ਮੈਂ ਸੁਣ ਕੇ ਚੰਗਾ ਮਹਿਸੂਸ ਕਰਦਾ ਹਾਂ। ਇਹ ਚੰਗਾ ਹੈ। ਅੱਛਾ, ਇਹ ਹਮੇਸ਼ਾ ਹੀ ਜਿਵੇਂ ਮੈਂ ਪਹਿਲਾਂ ਕਿਹਾ ਹੈ, ਮੈਂ ਖੁਸ਼ ਹੋਇਆ ਜਦੋਂ ਉਹ ਮੈਨੂੰ ਆਖਣ ਲੱਗੇ, ਆਓ ਯਹੋਵਾ ਦੇ ਘਰ ਚਲੀਏ। ਮੈਂ ਵਿਸ਼ਵਾਸ ਕਰਦਾ ਹਾਂ ਕਿ ਦਾਊਦ ਨੇ ਇੱਕ ਵਾਰ ਇਹ ਬਿਆਨ ਕੀਤਾ ਸੀ, ਆਓ ਯਹੋਵਾ ਦੇ ਘਰ ਚਲੀਏ। ਪ੍ਰਭੂ ਦੇ ਘਰ ਵਿੱਚ ਹੋਣ ਤੋਂ ਬਿਹਤਰ ਮੈਂ ਹੋਰ ਕੋਈ ਜਗ੍ਹਾ ਨਹੀਂ ਜਾਣਦਾ। ਕੀ ਤੁਸੀਂ ਜਾਣਦੇ ਹੋ? ਹੁਣ ਅੱਜ ਰਾਤ ਸਾਡੇ ਕੋਲ ਕੁਝ ਮਿੱਤਰ ਹਨ ਜੋ ਜਾਰਜੀਆ ਤੋਂ ਆਏ ਹਨ। ਉਹ ਸ਼ਾਇਦ ਦੁਪਹਿਰ ਦੇ ਖਾਣੇ ਤੋਂ ਬਾਅਦ ਅੱਜ ਰਾਤ ਗੱਡੀ ਚਲਾ ਕੇ ਵਾਪਸ ਜਾ ਰਹੇ ਹਨ, ਅਤੇ ਫਿਰ ਅਸੀਂ ਉਨ੍ਹਾਂ ਵਿੱਚੋਂ ਕੁਝ ਬਹੁਤ ਦੂਰ ਤੋਂ ਹਨ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਰੁਕੋਗੇ ਅਤੇ ਸਾਡੇ ਕੋਲ ਜਿੰਨੇ ਵੀ ਕਮਰੇ ਹਨ ਤੁਹਾਡੇ ਲਈ ਖੁੱਲੇ ਹਨ, ਅਤੇ ਫਿਰ ਬੁੱਧਵਾਰ ਰਾਤ ਨੂੰ ਅਸੀਂ ਅਧਿਐਨ ਜਾਰੀ ਰੱਖਾਂਗੇ, ਅਤੇ ਫਿਰ ਜੇ ਪ੍ਰਭੂ ਨੇ ਚਾਹਿਆ ਤਾਂ ਅਗਲੇ ਐਤਵਾਰ ਵੀ ਦੁਬਾਰਾ ਅਧਿਐਨ ਜਾਰੀ ਰੱਖਾਂਗੇ। ਫਿਰ ਸ਼ਟੋਕੂਆ 6 ਨੂੰ ਸ਼ੁਰੂ ਹੁੰਦਾ ਹੈ, ਇਸ ਲਈ ਜਿਨ੍ਹਾਂ ਨੇ ਆਪਣੀਆਂ ਛੁੱਟੀਆਂ ਲਈ ਯੋਜਨਾ ਬਣਾਈ ਹੈ, ਅਸੀਂ ਸ਼ਟੋਕੂਆ ਵਿੱਚ ਇੱਕ ਮਹਾਨ ਸ਼ਾਨਦਾਰ ਸਮੇਂ ਦੀ ਉਮੀਦ ਕਰ ਰਹੇ ਹਾਂ। ਇਸ ਜਗ੍ਹਾ ਤੇ ਹਮੇਸ਼ਾ ਸਾਡਾ ਵਧੀਆ ਸਮਾਂ ਰਿਹਾ ਹੈ, ਬਹੁਤ ਵੱਡੀ ਭੀੜ ਨਹੀਂ ਹੁੰਦੀ। ਕਈ ਵਾਰ ਅਸੀਂ ਇਹ ਤਕਰੀਬਨ ਮੇਰਾ ਅੰਦਾਜ਼ਾ ਹੈ ਕਿ ਅਸੀਂ ਇਸ ਵਿੱਚ ਆਸਾਨੀ ਨਾਲ 10,000 ਲੋਕਾਂ ਨੂੰ ਬਿਠਾ ਸਕਦੇ ਹਾਂ, ਪਰ ਆਮ ਤੌਰ ਤੇ ਪਿਛਲੇ ਸਾਲ ਸਾਡੇ ਕੋਲ 7,000 ਦੇ ਕਰੀਬ ਜਾਂ ਇੰਨੇ ਹੀ ਸਨ। ਸਾਰੀ ਜਗ੍ਹਾ ਪੂਰੀ ਤਰ੍ਹਾਂ ਭਰੀ ਹੋਈ ਸੀ, ਪਰ ਖੜੇ ਹੋਣ ਲਈ ਬਥੇਰੀ ਜਗ੍ਹਾ ਸੀ ਅਤੇ ਸੀਟਾਂ ਹਨ। ਕੀ ਉਹ ਹਰ ਤਰ੍ਹਾਂ ਬਾਹਰ ਜਾ ਸਕਦੇ ਹਨ? ਸੋ ਅਸੀਂ ਇਸ ਲਈ ਉਡੀਕ ਕਰ ਰਹੇ ਹਾਂ, ਅਤੇ ਆਪਣੇ ਬਹੁਤ ਸਾਰੇ ਸੇਵਕ ਭਰਾਵਾਂ ਨੂੰ ਅੰਦਰ ਵੇਖ ਕੇ ਖੁਸ਼ੀ ਹੈ। ਮੈਂ ਇੱਥੇ ਕਦੇ ਵੀ ਉਸ ਮਿਸ਼ਨਰੀ ਦਾ ਨਾਮ ਨਹੀਂ ਸੋਚ ਸਕਦਾ, ਭਾਈ ਹਿਊਮਸ ਅਤੇ ਭੈਣ ਹਿਊਮਸ, ਇੱਕ ਮਿਸ਼ਨਰੀ। ਕੀ ਇਹ ਤੁਸੀਂ ਉੱਥੇ ਬੈਠੇ ਹੋਏ ਹੋ? ਅਤੇ ਛੋਟੇ ਬੱਚੇ, ਅਸੀਂ ਉਹਨਾਂ ਲਈ ਬਹੁਤ ਖੁਸ਼ ਹਾਂ। ਅਤੇ ਹੋਰ ਭਾਈ ਪੈਟ ਅਤੇ ਭਾਈ ਡਾਲਟਨ ਅਤੇ ਉਹ ਭਾਈ ਬੀਲਰ, ਬਹੁਤ ਸਾਰੇ ਹਨ। ਅਤੇ ਕੁਝ ਸਮਾਂ ਪਹਿਲਾਂ ਹੀ ਭਾਈ ਕੋਲਿਨਸ ਨੂੰ ਵੇਖਿਆ ਹੈ। ਉਹ ਉਹਨਾਂ ਸਾਰਿਆਂ ਦੇ ਨਾਮ ਲੈਣਾ ਬਹੁਤ ਔਖਾ ਕੰਮ ਹੈ, ਪਰ ਅੱਜ ਰਾਤ ਤੁਹਾਨੂੰ ਪ੍ਰਭੂ ਦੇ ਘਰ ਵਿੱਚ ਵੇਖ ਕੇ ਸਾਨੂੰ ਬਹੁਤ ਖੁਸ਼ੀ ਹੈ। ਮਹਾਨ ਅਨਮੋਲ ਭਾਈ ਨੇਵਲ ਮੇਰੇ ਨਾਲ ਪ੍ਰਾਰਥਨਾ ਕਰਨ ਲਈ ਇੱਥੇ ਪਿੱਛੇ ਬੈਠੇ ਹਨ, ਜਦਕਿ ਅਸੀਂ ਵਚਨ ਸਿਖਾਉਣ ਜਾ ਰਹੇ ਹਾਂ। ਚਾਰਲੀ, ਤੁਹਾਨੂੰ ਅਤੇ ਭੈਣ ਨੀਲੀ ਅਤੇ ਬੱਚਿਆਂ ਨੂੰ ਇੱਥੇ ਵੇਖ ਕੇ ਬਹੁਤ ਖੁਸ਼ੀ ਹੈ। ਇਹ ਹੈ ਬਾਈਬਲ ਦੀ ਸਿੱਖਿਆ ਅਕਸਰ ਬਹੁਤ। ਹਾਂ ਭਾਈ ਵੈਲਸ, ਮੈਂ ਬਸ ਤੁਹਾਨੂੰ ਲੱਭ ਰਿਹਾ ਸੀ, ਹੁਣ ਮੈਂ ਤੁਹਾਨੂੰ ਪਿੱਛੇ ਬੈਠੇ ਹੋਏ ਵੇਖ ਸਕਦਾ ਹਾਂ। ਬਾਈਬਲ ਦੀ ਸਿੱਖਿਆ ਆਮ ਤੌਰ ਤੇ ਥੋੜੀ ਜਿਹੀ ਖਤਰਨਾਕ ਹੈ, ਤੁਸੀਂ ਜਾਣਦੇ ਹੋ, ਥੋੜੀ ਜਿਹੀ। ਅਸੀਂ ਇਸ ਨੂੰ ਪਤਲੀ ਬਰਫ਼ ਉੱਪਰ ਚੱਲਣਾ ਕਹਿੰਦੇ ਹਾਂ,
feel that maybe at this point and at this time it might be good to kindly bring the
par assi sochde ha ki shayad is jagah te ate is samay eh changa hovega ki kalisya nu us wal leke jaiye jo main sochda ha ki ek sampurn samajh hai ek ohde wal jo assi masih yesu vich ha
and sometimes I think that
ਅਤੇ ਕਈ ਵਾਰ ਮੈਂ ਸੋਚਦਾ ਹਾਂ ਕਿ ਪ੍ਰਚਾਰ ਕਰਨਾ ਇੱਕ ਸ਼ਾਨਦਾਰ ਚੀਜ਼ ਹੈ, ਪਰ ਮੈਂ ਵਿਸ਼ਵਾਸ ਕਰਦਾ ਹਾਂ ਕਿ ਕਈ ਵਾਰ ਭਾਈ ਬੀਲਰ, ਉਹ ਸਿੱਖਿਆ ਇਸ ਤੋਂ ਵੀ ਉੱਪਰ ਹੈ, ਖਾਸ ਕਰਕੇ ਕਲੀਸਿਆ ਲਈ। ਹੁਣ ਪ੍ਰਚਾਰ ਆਮ ਤੌਰ ਤੇ ਪਾਪੀ ਨੂੰ ਪਕੜਦਾ ਹੈ, ਉਸ ਨੂੰ ਵਚਨ ਦੁਆਰਾ ਸਜ਼ਾ ਹੇਠ ਲਿਆਉਂਦਾ ਹੈ, ਪਰ ਸਿੱਖਿਆ ਆਦਮੀ ਨੂੰ ਉਸ ਅਹੁਦੇ ਤੇ ਖੜਾ ਕਰਦੀ ਹੈ ਜੋ ਉਹ ਹੈ। ਅਤੇ ਸਾਡੇ ਕੋਲ ਕਦੇ ਵੀ ਸਹੀ ਤਰ੍ਹਾਂ ਨਾਲ ਨਿਸ਼ਚਾ ਨਹੀਂ ਹੋ ਸਕਦੀ ਜਦ ਤੱਕ ਅਸੀਂ ਆਪਣੇ ਅਹੁਦੇ ਨੂੰ ਨਹੀਂ ਜਾਣਦੇ ਕਿ ਅਸੀਂ ਕੀ ਹਾਂ।
Now, if the United States of this fair land, you sent me over to Russia as an ambassador.
ਹੁਣ ਜੇ ਸੰਯੁਕਤ ਰਾਜ ਅਮਰੀਕਾ ਮੈਨੂੰ ਰੂਸ ਭੇਜੇ, ਇੱਕ ਰਾਜਦੂਤ ਦੀ ਤੌਰ ਤੇ ਰੂਸ ਭੇਜੇ, ਜੇ ਉਹ ਮੈਨੂੰ ਸਰਕਾਰੀ ਤੌਰ ਤੇ ਰੂਸ ਭੇਜਦੇ ਹਨ ਤਾਂ ਸਾਰੀ ਤਾਕਤ ਜਿਹੜੀ ਸੰਯੁਕਤ ਰਾਜ ਕੋਲ ਹੈ ਉਹ ਮੇਰੇ ਪਿੱਛੇ ਹੋਵੇਗੀ। ਜੇ ਮੈਂ ਰਾਜਦੂਤ ਦੀ ਤਰ੍ਹਾਂ ਭੇਜਿਆ ਜਾਂਦਾ ਹਾਂ ਤਾਂ ਮੇਰੇ ਅਤੇ ਸੰਯੁਕਤ ਰਾਜ ਦੇ ਸ਼ਬਦ ਇੱਕੋ ਹਨ। ਅਤੇ ਜੇ ਪਰਮੇਸ਼ਵਰ ਨੇ ਸਾਨੂੰ ਉਸਦੇ ਰਾਜਦੂਤ ਬਣਾ ਕੇ ਭੇਜਿਆ ਹੈ ਤਾਂ ਸਾਰੀ ਸਮਰਥ ਜਿਹੜੀ ਸਵਰਗ ਵਿੱਚ ਹੈ, ਉਹ ਸਭ ਕੁਝ ਜੋ ਪਰਮੇਸ਼ਵਰ ਹੈ, ਉਸਦੇ ਸਾਰੇ ਸਵਰਗ ਦੂਤ ਅਤੇ ਉਸਦੀ ਸਾਰੀ ਸਮਰਥ ਸਾਡੇ ਸ਼ਬਦਾਂ ਦੇ ਪਿੱਛੇ ਹੈ। ਜੇ ਅਸੀਂ ਸਹੀ ਤਰੀਕੇ ਨਾਲ ਨਿਯੁਕਤ ਕੀਤੇ ਹੋਏ ਲੋਕਾਂ ਲਈ ਭੇਜੇ ਹੋਏ ਸੰਦੇਸ਼ ਵਾਕ
ਹਾਂ।
ਪਰਮੇਸ਼ਵਰ ਨੇ ਵਚਨ ਨੂੰ ਸਨਮਾਨ ਦੇਣਾ ਹੀ ਹੈ, ਕਿਉਂਕਿ ਉਸਨੇ ਬੜੀ ਹੀ ਸੰਜੀਦਗੀ ਨਾਲ ਲਿਖਿਆ ਹੈ ਕਿ ਜੋ ਕੁਝ ਤੁਸੀਂ ਧਰਤੀ ਉੱਤੇ ਬੰਨੋਗੇ ਉਸ ਨੂੰ ਮੈਂ ਸਵਰਗ ਵਿੱਚ ਬੰਨ ਦਿਆਂਗਾ, ਜੋ ਕੁਝ ਵੀ ਤੁਸੀਂ ਧਰਤੀ ਉੱਤੇ ਖੋਲ ਦਿਓਗੇ ਮੈਂ ਉਸ ਨੂੰ ਸਵਰਗ ਵਿੱਚ ਖੋਲ ਦਿਆਂਗਾ, ਮੈਂ ਤੁਹਾਨੂੰ ਸਵਰਗ ਰਾਜ ਦੀਆਂ ਕੁੰਜੀਆਂ ਦਿਆਂਗਾ। ਉਹ ਇੰਨੇ ਮਹਾਨ ਵਾਅਦੇ ਉਸਨੇ ਕਲੀਸਿਆ ਨੂੰ ਦਿੱਤੇ ਹਨ। ਅਤੇ ਮੈਂ ਕੁਝ ਦਿਨ ਪਹਿਲਾਂ, ਮੇਰਾ ਅਨੁਮਾਨ ਹੈ ਕਿ ਅੱਜ ਸਵੇਰ ਤੁਹਾਡੇ ਵਿੱਚੋਂ ਬਹੁਤ ਸਾਰੇ ਸੁਣਨ ਲਈ ਇੱਥੇ ਸਨ ਜਦ ਮੈਂ ਆਪਣੇ ਨਮਰ ਆਸਾਨ ਤਰੀਕੇ ਨਾਲ ਉਸ ਦਰਸ਼ਨ ਦੇ ਬਾਰੇ ਬਿਆਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜੋ ਮੈਂ ਸਵਰਗ ਬਾਰੇ ਵੇਖਿਆ ਸੀ। ਮੈਂ ਕਿਸੇ ਵੀ ਤਰ੍ਹਾਂ ਕਦੇ ਵੀ ਉਸ ਤੇ ਸ਼ੱਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜੋ ਕਿਸੇ ਨੇ ਮੈਨੂੰ ਦੱਸਿਆ ਕਿ ਪਰਮੇਸ਼ਵਰ ਨੇ ਉਸ ਨੂੰ ਦੱਸਿਆ ਹੈ। ਮੈਂ ਇਸ ਤੇ ਵਿਸ਼ਵਾਸ ਕਰਦਾ ਹਾਂ, ਭਾਵੇਂ ਮੈਂ ਇਸ ਨੂੰ ਵਚਨ ਵਿੱਚ ਨਹੀਂ ਵੇਖਦਾ ਹਾਂ, ਮੈਂ ਫਿਰ ਵੀ ਉਸ ਭਾਈ ਦੇ ਸ਼ਬਦਾਂ ਤੇ ਵਿਸ਼ਵਾਸ ਕਰਨਾ ਚਾਹਾਂਗਾ। ਮੈਂ ਸ਼ਾਇਦ ਬਸ ਬਾਈਬਲ ਨਾਲ ਖੜਾ ਰਹਾ, ਪਰ ਫਿਰ ਵੀ ਮੈਂ ਇਹ ਵਿਸ਼ਵਾਸ ਕਰਾਂਗਾ ਕਿ ਸ਼ਾਇਦ ਭਾਈ ਨੇ ਕਿਸੇ ਤਰੀਕੇ ਨਾਲ ਇਸ ਨੂੰ ਗਲਤ ਸਮਝਿਆ ਹੈ। ਹੋ ਸਕਦਾ ਹੈ ਕਿ ਉਸਨੇ ਇਸ ਨੂੰ ਥੋੜਾ ਉਲਝਾ ਦਿੱਤਾ ਹੋਵੇ, ਅਤੇ ਮੈਂ ਵੀ ਨਿਸ਼ਚਾ ਕਰਾਂਗਾ ਕਿ ਉਹ ਮੇਰਾ ਭਰਾ ਹੈ। ਅਤੇ ਜੇ ਅਜਿਹਾ ਕੁਝ ਹੈ ਜੋ ਮੇਰੇ ਦਿਲ ਅੰਦਰ ਬਲ ਰਿਹਾ ਹੈ, ਅਤੇ ਮੈਂ ਆਸ ਕਰਦਾ ਹਾਂ ਕਿ ਇਹ ਆਉਣ ਵਾਲੇ ਸਾਲਾਂ ਵਿੱਚ ਕਦੇ ਖਤਮ ਨਹੀਂ ਹੋਵੇਗਾ। ਪਿਛਲੇ ਐਤਵਾਰ ਦੀ ਸਵੇਰ ਜੋ ਹੋਇਆ ਮੈਂ ਕਦੇ ਵੀ ਨਹੀਂ ਭੁੱਲਾਂਗਾ। ਇੱਕ ਹਫ਼ਤਾ ਪਹਿਲਾਂ
It has done something to me that's revolutionized my life.
ਇਸਨੇ ਮੇਰੇ ਨਾਲ ਕੁਝ ਅਜਿਹਾ ਕੀਤਾ ਹੈ ਜਿਸਨੇ ਮੇਰੇ ਜੀਵਨ ਵਿੱਚ ਤਬਦੀਲੀ ਲੈ ਆਂਦੀ ਹੈ। ਮੈਂ ਡਰਦਾ ਨਹੀਂ ਹਾਂ, ਮੈਨੂੰ ਮੌਤ ਦਾ ਜ਼ਰਾ ਵੀ ਡਰ ਨਹੀਂ ਹੈ, ਮੌਤ ਕੋਲ ਕੋਈ ਡਰ ਹੈ ਹੀ ਨਹੀਂ। ਇਹ ਤੁਹਾਡੇ ਲਈ ਵੀ ਨਹੀਂ ਹੈ ਜੇ ਤੁਸੀਂ ਇਸ ਨੂੰ ਸਮਝ ਜਾਓ। ਹੁਣ ਹੋ ਸਕਦਾ ਹੈ ਤੁਹਾਨੂੰ ਇਸ ਨੂੰ ਜਾਣਨ ਲਈ ਤਜੁਰਬਾ ਹੋਣਾ ਚਾਹੀਦਾ ਹੈ, ਕਿਉਂਕਿ ਇਸ ਦਾ ਵਰਣਨ ਕਰਨ ਦਾ ਕੋਈ ਤਰੀਕਾ ਨਹੀਂ ਹੈ।
Words because it doesn't lay in the English
ਤੁਸੀਂ ਸ਼ਬਦਾਂ ਨੂੰ ਨਹੀਂ ਲੱਭ ਸਕਦੇ ਕਿਉਂਕਿ ਇਹ ਅੰਗਰੇਜ਼ੀ ਸ਼ਬਦਕੋਸ਼ ਵਿੱਚ ਨਹੀਂ ਹੈ ਜਾਂ ਕਿਸੇ ਵੀ ਹੋਰ ਸ਼ਬਦਕੋਸ਼ ਵਿੱਚ ਨਹੀਂ ਹੈ, ਕਿਉਂਕਿ ਇਹ ਅਨੰਤਾ ਵਿੱਚ ਹੈ। ਕੋਈ ਬੀਤਿਆ ਹੋਇਆ ਕੱਲ ਨਹੀਂ, ਕੋਈ ਆਉਣ ਵਾਲਾ ਕੱਲ ਨਹੀਂ, ਇਹ ਸਭ ਵਰਤਮਾਨ ਕਾਲ ਹੈ। ਇਹ ਇਸ ਤਰ੍ਹਾਂ ਨਹੀਂ ਹੈ ਕਿ ਮੈਂ ਬਹੁਤ ਵਧੀਆ ਮਹਿਸੂਸ ਕਰਦਾ ਹਾਂ ਅਤੇ ਹੁਣ ਤੋਂ ਇੱਕ ਘੰਟੇ ਬਾਅਦ ਮੈਂ ਚੰਗਾ ਮਹਿਸੂਸ ਨਹੀਂ ਕਰਦਾ ਅਤੇ ਇੱਕ ਹੋਰ ਘੰਟੇ ਬਾਅਦ ਦੁਬਾਰਾ ਚੰਗਾ ਮਹਿਸੂਸ ਕਰਦਾ ਹਾਂ। ਇਹ ਹਮੇਸ਼ਾ ਹੀ ਵਰਤਮਾਨ ਕਾਲ ਹੈ, ਸਮਝੇ, ਕਦੇ ਵੀ ਰੁਕਦਾ ਨਹੀਂ। ਬਸ ਉਹ ਮਹਾਨ ਸ਼ਾਂਤੀ, ਉੱਥੇ ਕੋਈ ਪਾਪ ਨਹੀਂ ਹੋ ਸਕਦਾ, ਉੱਥੇ ਕੋਈ ਈਰਖਾ ਨਹੀਂ ਹੋ ਸਕਦੀ, ਉੱਥੇ ਕੋਈ ਵੀ ਬਿਮਾਰੀ ਨਹੀਂ ਹੋ ਸਕਦੀ, ਉਹ ਸਵਰਗੀ ਕਿਨਾਰੇ ਤੇ ਕਦੇ ਵੀ ਕੁਝ ਨਹੀਂ ਪਹੁੰਚ ਸਕਦਾ। ਜੇ ਮੈਨੂੰ ਇਹ ਕਹਿਣ ਦਾ ਅਧਿਕਾਰ ਹੈ ਜੋ ਸ਼ਾਇਦ ਮੇਰੇ ਕੋਲ ਨਹੀਂ ਹੈ, ਜੇ ਮੇਰੇ ਕੋਲ ਇਹ ਨਹੀਂ ਹੈ ਤਾਂ ਮੈਂ ਪਰਮੇਸ਼ਵਰ ਅੱਗੇ ਮਾਫ਼ੀ ਲਈ ਪ੍ਰਾਰਥਨਾ ਕਰਦਾ ਹਾਂ। ਪਰ ਜੇ ਮੇਰੇ ਕੋਲ ਅਧਿਕਾਰ ਹੈ ਅਤੇ ਇਹ ਉਹੀ ਪਰਮੇਸ਼ਵਰ ਸੀ ਜਿਸਨੇ ਮੈਨੂੰ ਕੁਝ ਵਿਖਾਲਣ ਲਈ ਉਤਾਂਹ ਉਠਾ ਲਿਆ, ਮੈਂ ਪਹਿਲੇ ਸਵਰਗ ਦਾ ਜ਼ਿਕਰ ਕਰਾਂਗਾ। ਫਿਰ ਮੈਂ ਵਿਸ਼ਵਾਸ ਕਰਦਾ ਹਾਂ ਬਾਈਬਲ ਵਿੱਚ ਇੱਕ ਸੀ ਜਿਸਦਾ ਨਾਮ, ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਪੌਲੁਸ ਸੀ ਜਿਸ ਨੂੰ ਤੀਸਰੇ ਸਵਰਗ ਵਿੱਚ ਉਠਾ ਲਿਆ ਗਿਆ ਸੀ। ਜੇ ਪਹਿਲਾ ਸਵਰਗ ਇੰਨਾ ਸ਼ਾਨਦਾਰ ਸੀ ਤਾਂ ਉਸ ਤੀਸਰੇ ਸਵਰਗ ਵਿੱਚ ਕੀ ਹੋਵੇਗਾ? ਕੋਈ ਹੈਰਾਨੀ ਨਹੀਂ ਕਿ 14 ਸਾਲ ਤੱਕ ਉਹ ਇਸ ਬਾਰੇ ਕੁਝ ਨਹੀਂ ਬੋਲ ਸਕਿਆ। ਉਸਨੇ ਕਿਹਾ ਕਿ ਉਹ ਇਹ ਨਹੀਂ ਜਾਣਦਾ ਸੀ ਕਿ ਉਹ ਆਪਣੇ ਸਰੀਰ ਵਿੱਚ ਸੀ ਜਾਂ ਸਰੀਰ ਵਿੱਚੋਂ ਬਾਹਰ ਸੀ। ਉਸ ਮਹਾਨ ਰਸੂਲ ਵਾਂਗ ਉਸਦੀ ਪਦਵੀ ਸਾਂਝੀ ਕਰਨ ਲਈ ਨਹੀਂ ਜਾਂ ਆਪਣੇ ਆਪ ਨੂੰ ਉਸ ਵਰਗਾ ਬਣਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ, ਪਰ ਮੈਂ ਉਸਦੇ ਵਾਂਗ ਕਹਿ ਸਕਦਾ ਹਾਂ, ਮੈਂ ਨਹੀਂ ਜਾਣਦਾ ਕਿ ਮੈਂ ਇਸ ਸਰੀਰ ਵਿੱਚ ਸੀ ਜਾਂ ਸਰੀਰ ਵਿੱਚੋਂ ਬਾਹਰ ਸੀ। ਸਿਰਫ ਇੱਕ ਗੱਲ, ਇਹ ਇੰਨਾ ਅਸਲ ਸੀ ਜਿਵੇਂ ਮੈਂ ਤੁਹਾਡੇ ਵੱਲ ਵੇਖ ਰਿਹਾ ਹਾਂ। ਮੈਂ ਇਸ ਦੇ ਬਾਰੇ ਹਮੇਸ਼ਾ ਹੀ ਦੁਬਿਧਾ ਵਿੱਚ ਸਾਂ ਕਿ ਮੈਂ ਉੱਥੇ ਲੰਘਦੇ ਹੋਏ ਇੱਕ ਆਤਮਾ ਨੂੰ ਕਿਸੇ ਬੱਦਲ ਦੀ ਸ਼ਕਲ ਵਿੱਚ ਤੈਰਦੇ ਹੋਏ ਵੇਖਾਂਗਾ ਅਤੇ ਕਹਾਂਗਾ, ਉਹ ਭਾਈ ਅਤੇ ਭੈਣ ਜਾ ਰਹੇ ਹਨ, ਉਹ ਭਾਈ ਚਾਰਲੀ ਅਤੇ ਭੈਣ ਨੀਲੀ ਹਨ, ਉੱਥੇ ਭੈਣ ਅਤੇ ਭਾਈ ਸਪੈਂਸਰ ਜਾ ਰਹੇ ਹਨ। ਇਸ ਬਾਰੇ ਮੈਂ ਹਮੇਸ਼ਾ ਉਲਝਣ ਵਿੱਚ ਸੀ। ਜੇ ਮੇਰੀਆਂ ਅੱਖਾਂ ਕਬਰ ਵਿੱਚ ਹਨ, ਗਲ ਸੜ ਰਹੀਆਂ ਹਨ, ਜੇ ਮੇਰੇ ਕੰਨ ਇੱਥੇ ਨਹੀਂ ਹਨ ਤੇ ਮੈਂ ਸੁਣ ਨਹੀਂ ਸਕਦਾ, ਅਤੇ ਜੇ ਮੇਰਾ ਸਾਰਾ ਲਹੂ ਚਲਾ ਗਿਆ ਹੈ ਅਤੇ ਉਹਨਾਂ ਇਸ ਤੇ ਮਸਾਲੇ ਲਗਾ ਦਿੱਤੇ ਹਨ ਜਾਂ ਇਹ ਪਾਣੀਆਂ ਵਿੱਚ ਹੈ ਜਾਂ ਜ਼ਮੀਨ ਵਿੱਚ ਹੈ, ਮੇਰੀਆਂ ਸਾਰੀਆਂ ਮਾਨਸਿਕ ਯੋਗਤਾਵਾਂ, ਮੇਰੇ ਦਿਮਾਗ ਦੀਆਂ ਸਾਰੀਆਂ ਕੋਸ਼ਿਕਾਵਾਂ ਜਾ ਚੁੱਕੀਆਂ ਹਨ, ਤਾਂ ਫਿਰ ਮੈਂ ਇੱਕ ਆਲੇ ਦੁਆਲੇ ਉੱਡ ਰਹੇ ਆਤਮਾ ਤੋਂ ਵੱਧ ਹੋਰ ਕੀ ਹੋ ਸਕਦਾ ਹਾਂ? ਅਤੇ ਇਸ ਨੇ ਮੈਨੂੰ ਪਰੇਸ਼ਾਨ ਕਰ ਦਿੱਤਾ ਸੀ। ਮੈਂ ਕਿਵੇਂ ਕਹਾਂਗਾ, ਹੈਲੋ ਭਾਈ ਪੈਟ, ਓ ਤੁਹਾਨੂੰ ਵੇਖ ਕੇ ਖੁਸ਼ੀ ਹੋਈ, ਹੈਲੋ ਭਾਈ ਨੇਵਿਲ, ਮੈਂ ਤੁਹਾਨੂੰ ਮਿਲਣਾ ਚਾਹੁੰਦਾ ਸੀ, ਪਰ ਮੈਂ ਸੋਚਿਆ ਅੱਛਾ ਜੇ ਮੇਰੇ ਕੋਲ ਕੁਝ ਨਹੀਂ ਹੈ ਜਿਸ ਨਾਲ ਮੈਂ ਵੇਖ ਸਕਾਂ, ਬੋਲਣ ਲਈ ਕੋਈ ਮੂੰਹ ਨਹੀਂ ਹੈ, ਇਹ ਸੜ ਗਿਆ ਹੈ, ਇਹ ਮਿੱਟੀ ਹੈ, ਤਾਂ ਮੈਂ ਕਿਵੇਂ ਕਹਿ ਸਕਾਂਗਾ ਹੈਲੋ ਭਾਈ ਪੈਟ, ਹੈਲੋ ਭਾਈ ਨੇਵਿਲ ਅਤੇ ਹੋਰ ਜਿਵੇਂ ਹਾਏ ਚਾਰਲੀ? ਪਰ ਹੁਣ ਮੈਂ ਜਾਣਦਾ ਹਾਂ ਕਿ ਇਹ ਗਲਤ ਸੀ, ਕਿਉਂਕਿ ਵਚਨ ਵਿੱਚ ਇਹ ਲਿਖਿਆ ਹੋਇਆ ਹੈ, ਜੋ ਮੈਂ ਆਖਦਾ ਹਾਂ ਉਹ ਇਸ ਦੇ ਉਲਟ ਨਹੀਂ ਹੈ, ਕਿਉਂਕਿ ਜੇ ਸਾਡਾ ਤੰਬੂ ਜਿਹਾ ਘਰ ਢਹਿ ਜਾਵੇ, ਸਾਡਾ ਇੱਕ ਹੋਰ ਘਰ ਹੈ ਜੋ ਸਾਡੀ ਉਡੀਕ ਕਰ ਰਿਹਾ ਹੈ, ਇੱਕ ਹੋਰ ਤੰਬੂ ਜਿਸ ਦੀਆਂ ਅੱਖਾਂ ਹਨ, ਕੰਨ, ਬੁੱਲ, ਮਾਨਸਿਕ ਚੇਤਨਾਵਾਂ ਹਨ। ਜੇ ਤੰਬੂ ਜਿਹਾ ਘਰ ਢਹਿ ਜਾਵੇ, ਇਸ ਦੀ ਇੱਕ ਦੇਹ ਹੈ ਜਿਸ ਨਾਲ ਮੈਂ ਮਹਿਸੂਸ ਕਰ ਸਕਦਾ ਹਾਂ, ਗੱਲਬਾਤ ਕਰ ਸਕਦਾ ਹਾਂ।
And now it comes to me just now that Moses had been dead and in an unmarked grave for 800 years. ਹੁਣ ਮੈਨੂੰ ਇਹ ਪਤਾ ਲੱਗਾ ਹੈ
ਬਸ ਹੁਣੇ ਹੀ ਕਿ ਮੂਸਾ ਮਰ ਗਿਆ ਸੀ ਅਤੇ 800 ਸਾਲਾਂ ਤੱਕ ਇੱਕ ਗੁਪਤ ਕਬਰ ਵਿੱਚ ਰਿਹਾ ਅਤੇ ਅਲੀਸ਼ਾ 500 ਸਾਲ ਪਹਿਲਾਂ ਸਵਰਗ ਵਿੱਚ ਚਲਾ ਗਿਆ ਸੀ, ਪਰ ਰੂਪ ਬਦਲ ਜਾਣ ਵਾਲੇ ਪਹਾੜ ਉੱਤੇ ਉਹ ਯਿਸੂ ਨਾਲ ਗੱਲਾਂ ਕਰਦੇ ਹੋਏ ਪਾਏ ਗਏ ਸਨ।
After Samuel had been dead for At least 3
ਜਦ ਸ਼ਮੂਅਲ ਨੂੰ ਮਰੇ ਹੋਏ ਲਗਭਗ 3 ਤੋਂ 5 ਸਾਲ ਹੋ ਗਏ ਸਨ ਅਤੇ ਇੰਦੌਰ ਦੀ ਜਾਦੂਗਰਨੀ ਨੇ ਉਸਨੂੰ ਬੁਲਾਇਆ ਅਤੇ ਉਹ ਆਪਣੇ ਮੂੰਹ ਪਰ ਡਿੱਗ ਗਈ ਅਤੇ ਉਸਨੇ ਕਿਹਾ ਤੂੰ ਮੈਨੂੰ ਧੋਖਾ ਦਿੱਤਾ ਹੈ ਕਿਉਂਕਿ ਤੂੰ ਖੁਦ ਸ਼ਾਉਲ ਹੈ। ਉਸਨੇ ਕਿਹਾ ਕਿਉਂਕਿ ਮੈਂ ਦੇਵਤੇ ਨੂੰ ਵੇਖਦੀ ਹਾਂ। ਉਹ ਇੱਕ ਅਧਰਮੀ ਸੀ, ਤੁਸੀਂ ਵੇਖਿਆ, ਮੈਂ ਦੇਵਤੇ ਨੂੰ ਉੱਪਰ ਆਉਂਦਾ ਹੋਏ ਵੇਖਦੀ ਹਾਂ। ਸ਼ਾਉਲ ਉਸਨੂੰ ਅਜੇ ਵੀ ਵੇਖ ਨਹੀਂ ਸਕਦਾ ਸੀ। ਉਸਨੇ ਕਿਹਾ ਉਹ ਕਿਸ ਤਰ੍ਹਾਂ ਦਾ ਵਿਖਾਈ ਦਿੰਦਾ ਹੈ, ਮੇਰੇ ਲਈ ਉਸਦਾ ਬਿਆਨ ਕਰ। ਉਸਨੇ ਕਿਹਾ ਉਹ ਪਤਲਾ ਹੈ, ਉਸਦੇ ਮੋਢਿਆਂ ਉੱਤੇ ਉਸਦੀ ਚਾਦਰ ਹੈ। ਉਸਨੇ ਕਿਹਾ ਇਹ ਸ਼ਮੂਅਲ ਨਬੀ ਹੈ, ਉਸਨੂੰ ਮੇਰੇ ਸਾਹਮਣੇ ਲੈ ਕੇ ਆ। ਮੈਂ ਚਾਹੁੰਦਾ ਹਾਂ ਕਿ ਤੁਸੀਂ ਧਿਆਨ ਦਿਓ ਕਿ ਸ਼ਮੂਅਲ ਨੇ ਆਪਣੇ ਵਿਅਕਤੀਤਵ ਵਿੱਚੋਂ ਕੁਝ ਵੀ ਨਹੀਂ ਗੁਆਇਆ ਸੀ, ਉਹ ਅਜੇ ਵੀ ਇੱਕ ਨਬੀ ਸੀ। ਉਸਨੇ ਸ਼ਾਉਲ ਨੂੰ ਬਿਲਕੁਲ ਉਹੀ ਦੱਸ ਦਿੱਤਾ ਜੋ ਅਗਲੇ ਦਿਨ ਹੋਣਾ ਸੀ। ਇਸ ਲਈ ਤੁਸੀਂ ਵੇਖਿਆ ਮੌਤ ਸਾਨੂੰ ਪੂਰੀ ਤਰ੍ਹਾਂ ਖਤਮ ਨਹੀਂ ਕਰਦੀ, ਜਿਵੇਂ ਅਸੀਂ ਕਬਰ ਉੱਤੇ ਰੋਂਦੇ ਕੁਰਲਾਉਂਦੇ ਅਤੇ ਵਿਰਲਾਪ ਕਰਦੇ ਹਾਂ, ਇਹ ਸਿਰਫ ਸਾਡੇ ਰਹਿਣ ਦਾ ਸਥਾਨ ਬਦਲਦੀ ਹੈ। ਇਹ ਸਾਨੂੰ ਇੱਕ ਜਗ੍ਹਾ ਤੋਂ ਲੈ ਕੇ ਉਮਰ ਕੀ ਹੈ, ਜੇ ਮੈਂ ਇੱਕ ਘੰਟਾ ਹੋਰ ਜਿਉਂਦਾ ਰਹਾਂ ਤਾਂ ਮੈਂ ਬਹੁਤ ਸਾਰੇ 16 ਸਾਲਾਂ ਦੇ ਵਿਅਕਤੀਆਂ ਤੋਂ ਵੱਧ ਜਿਉਂਦਾ ਰਹਾਂਗਾ, ਮੈਂ ਕਈ 5 ਸਾਲ ਦੇ ਵਿਅਕਤੀਆਂ ਨਾਲੋਂ ਵੱਧ ਜੀਵਾਂਗਾ। ਅਸੀਂ ਬਸ ਇੱਥੇ ਇੱਕ ਉਦੇਸ਼ ਲਈ ਠਹਿਰਾਏ ਗਏ ਹਾਂ ਤਾਂ ਕਿ ਕੁਝ ਕਰੀਏ। ਅੱਛਾ, ਹੁਣ ਇੱਥੇ ਬੈਠੀਆਂ ਹੋਈਆਂ ਇਹਨਾਂ ਸੁੰਦਰ ਚਿਹਰਿਆਂ ਵਾਲੀਆਂ ਮਾਵਾਂ ਵਿੱਚੋਂ ਕਈ, ਉਹਨਾਂ ਵਿੱਚੋਂ ਕੁਝ 60 ਜਾਂ 70 ਸਾਲ ਦੀਆਂ ਹਨ, ਉਹ ਕਹਿਣਗੀਆਂ ਅੱਛਾ ਭਾਈ ਬ੍ਰਨਮ, ਮੈਂ ਕੀ ਕੀਤਾ ਹੈ? ਤੁਸੀਂ ਆਪਣੇ ਬੱਚਿਆਂ ਨੂੰ ਪਾਲਿਆ ਹੈ, ਤੁਸੀਂ ਉਹੀ ਕੀਤਾ ਹੈ ਜੋ ਤੁਹਾਨੂੰ ਕਰਨਾ ਚਾਹੀਦਾ ਸੀ। ਸ਼ਾਇਦ ਇੱਥੇ ਬੈਠਾ ਹੋਇਆ ਕੋਈ ਬਜ਼ੁਰਗ ਪਿਤਾ ਆਖੇ, ਅੱਛਾ ਮੈਂ ਖੇਤਾਂ ਵਿੱਚ ਹਲਵਾਇਆ ਹੈ, ਮੈਂ ਇਹ ਕੀਤਾ ਹੈ, ਮੈਂ ਕਦੇ ਵੀ ਪ੍ਰਚਾਰ ਨਹੀਂ ਕੀਤਾ, ਪਰ ਤੁਸੀਂ ਸਿਰਫ ਉਹੀ ਕੀਤਾ ਜੋ ਕਰਨ ਲਈ ਪਰਮੇਸ਼ਵਰ ਨੇ ਤੁਹਾਨੂੰ ਭੇਜਿਆ ਸੀ। ਤੁਹਾਡੇ ਲਈ ਇੱਕ ਸਥਾਨ ਹੈ। ਕੱਲ ਇੱਕ ਬਜ਼ੁਰਗ ਡਾਕਟਰ ਨਾਲ ਗੱਲਬਾਤ ਕਰਦੇ ਹੋਏ, ਕੁਝ 80 ਕੁ ਸਾਲ ਦੀ ਉਮਰ, ਉਹ ਮੇਰੇ ਡਾਕਟਰ ਮਿੱਤਰਾਂ ਜਾਂ ਸਾਥੀਆਂ ਵਿੱਚੋਂ ਇੱਕ ਹਨ ਅਤੇ ਉਸਦੀ ਸਾਲੀ ਅੱਜ ਰਾਤ ਇੱਥੇ ਕਲੀਸਿਆ ਵਿੱਚ ਹੈ ਅਤੇ ਉਹ ਉਸ ਲਈ ਥੋੜੀ ਜਿਹੀ ਚਿੰਤਾ ਵਿੱਚ ਹੈ। ਮੈਂ ਉਸ ਨੂੰ ਮਿਲਣ ਲਈ ਗਿਆ ਅਤੇ ਜਿਵੇਂ ਹੀ ਮੈਂ ਉਸ ਨਾਲ ਗੱਲ ਕਰਨੀ ਸ਼ੁਰੂ ਕੀਤੀ ਤਾਂ ਉਹ ਚਮਕ ਉੱਠਿਆ। ਮੈਨੂੰ ਇੱਕ ਸ਼ਿਕਾਰ ਯਾਤਰਾ ਬਾਰੇ ਦੱਸਿਆ ਜਿਹੜੀ ਉਸਨੇ ਬਹੁਤ ਸਾਲ ਪਹਿਲਾਂ ਕੋਲੋਰਾਡੋ ਵਿੱਚ ਕੀਤੀ ਸੀ, ਬਿਲਕੁਲ ਉਹੀ ਦੇਸ਼ ਜਿੱਥੇ ਮੈਂ ਸ਼ਿਕਾਰ ਕਰਦਾ ਹਾਂ, ਠੀਕ ਉਸੇ ਤਰ੍ਹਾਂ ਹੁਸ਼ਿਆਰ ਅਤੇ ਚਮਕਦਾਰ। ਮੈਂ ਕਿਹਾ ਡਾਕਟਰ ਤੁਸੀਂ ਕਦ ਤੋਂ ਡਾਕਟਰੀ ਕਰ ਰਹੇ ਹੋ? ਉਸਨੇ ਕਿਹਾ ਜਦ ਤੂੰ ਹਾਲੇ ਦੁੱਧ ਪੀ ਰਿਹਾ ਸੀ। ਅਤੇ ਬਹੁਤ ਵਾਰ ਉਸਨੇ ਕਿਹਾ ਮੈਂ ਆਪਣੀ ਬੱਗੀ ਨੂੰ ਲੈ ਕੇ ਆਪਣੇ ਘੋੜੇ ਉੱਤੇ ਕਾਠੀ ਪਾ ਕੇ ਡਾਕਟਰੀ ਕੀਤੀ ਹੈ, ਮੈਂ ਛੋਟਾ ਥੈਲਾ ਲੈ ਕੇ ਤੁਰਿਆ ਜਾਂਦਾ ਸਾਂ। ਮੈਂ ਕਿਹਾ ਹਾਂ, ਛੋਟੀ ਨਦੀ ਦੇ ਕਿਨਾਰਿਆਂ ਦੇ ਨਾਲ ਸਵੇਰ ਦੇ 2 ਵਜੇ ਆਪਣੀ ਲਾਲਟੈਨ ਨਾਲ ਇੱਕ ਘਰ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਸੀ ਜਿੱਥੇ ਇੱਕ ਛੋਟੇ ਬੱਚੇ ਦੇ ਪੇਟ ਦਰਦ ਹੋ ਰਿਹਾ ਹੁੰਦਾ ਸੀ ਜਾਂ ਇੱਕ ਮਾਂ ਗਰਭ ਦੀਆਂ ਪੀੜਾਂ ਵਿੱਚ ਹੁੰਦੀ ਸੀ। ਇਹ ਸਹੀ ਹੈ। ਮੈਂ ਕਿਹਾ, ਤੁਸੀਂ ਜਾਣਦੇ ਹੋ ਡਾਕਟਰ, ਮੈਂ ਵਿਸ਼ਵਾਸ ਕਰਦਾ ਹਾਂ ਮਰਨਹਾਰ ਅਤੇ ਅਮਰਤਾ ਨੂੰ ਵੱਖਰਾ ਕਰਨ ਵਾਲੀ ਲਕੀਰ ਦੇ ਪਾਰ ਪਰਮੇਸ਼ਵਰ ਕੋਲ ਉਹਨਾਂ ਚੰਗੇ ਡਾਕਟਰਾਂ ਦੇ ਲਈ ਇੱਕ ਚੰਗੀ ਜਗ੍ਹਾ ਹੈ ਜਿਨ੍ਹਾਂ ਨੇ ਇਸ ਤਰ੍ਹਾਂ ਸੇਵਾ ਕੀਤੀ ਹੈ। ਉਸ ਦੀਆਂ ਅੱਖਾਂ ਵਿੱਚ ਵੱਡੇ ਵੱਡੇ ਅੱਥਰੂ ਆ ਗਏ ਅਤੇ ਉਸਨੇ ਰੋਣਾ ਸ਼ੁਰੂ ਕਰ ਦਿੱਤਾ। ਉਸਨੇ ਆਪਣੇ ਕਮਜ਼ੋਰ ਹੱਥਾਂ ਨੂੰ ਉੱਪਰ ਚੁੱਕਿਆ ਅਤੇ ਕਿਹਾ, ਭਾਈ, ਮੈਂ ਇਸੇ ਦੀ ਉਮੀਦ ਕਰਦਾ ਹਾਂ। ਧਰਤੀ ਦੇ ਪਾਰ ਪਰਮੇਸ਼ਵਰ ਮਨੁੱਖ ਦੇ ਪ੍ਰਾਣ ਦਾ ਨਿਆਂ ਕਰਦਾ ਹੈ ਕਿ ਉਹ ਕੀ ਹੈ। ਫਿਰ ਮੈਂ ਉਸਨੂੰ ਤਸੱਲੀ ਦੇਣ ਲਈ ਲਿਖਤ ਦਿੱਤੀ। ਬਹੁਤ ਵਾਰ ਰਾਤ ਨੂੰ ਉਹਨਾਂ ਚਿੱਕੜ ਵਾਲੇ ਖੇਤਾਂ ਵਿੱਚੋਂ ਦੀ ਲੰਘਣਾ, ਕਿਸੇ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰਨੀ, ਸ਼ਾਇਦ ਇਸ ਦੇ ਲਈ ਇੱਕ ਪੈਸਾ ਵੀ ਨਾ ਮਿਲੇ, ਪਰ ਇਹ ਬਿਲਕੁਲ ਠੀਕ ਹੈ। ਮੈਂ ਕਿਹਾ, ਯਿਸੂ ਨੇ ਵਚਨ ਵਿੱਚ ਕਿਹਾ ਹੈ, ਧੰਨ ਉਹ ਹਨ ਜਿਹੜੇ ਦਇਆਵਾਨ ਹਨ, ਕਿਉਂ ਜੋ ਉਹਨਾਂ ਉੱਤੇ ਦਇਆ ਕੀਤੀ ਜਾਵੇਗੀ। ਅਤੇ ਸੱਚ ਹੈ। ਅੱਜ ਰਾਤ ਅਸੀਂ ਕਲੀਸਿਆ ਨੂੰ ਇਨ੍ਹਾਂ ਤਿੰਨ ਪਾਠਾਂ ਵਿੱਚ ਰੱਖਣਾ ਚਾਹੁੰਦੇ ਹਾਂ। ਜੇ ਪਰਮੇਸ਼ਵਰ ਆਗਿਆ ਦਿੰਦਾ ਹੈ ਤਾਂ ਵੇਖਾਂਗੇ ਕਿ ਅਸੀਂ ਕੀ ਹਾਂ ਅਤੇ ਕਿਵੇਂ ਅਤੇ ਕਿਸ ਵੱਲ ਵੇਖਣਾ ਹੈ। ਅਸੀਂ ਪੌਲੁਸ ਦੇ ਅਫਸਸ ਨੂੰ ਪਹਿਲੇ ਪੱਤਰ ਦੇ ਪਹਿਲੇ ਅਧਿਆਇ ਤੋਂ ਸ਼ੁਰੂ ਕਰਨ ਜਾ ਰਹੇ ਹਾਂ। ਅਸੀਂ ਅਗਲੇ ਤਿੰਨ ਅਧਿਆਇਾਂ ਵਿੱਚ ਪਹਿਲੇ ਤਿੰਨ ਅਧਿਆਇ ਲਵਾਂਗੇ। ਜੇ ਅਸੀਂ ਕਰ ਸਕੇ ਤਾਂ ਇੱਕ ਸ਼ਾਮ ਵਿੱਚ ਇੱਕ ਅਧਿਆਇ ਨੂੰ ਲਵਾਂਗੇ। ਅੱਜ ਰਾਤ, ਬੁੱਧਵਾਰ ਅਤੇ ਅਗਲੇ ਐਤਵਾਰ ਸਵੇਰੇ ਅਫਸੀਆਂ ਪਹਿਲਾ ਅਧਿਆਇ। ਹੁਣ ਜਿਵੇਂ ਅਸੀਂ ਇਕੱਠੇ ਅਧਿਐਨ ਕਰ ਰਹੇ ਹਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਅਫਸੀਆਂ ਦੀ ਇਹ ਪੁਸਤਕ ਪੁਰਾਣੇ ਨੇਮ ਵਿੱਚ ਯਹੋਸ਼ੂਆ ਦੀ ਕਿਤਾਬ ਨਾਲ ਸੰਪੂਰਨ ਤੌਰ ਤੇ ਸਮਾਂਤਰ ਹੈ। ਅਫਸੀਆਂ ਦੀ ਪੁਸਤਕ। ਹੁਣ ਯਾਦ ਰੱਖਣਾ, ਜੇ ਅਸੀਂ ਤੁਹਾਡੀ ਸਿੱਖਿਆ ਤੋਂ ਥੋੜਾ ਬਾਹਰ ਜਾਂਦੇ ਹਾਂ ਤਾਂ ਸਾਨੂੰ ਮਾਫ ਕਰਨਾ ਅਤੇ ਕੁਝ ਦੇਰ ਲਈ ਸਾਡੇ ਨਾਲ ਸਹਿ ਲੈਣਾ। ਇਸ ਤੋਂ ਪਹਿਲਾਂ ਕਿ ਅਸੀਂ ਇਸ ਨੂੰ ਖੋਲੀਏ, ਆ ਉਸ ਤੋਂ ਸਹਾਇਤਾ ਮੰਗੀਏ ਜਿਵੇਂ ਅਸੀਂ ਆਪਣੇ ਸਿਰਾਂ ਨੂੰ ਝੁਕਾਉਂਦੇ ਹਾਂ।
ਲਾਰਡ, ਵੀ ਆਰ ਅਪਰੋਚਿੰਗ ਦਾ ਹੋਲੀ ਐਂਡ ਸੈਕ੍ਰਡ ਰਿਟ।
ਪ੍ਰਭੂ, ਅਸੀਂ ਤੇਰੇ ਪਾਕ ਅਤੇ ਪਵਿੱਤਰ ਵਚਨ ਵੱਲ ਜਾ ਰਹੇ ਹਾਂ ਜਿਹੜਾ ਸਾਰੇ ਅਸਮਾਨ ਅਤੇ ਧਰਤੀ ਨਾਲੋਂ ਵਧੇਰੇ ਸੁਰੱਖਿਅਤ ਹੈ, ਕਿਉਂਕਿ ਅਸੀਂ ਇਸ ਵਚਨ ਵਿੱਚੋਂ ਪੜ੍ਹਦੇ ਹਾਂ। ਬਾਈਬਲ ਵਿੱਚ ਕਿਹਾ ਗਿਆ ਹੈ ਕਿ ਆਕਾਸ਼ ਅਤੇ ਧਰਤੀ ਟਲ ਸਕਦੇ ਹਨ ਪਰ ਮੇਰੇ ਵਚਨ ਕਦੇ ਨਹੀਂ ਟਲਣਗੇ। ਫਿਰ ਇਸ ਗੰਭੀਰ ਘੜੀ ਵਿੱਚ ਜਿਸ ਵਿੱਚ ਮੈਂ ਅੱਜ ਰਾਤ ਪ੍ਰਚਾਰ ਮੰਚ ਉੱਤੇ ਆਇਆ ਹਾਂ, ਤੇਰੇ ਲਹੂ ਨਾਲ ਖਰੀਦੇ ਹੋਇਆਂ ਦੇ ਸਾਹਮਣੇ ਇਹ ਅਨਮੋਲ ਪਿਆਰੇ ਪ੍ਰਾਣੀ ਜਿਹੜੇ ਇੱਥੇ ਬੈਠੇ ਹੋਏ ਹਨ, ਹਰੇਕ ਛੋਟੀ ਉਮੀਦ ਨੂੰ ਤਕੜਾਈ ਨਾਲ ਫੜਦੇ ਹੋਏ, ਜਿੰਨੀ ਤਕੜਾਈ ਨਾਲ ਉਹ ਫੜ ਸਕਦੇ ਹਨ, ਉਸ ਪ੍ਰਕਾਸ਼ ਲਈ ਡਟੇ ਰਹਿਣ ਲਈ ਜਿਹੜਾ ਆਉਣ ਵਾਲਾ ਹੈ। ਅੱਜ ਰਾਤ ਇਹ ਇੰਨਾ ਉਪਯੁਕਤ ਹੋ ਜਾਵੇ ਕਿ ਇਸ ਜਗ੍ਹਾ ਤੇ ਹਰੇਕ ਵਿਸ਼ਵਾਸੀ ਆਪਣੇ ਅਹੁਦੇ ਨੂੰ ਵੇਖ ਸਕੇ। ਉਹ ਹਰੇਕ ਜਿਹੜਾ ਇਸ ਮਹਾਨ ਸੰਗਤੀ ਵਿੱਚ ਅਜੇ ਤੱਕ ਨਹੀਂ ਆਇਆ, ਉਹ ਰਾਜ ਲਈ ਕਾਹਲੀ ਕਰੇ ਪ੍ਰਭੂ, ਅਤੇ ਤਦ ਤੱਕ ਬੂਹੇ ਨੂੰ ਖੜਕਾਵੇ ਜਦ ਤੱਕ ਰਖਵਾਲਾ ਬੂਹੇ ਨੂੰ ਖੋਲ ਨਾ ਦੇਵੇ। ਇਹ ਬਖਸ਼ ਦੇ ਪ੍ਰਭੂ। ਅਸੀਂ ਇਸ ਜਗ੍ਹਾ ਤੇ ਬਾਈਬਲ ਵਿੱਚੋਂ ਪੜ੍ਹ ਰਹੇ ਹਾਂ ਜਿਸ ਦਾ ਕੋਈ ਨਿੱਜੀ ਅਨੁਵਾਦ ਨਹੀਂ ਹੈ। ਪਰਮੇਸ਼ਵਰ, ਮੈਨੂੰ ਤੇਰੇ ਸੇਵਕ ਨੂੰ ਜਾਂ ਕੋਈ ਵੀ ਹੋਰ ਸੇਵਕ ਨੂੰ ਵਰਜ ਦੇ ਕਿ ਕਦੇ ਵੀ ਇਸ ਵਚਨ ਵਿੱਚ ਆਪਣਾ ਨਿੱਜੀ ਅਨੁਵਾਦ ਨਾ ਮਿਲਾ ਸਕੇ। ਬਸ ਅਸੀਂ ਸਿਰਫ ਇਸ ਨੂੰ ਪੜ੍ਹੀਏ ਅਤੇ ਇਸ ਤੇ ਵਿਸ਼ਵਾਸ ਕਰੀਏ ਜਿਸ ਤਰ੍ਹਾਂ ਇਹ ਲਿਖੀ ਹੋਈ ਹੈ। ਅਤੇ ਖਾਸ ਤੌਰ ਤੇ ਅਸੀਂ ਜਿਹੜੇ ਝੁੰਡਾਂ ਦੇ ਚਰਵਾਹੇ ਹਾਂ, ਅਸੀਂ ਪਾਸਟਰ ਜਿਹੜੇ ਕਿਸੇ ਦਿਨ ਛੋਟੇ ਝੁੰਡਾਂ ਦੇ ਨਾਲ ਉਸ ਮਹਾਨ ਧਰਤੀ ਵਿੱਚ ਇਕੱਠੇ ਹੋਵਾਂਗੇ ਅਤੇ ਅਸੀਂ ਪ੍ਰਭੂ ਯਿਸੂ ਦੀ ਹਜ਼ੂਰੀ ਵਿੱਚ ਖੜੇ ਹੋਵਾਂਗੇ। ਉਸ ਪੀੜ੍ਹੀ ਨੂੰ ਆਉਂਦੇ ਹੋਏ ਵੇਖਾਂਗੇ, ਪੌਲੁਸ ਦੀ ਅਤੇ ਪਤਰਸ ਅਤੇ ਲੂਕਾ ਦੀ ਅਤੇ ਮਰਕੁਸ ਅਤੇ ਮਤੀ ਅਤੇ ਉਹਨਾਂ ਸਾਰਿਆਂ ਨੂੰ ਉਸ ਜਗ੍ਹਾ ਤੇ ਉਹਨਾਂ ਦੇ ਝੁੰਡਾਂ ਦੇ ਨਾਲ ਉਹਨਾਂ ਦਾ ਨਿਆਂ ਹੁੰਦਿਆਂ ਵੇਖਾਂਗੇ। ਪਰਮੇਸ਼ਵਰ, ਇਹ ਹੋਣ ਦੇ ਕਿ ਮੈਂ ਤੇਰੇ ਚਰਨਾਂ ਵਿੱਚ 10,000 ਟਰਾਫੀਆਂ ਰੱਖ ਸਕਾਂ ਜਦ ਮੈਂ ਨਿਮਰਤਾ ਪੂਰਕ ਕਿਸਰਦਾ ਹੋਇਆ ਉੱਪਰ ਆਵਾਂ ਅਤੇ ਤੇਰੇ ਅਨਮੋਲ ਚਰਨਾਂ ਉੱਤੇ ਆਪਣੇ ਹੱਥਾਂ ਨੂੰ ਰੱਖਾਂ ਅਤੇ ਆਖਾਂ, ਪ੍ਰਭੂ, ਇਹ ਤੇਰੇ ਹਨ। ਹੇ ਪਰਮੇਸ਼ਵਰ, ਸਾਨੂੰ ਫਿਰ ਤੋਂ ਆਪਣੀ ਆਤਮਾ ਨਾਲ ਭਰ ਅਤੇ ਆਪਣੇ ਪ੍ਰੇਮ ਅਤੇ ਭਲਿਆਈ ਨਾਲ ਕਾਸ਼ ਅਸੀਂ ਜਿਵੇਂ ਕਵੀ ਨੇ ਕਈ ਸਾਲ ਪਹਿਲਾਂ ਗੀਤ ਵਿੱਚ ਵਿਅਕਤ ਕੀਤਾ ਹੈ, ਮਰਦੇ ਹੋਏ ਪਿਆਰੇ ਮੇਮਨੇ, ਤੇਰਾ ਅਨਮੋਲ ਲਹੂ ਕਦੇ ਵੀ ਆਪਣੀ ਸਮਰਥ ਨੂੰ ਨਹੀਂ ਗਵਾਵੇਗਾ ਜਦ ਤੱਕ ਪਰਮੇਸ਼ਵਰ ਦੀ ਮੁੱਲ ਦੇ ਕੇ ਛੁਡਾਈ ਹੋਈ ਕਲੀਸਿਆ ਸਾਰੀ ਦੀ ਸਾਰੀ ਬਚਾਈ ਨਾ ਜਾਵੇ ਤਾਂ ਜੋ ਉਹ ਹੋਰ ਪਾਪ ਨਾ ਕਰੇ। ਜਦ ਤੋਂ ਵਿਸ਼ਵਾਸ ਦੁਆਰਾ ਮੈਂ ਉਸ ਦਰਿਆ ਨੂੰ ਵੇਖਿਆ ਹੈ ਜਿਹੜਾ ਤੇਰੇ ਜ਼ਖਮ ਤੋਂ ਵਗਦਾ ਹੈ, ਛੁਡਾਉਣ ਵਾਲਾ ਪ੍ਰੇਮ ਮੇਰਾ ਵਿਸ਼ਾ ਬਣ ਗਿਆ ਹੈ ਅਤੇ ਮੇਰੇ ਮਰਨ ਤੱਕ ਇਹ ਰਹੇਗਾ। ਫਿਰ ਇੱਕ ਸ਼ਾਨਦਾਰ ਮਧੁਰ ਗੀਤ ਵਿੱਚ ਉਹ ਕਹਿਣ ਲੱਗਦਾ ਹੈ, ਮੈਂ ਤੇਰੀ ਬਚਾਉਣ ਵਾਲੀ ਸਮਰਥ ਨੂੰ ਗਾਵਾਂਗਾ ਜਦ ਤੱਕ ਇਹ ਨਿਮਾਣੀ ਤੋਤਲੀ ਥਥਲਾਉਂਦੀ ਜ਼ੁਬਾਨ ਕਬਰ ਵਿੱਚ ਜਾ ਕੇ ਸ਼ਾਂਤ ਨਹੀਂ ਹੋ ਜਾਂਦੀ। ਫਿਰ ਕਬਰ ਵਿੱਚ ਤੁਹਾਡੀਆਂ ਸੰਤਾਨਾਂ ਲਈ ਕੋਈ ਮੌਤ ਨਹੀਂ ਹੋਵੇਗੀ, ਇਹ ਕੇਵਲ ਇੱਕ ਆਰਾਮ ਕਰਨ ਦੀ ਜਾਂ ਇੱਕ ਲੁਕਣ ਦੀ ਥਾਂ ਹੋਵੇਗੀ ਜਿੱਥੇ ਨਾਸ਼ਵਾਨ ਅਵਿਨਾਸ਼ੀ ਨੂੰ ਪਹਿਨ ਲਵੇਗਾ। ਹੋਣ ਦੇ ਪ੍ਰਭੂ ਕਿ ਅੱਜ ਰਾਤ ਅਸੀਂ ਇਸ ਨੂੰ ਸਪਸ਼ਟ ਤੌਰ ਤੇ ਵੇਖ ਸਕੀਏ ਜਿਵੇਂ ਇਹ ਸਾਨੂੰ ਵਚਨ ਵਿੱਚ ਦਿੱਤਾ ਗਿਆ ਹੈ। ਸਾਨੂੰ ਸਮਝ ਦੇ ਅਤੇ ਪ੍ਰਭੂ ਸਾਨੂੰ ਆਪਣੇ ਫਰਜ਼ ਦੇ ਸਥਾਨ ਤੇ ਰੱਖ ਤਾਂ ਜੋ ਅਸੀਂ ਤੇਰੇ ਆਉਣ ਤੱਕ ਵਫਾਦਾਰੀ ਨਾਲ ਸੇਵਾ ਕਰੀਏ। ਅਸੀਂ ਯਿਸੂ ਮਸੀਹ ਦੇ ਨਾਮ ਵਿੱਚ ਅਤੇ ਉਸ ਦੀ ਖਾਤਿਰ ਮੰਗਦੇ ਹਾਂ, ਆਮੀਨ। ਹੁਣ ਅਫਸੀਆਂ ਦੀ ਪੁਸਤਕ, ਜਿਵੇਂ ਮੈਂ ਹੁਣੇ ਹੁਣੇ ਕਹਿ ਰਿਹਾ ਸੀ, ਮੇਰੇ ਖਿਆਲ ਨਾਲ ਨਵੇਂ ਨੇਮ ਦੀਆਂ ਮਹਾਨ ਪੁਸਤਕਾਂ ਵਿੱਚੋਂ ਇੱਕ ਹੈ। ਇਹ ਸਾਨੂੰ ਉੱਥੇ ਛੱਡਦੀ ਹੈ ਜਿੱਥੇ ਕੈਲਵਿਨਿਜ਼ਮ ਇੱਕ ਟਾਹਣੀ ਤੇ ਚਲਾ ਜਾਂਦਾ ਹੈ ਅਤੇ ਅਰਮੀਨੀਵਾਦ ਦੂਸਰੀ ਟਾਹਣੀ ਤੇ ਚਲਾ ਜਾਂਦਾ ਹੈ, ਪਰ ਅਫਸੀਆਂ ਦੀ ਪੁਸਤਕ ਇਸ ਨੂੰ ਇਕੱਠਿਆਂ ਕਰਦੀ ਹੈ ਅਤੇ ਕਲੀਸਿਆ ਨੂੰ ਆਪਣੇ ਸਥਾਨ ਤੇ ਰੱਖਦੀ ਹੈ। ਹੁਣ ਮੈਂ ਇਸ ਨੂੰ ਯਹੋਸ਼ੂਆ ਨਾਲ ਮਿਲਾਇਆ ਹੈ। ਜੇ ਤੁਸੀਂ ਧਿਆਨ ਦਿਓ, ਇਸਰਾਇਲ ਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ ਗਿਆ ਸੀ ਅਤੇ ਉਹਨਾਂ ਦੀ ਯਾਤਰਾ ਦੇ ਤਿੰਨ ਪੜਾਅ ਸਨ।
One stage was leaving Egypt.
ਪਹਿਲਾ ਪੜਾ ਮਿਸਰ ਨੂੰ ਛੱਡਣਾ ਸੀ, ਅਗਲਾ ਪੜਾ ਉਜਾੜ ਸੀ ਅਤੇ ਉਸ ਤੋਂ ਅਗਲਾ ਪੜਾ ਕਨਾਨ ਸੀ। ਹੁਣ ਕਨਾਨ ਹਜ਼ਾਰ ਸਾਲਾ ਰਾਜ ਦੇ ਯੁੱਗ ਨੂੰ ਪ੍ਰਦਰਸ਼ਿਤ ਨਹੀਂ ਕਰਦਾ, ਇਹ ਕੇਵਲ ਜਿੱਤ ਪ੍ਰਾਪਤ ਕਰਨ ਦੇ ਯੁੱਗ ਨੂੰ ਪ੍ਰਦਰਸ਼ਿਤ ਕਰਦਾ ਹੈ, ਜਿੱਤ ਪ੍ਰਾਪਤ ਕਰਨ ਦਾ ਕਾਲ, ਕਿਉਂਕਿ ਕਨਾਨ ਵਿੱਚ ਉਨ੍ਹਾਂ ਕਤਲ ਕੀਤੇ, ਸ਼ਹਿਰਾਂ ਨੂੰ ਛਾੜਿਆ ਅਤੇ ਉਨ੍ਹਾਂ ਤੇ ਕਬਜ਼ਾ ਕੀਤਾ ਅਤੇ ਹਜ਼ਾਰ ਸਾਲਾ ਰਾਜ ਵਿੱਚ ਕੋਈ ਮੌਤ ਨਹੀਂ ਹੋਵੇਗੀ। ਪਰ ਇਹ ਇੱਕ ਹੋਰ ਚੀਜ਼ ਨੂੰ ਕਰਦਾ ਹੈ, ਇਹ ਵਿਸ਼ਵਾਸ ਦੁਆਰਾ ਧਰਮੀ ਠਹਿਰਾਏ ਜਾਣ ਨੂੰ ਲੈ ਕੇ ਆਉਂਦਾ ਹੈ ਜਦ ਉਨ੍ਹਾਂ ਨੇ ਮੂਸਾ ਤੇ ਵਿਸ਼ਵਾਸ ਕੀਤਾ ਅਤੇ ਮਿਸਰ ਨੂੰ ਛੱਡ ਦਿੱਤਾ। ਪਵਿੱਤਰੀਕਰਨ, ਅੱਗ ਦੇ ਖੰਭੇ ਹੇਠ ਪਿੱਛਾ ਕਰਨ ਲਈ ਅਤੇ ਉਜਾੜ ਵਿੱਚ ਕੁਰਬਾਨੀ ਦੇ ਲੇਲੇ ਦੇ ਪ੍ਰਾਸ਼ਚਿਤ ਲਈ, ਫਿਰ ਉਸ ਧਰਤੀ ਵਿੱਚ ਪ੍ਰਵੇਸ਼ ਕਰਨਾ ਜਿਸ ਦਾ ਵਾਅਦਾ ਕੀਤਾ ਗਿਆ ਸੀ। ਹੁਣ ਨਵੇਂ ਨੇਮ ਦੇ ਵਿਸ਼ਵਾਸੀ ਲਈ ਕਿਹੜੀ ਧਰਤੀ ਦਾ ਵਾਅਦਾ ਕੀਤਾ ਗਿਆ ਹੈ? ਪਵਿੱਤਰ ਆਤਮਾ ਦਾ ਵਾਅਦਾ ਕੀਤਾ ਗਿਆ ਹੈ, ਕਿਉਂ ਜੋ ਅੰਤ ਦੇ ਦਿਨਾਂ ਵਿੱਚ ਐਵੇਂ ਹੋਵੇਗਾ, ਜੋਇਲ 2:28, ਕਿ ਮੈਂ ਆਪਣੇ ਆਤਮਾ ਸਾਰੇ ਸਰੀਰਾਂ ਉੱਤੇ ਵਹਾਵਾਂਗਾ, ਤੁਹਾਡੇ ਪੁੱਤਰ ਅਤੇ ਤੁਹਾਡੀਆਂ ਧੀਆਂ ਸੰਗਮ ਵਾਕ ਕਰਨਗੇ ਅਤੇ ਆਪਣੇ ਦਾਸਾਂ ਅਤੇ ਦਾਸੀਆਂ ਉੱਤੇ ਮੈਂ ਆਪਣਾ ਆਤਮਾ ਵਹਾਵਾਂਗਾ ਅਤੇ ਉਹ ਸੰਗਮ ਵਾਕ ਕਰਨਗੇ। ਮੈਂ ਆਕਾਸ਼ ਉੱਤੇ ਅਚੰਬੇ ਵਿਖਾਵਾਂਗਾ ਅਤੇ ਧਰਤੀ ਉੱਤੇ ਲਹੂ, ਅੱਗ ਅਤੇ ਧੂਏ ਦੇ ਥੰਮ ਵਿਖਾਵਾਂਗਾ। ਅਤੇ ਪਤਰਸ ਨੇ ਪੰਤੇਕੁਸਤ ਦੇ ਦਿਨ ਪ੍ਰਚਾਰ ਕਰਨ ਤੋਂ ਬਾਅਦ ਕਿਹਾ, ਤੋਬਾ ਕਰੋ ਤੇ ਤੁਹਾਡੇ ਵਿੱਚੋਂ ਹਰੇਕ ਆਪੋ ਆਪਣੇ ਪਾਪਾਂ ਦੀ ਮਾਫੀ ਦੇ ਲਈ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਵੇ ਸਾਰੇ ਗੁਨਾਹਾਂ ਦੀ ਮਾਫੀ ਦੇ ਲਈ। ਕੀ ਤੁਸੀਂ ਧਿਆਨ ਦਿੱਤਾ, ਯਹੋਸ਼ੂਆ ਨੇ ਉਹਨਾਂ ਦੇ ਜਰਦਨ ਪਾਰ ਕਰਨ ਤੋਂ ਪਹਿਲਾਂ ਯਹੋਸ਼ੂਆ ਨੇ ਕਿਹਾ, ਡੇਰੇ ਵਿੱਚ ਜਾਓ ਅਤੇ ਆਪਣੇ ਕੱਪੜਿਆਂ ਨੂੰ ਸਾਫ਼ ਕਰੋ ਅਤੇ ਤੁਹਾਡੇ ਵਿੱਚੋਂ ਹਰੇਕ ਆਪਣੇ ਆਪ ਨੂੰ ਸ਼ੁੱਧ ਕਰੇ ਅਤੇ ਕੋਈ ਆਦਮੀ ਆਪਣੀ ਪਤਨੀ ਕੋਲ ਨਾ ਜਾਵੇ, ਕਿਉਂਕਿ ਤਿੰਨਾਂ ਦਿਨਾਂ ਦੇ ਵਿੱਚ ਤੁਸੀਂ ਪਰਮੇਸ਼ਵਰ ਦੀ ਮਹਿਮਾ ਨੂੰ ਵੇਖੋਗੇ। ਵੇਖਿਆ, ਇਹ ਹੈ, ਇਹ ਵਾਅਦੇ ਦੇ ਵਾਰਸ ਹੋਣ ਲਈ ਇੱਕ ਪ੍ਰਕਿਰਿਆ ਹੈ। ਹੁਣ ਇਸਰਾਇਲ ਲਈ ਜਿਹੜਾ ਵਾਅਦਾ ਕੀਤਾ ਗਿਆ ਸੀ ਉਹ ਸੀ, ਪਰਮੇਸ਼ਵਰ ਨੇ ਅਬਰਾਹਾਮ ਨੂੰ ਇੱਕ ਧਰਤੀ ਦਾ ਵਾਅਦਾ ਦਿੱਤਾ ਸੀ ਉਹ ਫਲਿਸਤੀਨ ਦੀ ਧਰਤੀ ਸੀ ਅਤੇ ਹਮੇਸ਼ਾ ਦੇ ਲਈ ਉਹਨਾਂ ਦੇ ਕਬਜ਼ੇ ਵਿਚ ਰਹਿਣੀ ਸੀ ਅਤੇ ਉਹਨਾਂ ਹਮੇਸ਼ਾ ਦੇ ਲਈ ਇਸ ਧਰਤੀ ਵਿਚ ਰਹਿਣਾ ਸੀ। ਹੁਣ ਵਾਅਦਾ ਕੀਤੀ ਹੋਈ ਧਰਤੀ ਵਿਚ ਆਉਣ ਲਈ ਉਹ ਤਿੰਨ ਪੜਾਵਾਂ ਵਿਚ ਦੀ ਆਏ। ਹੁਣ ਵੇਖੋ ਨਵੇਂ ਨੇਮ ਵਿਚ ਬਿਲਕੁਲ ਇਸ ਦਾ ਨਮੂਨਾ ਹੈ। ਜਿਵੇਂ ਮੈਂ ਕਿਹਾ ਸੀ ਤੁਹਾਡੇ ਵਿਚੋਂ ਕਈਆਂ ਦੀ ਸੋਚ ਨਾਲ ਅਸਹਿਮਤ ਹੋਵੇਗਾ। ਤੁਹਾਡੇ ਵਿਚੋਂ ਕੁਝ ਨਾਜ਼ਰੀਨ ਲੋਕ ਚਰਚ ਆਫ ਗੋਡ ਅਤੇ ਹੋਰ ਕਈਆਂ ਨਾਲ ਇਸ ਨਾਲ ਠੋਕਰ ਨਾ ਖਾਓ, ਪਰ ਸਿਰਫ ਇਸ ਨੂੰ ਧਿਆਨ ਨਾਲ ਵੇਖੋ ਅਤੇ ਨਮੂਨਿਆਂ ਨੂੰ ਵੇਖੋ, ਧਿਆਨ ਦਿਓ ਅਤੇ ਵੇਖੋ ਕਿ ਇਹ ਹਰ ਥਾਂ ਸਹੀ ਨਹੀਂ ਬੈਠਦੀ। ਉਸ ਯਾਤਰਾ ਦੇ ਤਿੰਨ ਪੜਾਅ ਸਨ ਅਤੇ ਇਸ ਯਾਤਰਾ ਦੇ ਵੀ ਤਿੰਨ ਪੜਾਅ ਹਨ, ਕਿਉਂਕਿ ਅਸੀਂ ਨਿਹਚਾ ਦੁਆਰਾ ਧਰਮੀ ਠਹਿਰੇ ਹਾਂ। ਯਿਸੂ ਮਸੀਹ ਤੇ ਨਿਹਚਾ ਕਰਨ ਰਾਹੀਂ ਮਿਸਰ ਦੀ ਧਰਤੀ ਨੂੰ ਤਿਆਗਣ ਨਾਲ ਬਾਹਰ ਨਿਕਲ ਕੇ, ਫਿਰ ਉਸਦੇ ਲਹੂ ਦੇ ਬਲੀਦਾਨ ਦੁਆਰਾ ਪਵਿੱਤਰ ਕੀਤੇ ਗਏ, ਆਪਣੇ ਪਾਪਾਂ ਤੋਂ ਧੋ ਦਿੱਤੇ ਗਏ ਅਤੇ ਪਰਦੇਸੀ ਅਤੇ ਮੁਸਾਫਰ ਬਣ ਗਏ ਹਾਂ। ਦਾਅਵਾ ਕਰ ਰਹੇ ਹਾਂ ਕਿ ਅਸੀਂ ਇੱਕ ਧਰਤੀ ਦੀ ਖੋਜ ਵਿੱਚ ਹਾਂ, ਇੱਕ ਸ਼ਹਿਰ ਜਿਹੜਾ ਆਉਣ ਵਾਲਾ ਹੈ ਜਾਂ ਇੱਕ ਵਾਅਦਾ। ਇਸੇ ਤਰ੍ਹਾਂ ਇਸਰਾਇਲ ਨੇ ਉਜਾੜ ਵਿੱਚ ਕੀਤਾ, ਪਰਦੇਸੀ ਆਰਾਮ ਲਈ ਕੋਈ ਥਾਂ ਨਹੀਂ, ਅੱਗ ਦੇ ਥੰਮ ਦੇ ਪਿੱਛੇ ਰਾਤ ਭਰ ਰਾਤ ਸਫ਼ਰ ਕਰ ਰਹੇ ਸਨ, ਪਰ ਅਖੀਰ ਉਹ ਵਾਅਦਾ ਕੀਤੀ ਹੋਈ ਧਰਤੀ ਵਿਚ ਆ ਗਏ ਜਿੱਥੇ ਉਹ ਵਸ ਗਏ। ਇਹ ਉਹੀ ਹੈ ਜਿੱਥੇ ਵਿਸ਼ਵਾਸੀ ਆਉਂਦਾ ਹੈ। ਪਹਿਲਾਂ ਉਸ ਨੂੰ ਇਹ ਪਤਾ ਲੱਗਦਾ ਹੈ ਕਿ ਉਹ ਇੱਕ ਪਾਪੀ ਹੈ, ਫਿਰ ਉਸ ਨੂੰ ਜਲ ਦੁਆਰਾ ਵੱਖਰਾ ਕੀਤਾ ਜਾਂਦਾ ਹੈ, ਜਲ ਦੁਆਰਾ ਧੋਤਾ ਜਾਣਾ, ਲਹੂ ਦੁਆਰਾ ਜਾਂ ਜਲ ਦੁਆਰਾ, ਸਗੋਂ ਵਚਨ ਦੁਆਰਾ ਧੋਤਾ ਜਾਣਾ, ਪ੍ਰਭੂ ਯਿਸੂ ਮਸੀਹ ਤੇ ਨਿਹਚਾ ਕਰਨ ਦੁਆਰਾ, ਫਿਰ ਨਿਹਚਾ ਰਾਹੀਂ ਧਰਮੀ ਠਹਿਰਨਾ। ਉਹ ਇੱਕ ਭਾਗੀਦਾਰ ਬਣਦਾ ਹੈ ਅਤੇ ਮਸੀਹ ਰਾਹੀਂ ਪਰਮੇਸ਼ਵਰ ਨਾਲ ਸੁਲਾਹ ਹੁੰਦੀ ਹੈ। ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਦਿੱਤਾ ਜਾਂਦਾ ਹੈ ਤਾਂ ਜੋ ਉਸ ਨੂੰ ਯਾਤਰਾ ਵਿੱਚ ਭੇਜਿਆ ਜਾਵੇ। ਤੁਸੀਂ ਇਸ ਨੂੰ ਸਮਝ ਰਹੇ ਹੋ? ਯਾਤਰਾ ਦੇ ਵਿੱਚ ਫਿਰ ਉਹ ਇੱਕ ਪਰਦੇਸੀ ਅਤੇ ਇੱਕ ਮੁਸਾਫਰ ਬਣ ਜਾਂਦਾ ਹੈ। ਉਹ ਕਾਹਦੇ ਲਈ ਯਾਤਰਾ ਕਰ ਰਿਹਾ ਹੁੰਦਾ ਹੈ? ਇੱਕ ਵਾਅਦੇ ਲਈ ਜਿਹੜਾ ਪਰਮੇਸ਼ਵਰ ਨੇ ਦਿੱਤਾ ਸੀ। ਇਸਰਾਇਲ ਨੂੰ ਅਜੇ ਵਾਅਦਾ ਨਹੀਂ ਮਿਲਿਆ ਸੀ, ਪਰ ਉਹ ਆਪਣੀ ਯਾਤਰਾ ਵਿੱਚ ਸਨ ਅਤੇ ਬਿਨਾਂ ਉਠਾਏ। ਕਿਰਪਾ ਕਰਕੇ ਸਮਝੋ, ਇੱਥੇ ਹੀ ਤੁਸੀਂ ਨਾਜ਼ਰੀਨ ਅਤੇ ਪਿਲਗ੍ਰਿਮ ਹੋਲੀਨੈਸ ਅਤੇ ਹੋਰ ਬਹੁਤ ਸਾਰੇ ਡਿੱਗ ਗਏ, ਕਿਉਂਕਿ ਜਦ ਇਸਰਾਇਲ ਕਾਦੇਸ ਬਰਨੀਆ ਵਿੱਚ ਆਇਆ, ਜਦੋਂ ਉਹ ਜਸੂਸ ਉੱਥੇ ਗਏ ਅਤੇ ਕਿਹਾ ਉਹ ਧਰਤੀ ਬਹੁਤ ਵਧੀਆ ਹੈ, ਪਰ ਉਹਨਾਂ ਵਿੱਚੋਂ ਕੁਝ ਨੇ ਵਾਪਸ ਆ ਕੇ ਕਿਹਾ ਅਸੀਂ ਇਸ ਨੂੰ ਨਹੀਂ ਲੈ ਸਕਦੇ ਕਿਉਂਕਿ ਸ਼ਹਿਰਾਂ ਦੇ ਚੁਫੇਰੇ ਕੰਧਾਂ ਹਨ। ਪਰ ਯਹੋਸ਼ੂਆ ਤੇ ਕਾਲੇਬ ਖੜੇ ਹੋ ਗਏ ਅਤੇ ਕਿਹਾ ਅਸੀਂ ਇਸ ਨੂੰ ਲੈਣ ਲਈ ਯੋਗ ਤੋਂ ਵੀ ਵੱਧ ਕੇ ਹਾਂ। ਉਹਨਾਂ ਨੇ ਪਹਿਲਾਂ ਤੋਂ ਹੀ ਦਸਤਖਤ ਕੀਤੇ ਕਾਗਜ਼ੀ ਬਿਆਨਾਂ ਕਾਰਨ ਉਹਨਾਂ ਕਿਰਪਾ ਦੇ ਦੋ ਕੰਮਾਂ ਵਿੱਚ ਹੀ ਵਿਸ਼ਵਾਸ ਕੀਤਾ, ਧਰਮੀ ਠਹਿਰਾਏ ਜਾਣਾ ਅਤੇ ਪਵਿੱਤਰੀ ਕਰਨ, ਅਤੇ ਉਹ ਹੋਰ ਜਰਾ ਵੀ ਅਗਾਹ ਨਹੀਂ ਵੱਧ
ਸਕੇ।
ਅਤੇ ਸੁਣੋ, ਉਹ ਸਾਰੀ ਪੀੜ੍ਹੀ ਉਜਾੜ ਵਿੱਚ ਹੀ ਨਾਸ਼ ਹੋ ਗਈ, ਪਰ ਉਹ ਦੋ ਜਿਹੜੇ ਵਾਅਦਾ ਕੀਤੀ ਹੋਈ ਧਰਤੀ ਵਿੱਚ ਗਏ ਸਨ ਅਤੇ ਸਬੂਤ ਨੂੰ ਲੈ ਕੇ ਆਏ ਕਿ ਉਹ ਇੱਕ ਚੰਗੀ ਧਰਤੀ ਸੀ ਅਤੇ ਇਸ ਨੂੰ ਲੈਣ ਲਈ ਯੋਗ ਤੋਂ ਵੀ ਵੱਧ ਕੇ ਸੀ, ਕਿਉਂਕਿ ਇਹ ਪਰਮੇਸ਼ਵਰ ਦਾ ਵਾਅਦਾ ਸੀ। ਫਿਰ ਇਸ ਦੀ ਬਜਾਏ ਕਿ ਲੋਕ ਅਗਾਹ ਵਧਣ, ਪਵਿੱਤਰ ਆਤਮਾ ਪ੍ਰਾਪਤ ਕਰਨ, ਗੈਰ ਜ਼ੁਬਾਨਾਂ ਬੋਲਣ, ਪਰਮੇਸ਼ਵਰ ਦੀ ਸ਼ਕਤੀ ਨੂੰ ਪ੍ਰਾਪਤ ਕਰਨ, ਪਵਿੱਤਰ ਆਤਮਾ ਦਾ ਬਪਤਿਸਮਾ, ਚਿੰਨ, ਅਚੰਬੇ, ਚਮਤਕਾਰ, ਉਹਨਾਂ ਮਹਿਸੂਸ ਕੀਤਾ ਕਿ ਇਹ ਉਹਨਾਂ ਸਿਧਾਂਤਾਂ ਦੇ ਰਿਵਾਜ ਨੂੰ ਭੰਗ ਕਰ ਦੇਵੇਗਾ। ਅਤੇ ਇਸ ਨਾਲ ਕੀ ਹੋਇਆ? ਧਰਤੀ ਵਿਚ ਨਾਸ਼ ਹੋ ਗਏ। ਇਹ ਠੀਕ ਹੈ, ਪਰ ਵਿਸ਼ਵਾਸੀ ਕਾਲੇਬ ਅਤੇ ਯਹੋਸ਼ੂਆ ਦਾ ਜਥਾ ਜਿਹੜਾ ਵਾਅਦੇ ਵੱਲ ਜਾ ਰਿਹਾ ਸੀ, ਉਹ ਗਾਂਹ ਵਾਧੇ ਹੋਏ ਧਰਤੀ ਵਿਚ ਚਲੇ ਗਏ ਅਤੇ ਉਸ ਧਰਤੀ ਨੂੰ ਲੈ ਲਿਆ ਇੱਕ ਕਬਜ਼ੇ ਵਾਂਗ ਅਤੇ ਉਸ ਧਰਤੀ ਵਿਚ ਵਸ ਗਏ। ਅਸੀਂ ਕਦੇ ਵੀ ਧਰਮੀ ਠਹਿਰਾਏ ਜਾਣ, ਪਵਿੱਤਰੀਕਰਨ ਤੇ ਨਹੀਂ ਰੁਕਦੇ। ਆਓ ਅਸੀਂ ਪਵਿੱਤਰ ਆਤਮਾ ਦੇ ਬਪਤਿਸਮੇ ਵੱਲ ਚੱਲੀਏ। ਪ੍ਰਭੂ ਯਿਸੂ ਤੇ ਨਿਹਚਾ ਕਰਨ, ਬਪਤਿਸਮਾ ਲੈਣ ਤੱਕ ਨਾ ਰੁਕੀਏ। ਇਸ ਲਈ ਨਾ ਰੁਕ ਜਾਈਏ ਕਿਉਂਕਿ ਉਸਨੇ ਸਾਨੂੰ ਪਾਪ ਵਾਲੀ ਜ਼ਿੰਦਗੀ ਤੋਂ ਸਾਫ ਕੀਤਾ, ਪਰ ਹੁਣ ਅਸੀਂ ਇੱਕ ਅਹੁਦੇ ਲਈ ਜ਼ੋਰ ਮਾਰੀਏ, ਪਵਿੱਤਰ ਆਤਮਾ ਦੇ ਬਪਤਿਸਮੇ ਦੇ ਵਾਅਦੇ ਵੱਲ, ਕਿਉਂਕਿ ਪਤਰਸ ਨੇ ਪੰਤੇਕੁਸਤ ਦੇ ਦਿਨ ਕਿਹਾ, ਕਿਉਂਕਿ ਇਹ ਵਾਅਦਾ ਤੁਹਾਡੇ ਅਤੇ ਤੁਹਾਡੇ ਬਾਲਕਾਂ ਦੇ ਨਾਲ ਹੈ ਅਤੇ ਉਹਨਾਂ ਸਭਨਾਂ ਨਾਲ ਜਿਹੜੇ ਦੂਰ ਹਨ, ਜਿਨ੍ਹਾਂ ਨੂੰ ਪ੍ਰਭੂ ਸਾਡਾ ਪਰਮੇਸ਼ਵਰ ਆਪਣੇ ਕੋਲ ਬੁਲਾਵੇ। ਇਸ ਲਈ ਐਫਸੀਆਂ ਸਾਨੂੰ ਯਹੋਸ਼ੂਆ ਵਾਂਗ ਅਹੁਦੇ ਤੇ ਰੱਖਦਾ ਹੈ। ਤੁਸੀਂ ਧਿਆਨ ਦਿਓ, ਯਹੋਸ਼ੂਆ ਨੇ ਧਰਤੀ ਤੇ ਜਾ ਕੇ ਅਤੇ ਧਰਤੀ ਤੇ ਕਬਜ਼ਾ ਕਰਨ ਤੋਂ ਬਾਅਦ ਉਸਨੇ ਧਰਤੀ ਨੂੰ ਵੰਡ ਦਿੱਤਾ। ਇਫਰਾਇਮ ਇੱਥੇ, ਮਨਸਾ ਇੱਥੇ ਅਤੇ ਇਹ ਵਾਲਾ ਇੱਥੇ, ਗਾਦ ਇੱਥੇ, ਬਿੰਜਾਮੀਨ ਇੱਥੇ, ਉਸਨੇ ਧਰਤੀ ਨੂੰ ਵੰਡ ਦਿੱਤਾ। ਅਤੇ ਧਿਆਨ ਦਿਓ, ਉਹ ਇਹ ਤਾਂ ਬਸ ਸਾਡੇ ਦਿਲਾਂ ਨੂੰ ਸਰਗਰਮ ਕਰ ਦਿੰਦਾ ਹੈ। ਉਹਨਾਂ ਇਬਰਾਨੀ ਮਾਵਾਂ ਵਿੱਚੋਂ ਹਰੇਕ ਜਦ ਉਹ ਆਪਣੇ ਬੱਚਿਆਂ ਨੂੰ ਜਨਮ ਦਿੰਦੀਆਂ ਸਨ, ਉਹ ਉਸੇ ਜਗ੍ਹਾ ਤੇ ਆਪਣੇ ਗਰਭ ਦੀਆਂ ਪੀੜਾਂ ਵਿੱਚ ਬੋਲਦੀਆਂ ਸਨ ਕਿ ਵਾਅਦਾ ਕੀਤੀ ਹੋਈ ਧਰਤੀ ਵਿੱਚ ਉਹਨਾਂ ਨੂੰ ਕਿਸ ਸਥਾਨ ਤੇ ਰੱਖਿਆ ਜਾਵੇਗਾ। ਉਹ ਇੱਕ ਮਹਾਨ ਅਧਿਐਨ ਹੈ। ਜੇ ਅਸੀਂ ਬਸ ਇਸ ਦੀ ਗਹਿਰਾਈ ਵਿੱਚ ਜਾ ਸਕੀਏ, ਜਿਸ ਲਈ ਘੰਟਿਆਂ ਬੱਧੀ ਸਮਾਂ ਚਾਹੀਦਾ ਹੈ। ਕਿਸੇ ਦਿਨ ਜਦ ਅਸੀਂ ਆਪਣੀ ਚਰਚ ਦੀ ਮੁਰੰਮਤ ਕਰ ਲਵਾਂਗੇ ਤਾਂ ਬਸ ਮੈਂ ਆਉਣਾ ਪਸੰਦ ਕਰਾਂਗਾ ਅਤੇ ਠੋਸ ਇੱਕ ਜਾਂ ਦੋ ਮਹੀਨੇ ਲਵਾਂਗਾ, ਬਸ ਇਸੇ ਦੇ ਪ੍ਰਚਾਰ ਕਰਾਂਗਾ। ਵੇਖੋ, ਜਦ ਉਹਨਾਂ ਮਾਵਾਂ ਵਿੱਚੋਂ ਹਰੇਕ ਜਦ ਉਸਨੇ ਪੁਕਾਰਿਆ ਇਫਰਾਇਮ, ਜਦ ਉਹ ਗਰਭ ਦੀਆਂ ਪੀੜਾਂ ਵਿੱਚ ਸੀ, ਉਸਨੂੰ ਸਥਾਨ ਤੇ ਰੱਖਿਆ ਜਿੱਥੇ ਉਸਦੇ ਪੈਰ ਤੇਲ ਵਿੱਚ ਸਨ। ਬਿਲਕੁਲ ਇਸ ਤਰ੍ਹਾਂ ਹੀ ਉਹਨਾਂ ਵਿੱਚੋਂ ਹਰੇਕ ਜਿੱਥੇ ਵੀ ਉਹ ਹੁੰਦੇ ਸਨ। ਪਰ ਯਹੋਸ਼ੂਆ, ਉਹ ਇਸ ਬਾਰੇ ਨਹੀਂ ਜਾਣਦਾ ਸੀ, ਪਰ ਪ੍ਰੇਰਣਾ ਦੁਆਰਾ ਪਵਿੱਤਰ ਆਤਮਾ ਦੀ ਅਗਵਾਈ ਨਾਲ ਵਾਅਦਾ ਕੀਤੀ ਹੋਈ ਧਰਤੀ ਵਿੱਚ ਆਉਣ ਤੋਂ ਬਾਅਦ ਉਸਨੇ ਹਰੇਕ ਆਦਮੀ ਨੂੰ ਉਸਦਾ ਵਾਅਦਾ ਦਿੱਤਾ, ਬਿਲਕੁਲ ਉਹੀ ਜੋ ਪਵਿੱਤਰ ਆਤਮਾ ਨੇ ਜਨਮ ਰਾਹੀਂ ਵਾਅਦਾ ਕੀਤਾ ਸੀ। ਪਰਮੇਸ਼ਵਰ ਨੇ ਕਿਵੇਂ ਕੁਝ ਲੋਕਾਂ ਨੂੰ ਗਰਭ ਦੀਆਂ ਪੀੜਾਂ ਰਾਹੀਂ ਕਲੀਸਿਆ ਵਿੱਚ ਰੱਖਿਆ ਹੈ। ਉਹ ਕਈ ਵਾਰ ਉਹ ਬਹੁਤ ਜ਼ਿਆਦਾ ਪ੍ਰਾਪਤ ਕਰਦੇ ਹਨ। ਜਦ ਇਹ ਕਲੀਸਿਆ ਬਾਹਰਲੇ ਸੰਸਾਰ ਦੇ ਸਤਾਉਣ ਕਰਕੇ ਹੌਕੇ ਭਰ ਰਹੀ ਹੁੰਦੀ ਹੈ, ਪ੍ਰਭੂ ਯੇਸੂ ਤੇ ਨਿਹਚਾ ਕਰਦੇ ਹੋਏ ਕਿ ਪਵਿੱਤਰ ਆਤਮਾ ਦਾ ਵਾਅਦਾ ਸਾਡੇ ਲਈ ਓਨਾ ਹੀ ਅਸਲ ਹੈ ਜਿੰਨਾ ਪੰਤੇਕੁਸਤ ਲਈ ਸੀ, ਕਿਵੇਂ ਉਹ ਗਰਭ ਦੀਆਂ ਪੀੜਾਂ ਕਾਰਨ ਰੋਂਦੇ ਅਤੇ ਹੌਕੇ ਭਰਦੇ ਹਨ। ਪਰ ਜਦ ਉਹ ਜਨਮ ਲੈਂਦੇ ਹਨ ਅਤੇ ਪਰਮੇਸ਼ਵਰ ਦੇ ਰਾਜ ਵਿੱਚ ਜਨਮ ਰਾਹੀਂ ਅਹੁਦਾ ਪ੍ਰਾਪਤ ਕਰਦੇ ਹਨ, ਤਦ ਪਵਿੱਤਰ ਆਤਮਾ ਨੇ ਕਲੀਸਿਆ ਵਿੱਚ ਕਈਆਂ ਨੂੰ ਰਸੂਲ, ਕਈਆਂ ਨੂੰ ਨਬੀ, ਕਈਆਂ ਨੂੰ ਉਪਦੇਸ਼ਕ, ਕਈਆਂ ਨੂੰ ਪਾਸਬਾਨ, ਕਈਆਂ ਨੂੰ ਪ੍ਰਚਾਰਕ ਠਹਿਰਾਇਆ ਹੈ। ਤਦ ਉਹ ਉਸ ਵਿੱਚ ਗੈਰ ਜ਼ੁਬਾਨਾਂ ਬੋਲਣਾ, ਗੈਰ ਜ਼ੁਬਾਨਾਂ ਦਾ ਤਰਜਮਾ ਕਰਨਾ, ਗਿਆਨ, ਬੁੱਧੀ, ਚੰਗਾਈ ਦੇ ਦਾਨ, ਭਾਂਤ ਭਾਂਤ ਦੇ ਅਚੰਭੇ ਕੰਮ ਦਿੰਦਾ ਹੈ। ਕਲੀਸਿਆ ਜਿਸ ਜਗ੍ਹਾ ਤੇ ਹੈ, ਹੁਣ ਮੇਰਾ ਇਹ ਕਰਨ ਦਾ ਇਹ ਮਕਸਦ ਹੈ, ਕਲੀਸਿਆ ਹਮੇਸ਼ਾ ਕਿਸੇ ਹੋਰ ਦਾ ਸਥਾਨ ਲੈਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ, ਪਰ ਇਸ ਤਰ੍ਹਾਂ ਨਾ ਕਰੋ। ਜੇ ਤੁਸੀਂ ਮਨਸਾ ਹੋ ਤਾਂ ਤੁਸੀਂ ਕਦੇ ਵੀ ਇਫਰਾਇਮ ਦੀ ਧਰਤੀ ਤੇ ਮੱਕੀ ਨਹੀਂ ਉਗਾ ਸਕਦੇ। ਤੁਹਾਨੂੰ ਮਸੀਹ ਵਿੱਚ ਆਪਣਾ ਸਥਾਨ ਲੈਣਾ ਪੈਣਾ ਹੈ, ਉਸ ਸਥਾਨ ਨੂੰ ਲੈਣਾ ਹੈ। ਉਹ ਜਦੋਂ ਅਸੀਂ ਇਸ ਵਿੱਚ ਆਉਂਦੇ ਹਾਂ ਤਾਂ ਇਹ ਗਹਿਰਾ ਅਤੇ ਭਰਪੂਰ ਹੋ ਜਾਂਦਾ ਹੈ। ਕਿਵੇਂ ਪਰਮੇਸ਼ਵਰ ਇੱਕ ਨੂੰ ਕਲੀਸਿਆ ਵਿੱਚ ਗੈਰ ਜ਼ੁਬਾਨਾਂ ਬੋਲਣ ਲਈ ਰੱਖਦਾ ਹੈ, ਕਿਸੇ ਹੋਰ ਨੂੰ? ਹੁਣ ਸਾਨੂੰ ਬਹੁਤ ਵਾਰ ਸਿਖਾਇਆ ਗਿਆ ਹੈ ਸਾਨੂੰ ਸਾਰਿਆਂ ਨੂੰ ਗੈਰ ਜ਼ੁਬਾਨਾਂ ਵਿੱਚ ਬੋਲਣਾ ਪਵੇਗਾ। ਇਹ ਗਲਤ ਹੈ, ਸਾਨੂੰ ਸਾਰਿਆਂ ਨੂੰ ਇਹ ਕਰਨਾ ਚਾਹੀਦਾ ਹੈ? ਨਹੀਂ, ਸਾਨੂੰ ਨਹੀਂ ਕਰਨਾ ਚਾਹੀਦਾ। ਉਹ ਸਾਰੇ ਇੱਕੋ ਹੀ ਕੰਮ ਨਹੀਂ ਕਰਦੇ ਸਨ। ਹਰੇਕ ਨੂੰ ਜ਼ਮੀਨ ਪ੍ਰਦਾਨ ਕੀਤੀ ਗਈ ਅਤੇ ਪ੍ਰੇਰਣਾ ਰਾਹੀਂ ਵੰਡੀ ਗਈ ਸੀ ਅਤੇ ਹਰੇਕ ਨੂੰ ਮੈਂ ਲਿਖਤਾਂ ਨੂੰ ਲੈ ਸਕਦਾ ਹਾਂ ਤੇ ਤੁਹਾਨੂੰ ਇਸ ਨੂੰ ਚੰਗੀ ਤਰ੍ਹਾਂ ਵਿਖਾ ਸਕਦਾ ਹਾਂ ਕਿ ਉਸਨੇ ਉਹਨਾਂ ਨੂੰ ਉਸ ਸਥਾਨ ਤੇ ਰੱਖਿਆ ਜਿੱਥੇ ਉਹਨਾਂ ਨੂੰ ਹੋਣਾ ਚਾਹੀਦਾ ਸੀ। ਅਧਿਕਾਰ ਦੇ ਤੌਰ ਤੇ ਕਿਵੇਂ ਉਹਨਾਂ ਦੋ ਅੱਧੀਆਂ ਗੋਤਾਂ ਨੇ ਨਦੀ ਦੇ ਪਾਰ ਰਹਿਣਾ ਸੀ, ਕਿਵੇਂ ਉਹਨਾਂ ਦੀਆਂ ਮਾਵਾਂ ਉਹਨਾਂ ਦੇ ਜਨਮ ਦੇ ਵੇਲੇ ਪੁਕਾਰਦੀਆਂ ਸਨ, ਅਤੇ ਉਹ ਹਰੇਕ ਸਥਾਨ ਕਿਵੇਂ ਹੋਣਾ ਚਾਹੀਦਾ ਸੀ। ਹੁਣ ਤੁਹਾਡੇ ਅੰਦਰ ਆਉਣ ਤੋਂ ਬਾਅਦ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਜੰਗ ਤੋਂ ਵਿਹਲੇ ਹੋ ਗਏ ਹੋ। ਤੁਹਾਨੂੰ ਫਿਰ ਵੀ ਜ਼ਮੀਨ ਦੇ ਉਸ ਹਰੇਕ ਇੰਚ ਲਈ ਲੜਨਾ ਪਵੇਗਾ ਜਿਸ ਉੱਤੇ ਤੁਸੀਂ ਖੜੇ ਹੋ। ਇਸ ਲਈ ਵੇਖੋ, ਕਨਾਨ ਮਹਾਨ ਸਵਰਗ ਦਾ ਨਮੂਨਾ ਨਹੀਂ ਸੀ, ਕਿਉਂਕਿ ਇਸ ਵਿੱਚ ਜੰਗ ਅਤੇ ਮੁਸੀਬਤਾਂ ਅਤੇ ਕਤਲੇਆਮ ਅਤੇ ਲੜਾਈਆਂ ਅਤੇ ਅਜਿਹੀਆਂ ਹੋਰ ਚੀਜ਼ਾਂ ਸਨ, ਪਰ ਇਹ ਇਸ ਦਾ ਨਮੂਨਾ ਸੀ ਕਿ ਇਸ ਨੂੰ ਇੱਕ ਸਿੱਧ ਚਾਲ ਹੋਣਾ ਚਾਹੀਦਾ ਹੈ। ਇਹੀ ਉਹ ਥਾਂ ਹੈ ਜਿੱਥੇ ਕਲੀਸਿਆ ਅੱਜ ਅਸਫਲ ਹੋ ਰਹੀ ਹੈ ਚਾਲ ਦੇ ਉੱਤੇ। ਕੀ ਤੁਸੀਂ ਜਾਣਦੇ ਹੋ ਕਿ ਤੁਹਾਡਾ ਆਪਣਾ ਰਵੱਈਆ ਕਿਸੇ ਹੋਰ ਨੂੰ ਚੰਗਾ ਹੋਣ ਤੋਂ ਰੋਕ ਸਕਦਾ ਹੈ? ਤੁਹਾਡੇ ਵਿਸ਼ਵਾਸੀਆਂ ਦੇ ਨਾ ਮੰਨੇ ਹੋਏ ਪਾਪ, ਤੁਹਾਡਾ ਖਰਾਬ ਰਵੱਈਆ ਇਸ ਕਲੀਸਿਆ ਨੂੰ ਬੁਰੀ ਤਰ੍ਹਾਂ ਅਸਫਲ ਕਰ ਸਕਦਾ ਹੈ, ਅਤੇ ਨਿਆਂ ਦੇ ਦਿਨ ਤੁਸੀਂ ਇਸ ਦੇ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਵੋਗੇ। ਉਹ ਤੁਸੀਂ ਕਹੋਗੇ, ਹੁਣ ਇੱਕ ਮਿੰਟ ਰੁਕੋ ਭਾਈ ਬ੍ਰਨਮ, ਖੈਰ ਇਹ ਸੱਚਾਈ ਹੈ, ਇਸ ਦੇ ਬਾਰੇ ਸੋਚੋ। ਯਹੋਸ਼ੂਆ ਜਦ ਉਸ ਦੇਸ਼ ਵਿਚ ਪਹੁੰਚ ਗਿਆ, ਪਰਮੇਸ਼ਵਰ ਨੇ ਉਸ ਨਾਲ ਵਾਇਦਾ ਕੀਤਾ ਸੀ। ਕੇਵਲ ਸੋਚੋ, ਇੱਕ ਪੂਰੀ ਮੁਹਿੰਮ ਨੂੰ ਇੱਕ ਵੀ ਆਦਮੀ ਗਵਾਏ ਬਿਨਾ ਲੜਨਾ, ਇੱਕ ਵੀ ਝਰੀਟ ਦੇ ਬਿਨਾ, ਕਿਸੇ ਨਰਸ ਜਾਂ ਮੁੱਢਲੀ ਡਾਕਟਰੀ ਸਹਾਇਤਾ ਜਾਂ ਪੱਟੀ ਦੀ ਲੋੜ ਤੋਂ ਬਿਨਾ। ਆਮੀਨ। ਯਹੋਵਾ ਨੇ ਕਿਹਾ, ਇਹ ਧਰਤੀ ਤੁਹਾਡੀ ਹੈ, ਜਾਓ ਲੜੋ। ਸੋਚੋ, ਇੱਕ ਮੁਹਿੰਮ ਨੂੰ ਲੜਨਾ ਤੇ ਇਸ ਜਗ੍ਹਾ ਤੇ ਕੋਈ ਰੈੱਡ ਕ੍ਰਾਸ ਜਾਣੀ ਜੰਗ ਵਿਚ ਜ਼ਖਮੀ ਹੋਣ ਵਾਲਿਆਂ ਦੀ ਸਹਾਇਤਾ ਕਰਨ ਵਾਲੀ ਕੋਈ ਸੰਸਥਾ ਨਹੀਂ ਹੈ। ਉਸ ਜਗ੍ਹਾ ਤੇ ਕੋਈ ਵੀ ਜ਼ਖਮੀ ਨਹੀਂ ਹੋਣ ਵਾਲਾ ਸੀ। ਅਤੇ ਉਹਨਾਂ ਨੇ ਅਮੋਰੀਆਂ ਅਤੇ ਹਿੱਤੀਆਂ ਨੂੰ ਮਾਰਿਆ, ਪਰ ਉਹਨਾਂ ਵਿੱਚੋਂ ਇੱਕ ਵੀ ਜ਼ਖਮੀ ਨਹੀਂ ਹੋਇਆ ਜਦ ਤੱਕ ਡੇਰੇ ਵਿੱਚ ਪਾਪ ਨਹੀਂ ਸੀ ਆਇਆ। ਜਦ ਅਕਾਨ ਨੇ ਬਾਬਲ ਦਾ ਕੱਪੜਾ ਅਤੇ ਸੋਨੇ ਦੀ ਇੱਟ ਲਈ ਅਤੇ ਆਪਣੇ ਤੰਬੂ ਵਿੱਚ ਲੁਕਾ ਲਈ, ਤਦ ਅਗਲੇ ਦਿਨ ਉਹਨਾਂ ਦੇ 16 ਆਦਮੀ ਮਾਰੇ ਗਏ ਸਨ। ਯਹੋਸ਼ੂਆ ਨੇ ਕਿਹਾ, ਰੁਕੋ ਰੁਕੋ, ਇੱਕ ਮਿੰਟ ਰੁਕੋ, ਇੱਥੇ ਕੁਝ ਗਲਤ ਹੈ, ਇੱਥੇ ਕੁਝ ਗਲਤ ਹੈ। ਅਸੀਂ 7 ਦਿਨਾਂ ਲਈ ਵਰਤ ਰੱਖਾਂਗੇ। ਯਹੋਵਾ ਨੇ ਸਾਨੂੰ ਇੱਕ ਵਾਅਦਾ ਦਿੱਤਾ ਹੈ, ਕੋਈ ਵੀ ਚੀਜ਼ ਸਾਡਾ ਨੁਕਸਾਨ ਨਹੀਂ ਕਰੇਗੀ, ਸਾਡੇ ਵੈਰੀ ਸਾਡੇ ਪੈਰਾਂ ਉੱਤੇ ਡਿੱਗਣਗੇ। ਪਰ ਇੱਥੇ ਕੁਝ ਗੜਬੜ ਹੈ, ਕਿਸੇ ਜਗ੍ਹਾ ਤੇ ਕੁਝ ਗਲਤ ਹੋਇਆ ਹੈ, ਕਿਉਂਕਿ ਸਾਡੇ 16 ਆਦਮੀ ਇੱਥੇ ਮਰੇ ਪਏ ਹਨ। ਉਹ ਇਜ਼ਰਾਈਲੀ ਭਰਾ ਹਨ ਅਤੇ ਉਹ ਮਰ ਗਏ ਹਨ। ਉਹ ਬੇਗੁਨਾਹ ਆਦਮੀ ਕਿਉਂ ਮਰੇ? ਕਿਉਂਕਿ ਇੱਕ ਆਦਮੀ ਨੇ ਘੇਰੇ ਤੋਂ ਬਾਹਰ ਕਦਮ ਰੱਖਿਆ ਸੀ। ਕੀ ਤੁਸੀਂ ਵੇਖ ਰਹੇ ਹੋ ਕਿ ਇਸ ਨੂੰ ਸਿਖਾਉਣ ਦੀ ਕੀ ਲੋੜ ਹੈ? ਕਲੀਸਿਆ ਕਤਾਰ ਵਿਚ ਆ ਰਹੀ ਹੈ, ਕਲੀਸਿਆ ਪਰਮੇਸ਼ਵਰ ਦੇ ਵਚਨ ਦੇ ਨਾਲ ਕਤਾਰ ਵਿਚ ਆ ਰਹੀ ਹੈ, ਪਰਮੇਸ਼ਵਰ ਨਾਲ ਕਤਾਰ ਵਿਚ ਆ ਰਹੀ ਹੈ ਤੇ ਇੱਕ ਦੂਜੇ ਨਾਲ ਕਤਾਰ ਵਿਚ ਆ ਰਹੀ ਹੈ, ਸਿੱਧ ਚਾਲ ਚੱਲ ਰਹੀ ਹੈ, ਸਾਦਗੀ ਨਾਲ ਸਾਰੇ ਮਨੁੱਖਾਂ ਦੇ ਸਾਹਮਣੇ ਪਰਮੇਸ਼ਵਰ ਤੋਂ ਡਰਦੇ ਹੋਏ। ਕਿਉਂਕਿ ਇੱਕ ਆਦਮੀ ਨੇ ਇੱਕ ਕੱਪੜਾ ਚੋਰੀ ਕੀਤਾ ਅਤੇ ਕੁਝ ਅਜਿਹਾ ਕੀਤਾ ਜੋ ਉਸ ਨੂੰ ਨਹੀਂ ਕਰਨਾ ਚਾਹੀਦਾ ਸੀ। ਇਸ ਨੇ 16 ਆਦਮੀਆਂ ਦੀ ਜਾਨ ਲੈ ਲਈ। ਮੈਂ ਸੋਚਦਾ ਹਾਂ ਕਿ ਇਹ 16 ਸਨ ਜਾਂ ਸ਼ਾਇਦ ਜ਼ਿਆਦਾ। ਮੈਨੂੰ ਯਕੀਨ ਹੈ ਕਿ ਇਹ 16 ਆਦਮੀ ਮਰੇ ਸਨ। ਯਹੋਸ਼ੂਆ ਨੇ ਪੁਕਾਰਿਆ, ਕਿਹਾ, ਇੱਥੇ ਕੁਝ ਤਾਂ ਗਲਤ ਹੈ। ਯਹੋਵਾ ਨੇ ਵਾਅਦਾ ਕੀਤਾ ਸੀ ਅਤੇ ਕੁਝ ਤਾਂ ਗਲਤ ਹੈ। ਜਦੋਂ ਅਸੀਂ ਬਿਮਾਰਾਂ ਨੂੰ ਆਪਣੇ ਸਾਹਮਣੇ ਲਿਆਉਂਦੇ ਹਾਂ ਅਤੇ ਉਹ ਚੰਗੇ ਹੋਣ ਵਿੱਚ ਅਸਫਲ ਹੋ ਜਾਂਦੇ ਹਨ, ਤਾਂ ਸਾਨੂੰ ਇੱਕ ਗੰਭੀਰ ਵਰਤ, ਇੱਕ ਸਭਾ ਬੁਲਾਉਣੀ ਚਾਹੀਦੀ ਹੈ। ਕਿਸੇ ਜਗ੍ਹਾ ਤੇ ਕੁਝ ਤਾਂ ਗੜਬੜ ਹੈ। ਪਰਮੇਸ਼ਵਰ ਨੇ ਵਾਅਦਾ ਕੀਤਾ ਸੀ, ਪਰਮੇਸ਼ਵਰ ਨੂੰ ਉਸ ਵਾਅਦੇ ਨਾਲ ਬਣੇ ਰਹਿਣਾ ਚਾਹੀਦਾ ਹੈ ਅਤੇ ਉਹ ਇਸ ਤਰ੍ਹਾਂ ਕਰੇਗਾ। ਅਤੇ ਉਸਨੇ ਇੱਕ ਵਰਤ ਘੋਸ਼ਿਤ ਕਰ ਦਿੱਤਾ, ਉਹਨਾਂ ਨੂੰ ਪਤਾ ਲੱਗਿਆ, ਉਹਨਾਂ ਨੇ ਗੁਣੇ ਪਾਏ ਅਤੇ ਅਕਾਨ ਨੇ ਇਹ ਮੰਨ ਲਿਆ ਅਤੇ ਉਹਨਾਂ ਨੇ ਅਕਾਨ ਨੂੰ ਉਸਦੇ ਪਰਿਵਾਰ ਦੇ ਸਾਰੇ ਲੋਕਾਂ ਨੂੰ ਮਾਰ ਦਿੱਤਾ ਅਤੇ ਉਹਨਾਂ ਨੂੰ ਸਾੜ ਕੇ ਸਵਾਹ ਕਰ ਦਿੱਤਾ ਅਤੇ ਇਸ ਨੂੰ ਇੱਕ ਯਾਦਗਾਰੀ ਲਈ ਛੱਡ ਦਿੱਤਾ। ਅਤੇ ਯਹੋਸ਼ੂਆ ਸਭ ਕੁਝ ਜਿੱਤਦਾ ਹੋਇਆ ਬਿਨਾਂ ਕਿਸੇ ਝੀਟ ਜਾਂ ਜ਼ਖਮ ਤੋਂ ਲੜਾਈਆਂ ਦੇ ਵਿੱਚੋਂ ਦੀ ਲੰਘਦਾ ਗਿਆ। ਇੱਥੇ ਹੋ ਤੁਸੀਂ। ਇੱਕ ਦਿਨ ਉਸਨੂੰ ਥੋੜੇ ਜਿਹੇ ਵਾਧੂ ਸਮੇਂ ਦੀ ਲੋੜ ਸੀ। ਸੂਰਜ ਡੁੱਬ ਰਿਹਾ ਸੀ, ਉਸਦੇ ਆਦਮੀ ਰਾਤ ਦੇ ਵੇਲੇ ਬਹੁਤ ਵਧੀਆ ਨਹੀਂ ਲੜ ਸਕਦੇ ਸਨ। ਯਹੋਸ਼ੂਆ, ਉਹ ਮਹਾਨ ਯੋਧਾ, ਪਰਮੇਸ਼ਵਰ ਵੱਲੋਂ ਮਸਾ ਕੀਤਾ ਹੋਇਆ, ਉਸ ਧਰਤੀ ਉੱਤੇ ਉਸਨੂੰ ਸਥਾਨ ਦਿੱਤਾ ਗਿਆ ਸੀ, ਜਿਵੇਂ ਨਵੀਂ ਕਲੀਸਿਆ ਨੂੰ ਅਫਸੀਆਂ ਵਿੱਚ ਲੈ ਲਵੋ, ਲੈ ਲਿਆ, ਧਰਤੀ ਨੂੰ ਲੈ ਰਿਹਾ ਸੀ, ਇਸ ਉੱਤੇ ਕਬਜ਼ਾ ਕਰ ਰਹੇ ਹਾਂ। ਉਸਨੂੰ ਕੁਝ ਸਮੇਂ ਦੀ ਲੋੜ ਸੀ, ਇਸ ਲਈ ਉਸਨੇ ਕਿਹਾ, ਸੂਰਜ ਥੰਮ ਜਾ, ਅਤੇ ਉਹ ਲਗਭਗ 12 ਘੰਟਿਆਂ ਲਈ ਥੰਮਿਆ ਰਿਹਾ ਜਦ ਤੱਕ ਉਹਨਾਂ ਉਸ ਧਰਤੀ ਉੱਤੇ ਕਬਜ਼ਾ ਨਾ ਕਰ ਲਿਆ। ਹੁਣ ਅਫਸੀਆਂ ਦੀ ਪੁਸਤਕ ਸਾਨੂੰ ਮਸੀਹ ਵਿੱਚ ਆਪਣੇ ਸਥਾਨ ਉੱਤੇ ਰੱਖਦੀ ਹੈ, ਜਿਵੇਂ ਉਸ ਪਵਿੱਤਰ ਧਰਤੀ ਵਿੱਚ ਰੱਖੇ ਗਏ ਸਨ। ਸਾਨੂੰ ਪਵਿੱਤਰ ਧਰਤੀ ਵਿੱਚ ਨਹੀਂ ਪਰ ਪਵਿੱਤਰ ਆਤਮਾ ਵਿੱਚ ਰੱਖਿਆ ਜਾ ਰਿਹਾ ਹੈ। ਹੁਣ ਆਓ ਅਸੀਂ ਇੱਕ ਵਚਨ ਨੂੰ ਪੜ੍ਹੀਏ, ਵੇਖੀਏ ਕਿ ਕਲੀਸਿਆ ਕਿੰਨੀ ਕੁ ਸਿੱਧ ਹੈ। ਪੌਲੁਸ, ਜਿਹੜਾ ਮਸੀਹ ਦੀ ਇੱਛਾ ਤੋਂ ਯਿਸੂ ਮਸੀਹ ਦਾ ਰਸੂਲ ਹਾਂ, ਉਹ ਮੈਨੂੰ ਇਹ ਚੰਗਾ ਲੱਗਦਾ ਹੈ। ਪਰਮੇਸ਼ਵਰ ਨੇ ਉਸ ਨੂੰ ਇੱਕ ਰਸੂਲ ਬਣਾਇਆ ਸੀ। ਕਿਸੇ ਬਜ਼ੁਰਗ ਨੇ ਉਸ ਉੱਤੇ ਹੱਥ ਨਹੀਂ ਰੱਖੇ, ਕਿਸੇ ਬਿਸ਼ਪ ਨੇ ਉਸ ਨੂੰ ਨਹੀਂ ਭੇਜਿਆ, ਪਰ ਪਰਮੇਸ਼ਵਰ ਨੇ ਉਸ ਨੂੰ ਬੁਲਾਇਆ ਤੇ ਉਸ ਨੂੰ ਇੱਕ ਰਸੂਲ ਬਣਾਇਆ। ਪੌਲੁਸ, ਜਿਹੜਾ ਮਸੀਹ ਦੀ ਇੱਛਾ ਤੋਂ ਯਿਸੂ ਮਸੀਹ ਦਾ ਰਸੂਲ ਹਾਂ, ਅੱਗੇ ਉਹਨਾਂ ਸੰਤਾਂ ਨੂੰ ਜਿਹੜੇ ਪਵਿੱਤਰ ਕੀਤੇ ਗਏ ਸਨ, ਜਿਹੜੇ ਅਫਸੁਸ ਵਿੱਚ ਵਸਦੇ ਹਨ ਅਤੇ ਮਸੀਹ ਯਿਸੂ ਵਿੱਚ ਵਫ਼ਾਦਾਰ ਹਨ। ਵੇਖੋ ਉਹ ਇਸ ਨੂੰ ਕਿਵੇਂ ਸੰਬੋਧਨ ਕਰ ਰਿਹਾ ਹੈ। ਇਹ ਅਵਿਸ਼ਵਾਸੀਆਂ ਦੇ ਲਈ ਨਹੀਂ ਹੈ, ਇਹ ਕਲੀਸਿਆ ਦੇ ਲਈ ਹੈ, ਇਹ ਬਾਹਰ ਬੁਲਾਇਆ ਹੋਇਆਂ ਦੇ ਲਈ ਹੈ, ਪਵਿੱਤਰ ਕੀਤੇ ਗਏ ਅਤੇ ਸੱਦਿਆ ਹੋਇਆਂ ਦੇ ਲਈ ਹੈ ਜਿਹੜੇ ਮਸੀਹ ਯਸੂ ਵਿਚ ਹਨ। ਹੁਣ ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਅਸੀਂ ਮਸੀਹ ਯਸੂ ਵਿਚ ਕਿਵੇਂ ਆਉਂਦੇ ਹਾਂ ਤਾਂ ਪਹਿਲਾਂ ਕੋਰਿੰਥੀਆਂ 12 ਅਧਿਆਇ ਵਿਚ ਵੇਖੋ। ਇਹ ਕਹਿੰਦਾ ਹੈ, ਕਿਉਂ ਜੋ ਅਸਾਂ ਸਭਨਾਂ ਨੂੰ ਇੱਕ ਸਰੀਰ ਬਣਨ ਲਈ ਇੱਕੋ ਆਤਮਾ ਨਾਲ ਬਪਤਿਸਮਾ ਦਿੱਤਾ ਗਿਆ। ਕਿਵੇਂ, ਕਿਸ ਚੀਜ਼ ਨਾਲ ਬਪਤਿਸਮਾ ਦਿੱਤਾ ਗਿਆ? ਪਵਿੱਤਰ ਆਤਮਾ ਨਾਲ, ਪਾਣੀ ਦੇ ਬਪਤਿਸਮੇ ਨਾਲ ਨਹੀਂ। ਚਰਚ ਆਫ ਕ੍ਰਾਈਸਟ ਵਾਲੇ ਲੋਕੋ, ਪਰ ਇੱਕੋ ਹੀ ਮੂਲ ਆਤਮਾ, ਅੰਗਰੇਜ਼ੀ ਭਾਸ਼ਾ ਵਿਚ ਕੈਪੀਟਲ SPIRIT ਨਾਲ, ਇੱਕੋ ਹੀ ਆਤਮਾ ਨਾਲ। ਕਿਸੇ ਹੱਥ ਮਿਲਾਉਣ ਦੇ ਨਾਲ ਨਹੀਂ, ਇੱਕ ਪੱਤਰ ਨਾਲ ਜਾਂ ਕਿਸੇ ਛਿੜਕਾਅ ਨਾਲ ਨਹੀਂ, ਪਰ ਅਸਾਂ ਸਭਨਾਂ ਨੂੰ ਇੱਕ ਸਰੀਰ ਬਣਨ ਲਈ ਇੱਕੋ ਆਤਮਾ ਨਾਲ ਬਪਤਿਸਮਾ ਦਿੱਤਾ ਗਿਆ ਹੈ। ਸਾਡਾ ਹੱਕ ਉਹ ਧਰਤੀ ਜਿਹੜੀ ਪਰਮੇਸ਼ਵਰ ਨੇ ਸਾਨੂੰ ਰਹਿਣ ਲਈ ਦਿੱਤੀ ਹੈ, ਉਹ ਪਵਿੱਤਰ ਆਤਮਾ ਹੈ। ਬਸ ਜਿਵੇਂ ਉਸਨੇ ਯਹੂਦੀਆਂ ਨੂੰ ਕਨਾਨ ਦੇਸ਼ ਦਿੱਤਾ, ਠੀਕ ਉਸੇ ਤਰ੍ਹਾਂ ਉਸਨੇ ਸਾਨੂੰ ਪਵਿੱਤਰ ਆਤਮਾ ਦਿੱਤਾ ਹੈ। ਅਸਾਂ ਸਭਨਾਂ ਨੂੰ ਇੱਕ ਸਰੀਰ ਬਣਨ ਲਈ ਇੱਕੋ ਆਤਮਾ ਨਾਲ ਬਪਤਿਸਮਾ ਦਿੱਤਾ ਗਿਆ ਹੈ। ਕੀ ਤੁਸੀਂ ਇਸ ਨੂੰ ਸਮਝ ਰਹੇ ਹੋ? ਹੁਣ ਉਹ ਆਤਮਿਕ ਇਜ਼ਰਾਈਲੀਆਂ ਨਾਲ ਗੱਲ ਕਰ ਰਿਹਾ ਹੈ, ਉਹ ਆਤਮਿਕ ਇਜ਼ਰਾਈਲ ਜਿਸਨੇ ਧਰਤੀ ਉੱਤੇ ਕਬਜ਼ਾ ਕਰ ਲਿਆ ਹੈ। ਉਹ, ਕੀ ਤੁਸੀਂ ਖੁਸ਼ ਨਹੀਂ ਹੋ ਕਿ ਤੁਸੀਂ ਮਿਸਰ ਵਿੱਚੋਂ ਬਾਹਰ ਆ ਗਏ ਹੋ? ਕੀ ਤੁਸੀਂ ਖੁਸ਼ ਨਹੀਂ ਹੋ ਕਿ ਤੁਸੀਂ ਉਜਾੜ ਵਿੱਚੋਂ ਬਾਹਰ ਆ ਗਏ ਹੋ? ਅਤੇ ਯਾਦ ਕਰੋ, ਉਹਨਾਂ ਨੂੰ ਮੰਨਾ ਖਾਣਾ ਪਿਆ, ਸਵਰਗ ਤੋਂ ਸਵਰਗ ਦੂਤਾਂ ਦਾ ਭੋਜਨ, ਜਦ ਤੱਕ ਉਸ ਧਰਤੀ ਵਿਚ ਨਾ ਪਹੁੰਚ ਗਏ। ਜਦ ਉਸ ਧਰਤੀ ਉੱਤੇ ਪਹੁੰਚ ਗਏ ਤਾਂ ਮੰਨਾ ਡਿੱਗਣਾ ਬੰਦ ਹੋ ਗਿਆ। ਉਸ ਵੇਲੇ ਉਹ ਪੂਰੀ ਤਰ੍ਹਾਂ ਪਰਿਪੱਕ ਹੋ ਗਏ ਸਨ ਅਤੇ ਉਹਨਾਂ ਉਸ ਧਰਤੀ ਦੀ ਪੁਰਾਣੀ ਮੱਕੀ ਨੂੰ ਖਾਧਾ। ਹੁਣ ਤੁਸੀਂ ਨਿਆਣੇ ਨਹੀਂ ਰਹੇ ਹੋ, ਹੁਣ ਤੁਹਾਨੂੰ ਇੰਜੀਲ ਦੇ ਖਰੇ ਦੁੱਧ ਦੀ ਲੋੜ ਨਹੀਂ ਹੈ। ਇਸ ਲਈ ਤੁਹਾਨੂੰ ਹੁਣ ਬੱਚਿਆਂ ਵਾਂਗ ਪਾਲਣ ਦੀ ਲੋੜ ਨਹੀਂ ਹੈ। ਇਸ ਦੀ ਲੋੜ ਨਹੀਂ ਹੈ ਕਿ ਤੁਹਾਡੀ ਪਿੜ ਥਪਥਪਾਈ ਜਾਵੇ ਅਤੇ ਤੁਹਾਨੂੰ ਕਲੀਸਿਆ ਵਿਚ ਆਉਣ ਲਈ ਮਨਾਇਆ ਜਾਵੇ। ਹੁਣ ਤੁਸੀਂ ਸੱਚਮੁੱਚ ਪਰਿਪੱਕ ਮਸੀਹ ਹੋ, ਹੁਣ ਤੁਸੀਂ ਸਖਤ ਮਾਸ ਖਾਣ ਦੇ ਲਈ ਤਿਆਰ ਹੋ। ਹੁਣ ਤੁਸੀਂ ਉਸ ਵਿਚ ਆਉਣ ਲਈ ਤਿਆਰ ਹੋ ਜੋ ਉਸਨੇ ਕਿਹਾ ਸੀ। ਹੁਣ ਤੁਸੀਂ ਡੂੰਘੀਆਂ ਗੱਲਾਂ ਸਮਝਣ ਦੇ ਲਈ ਤਿਆਰ ਹੋ। ਉਹ, ਅਸੀਂ ਸਿੱਧਾ ਇਸ ਦੇ ਵਿਚ ਜਾਵਾਂਗੇ। ਅਤੇ ਉਹ, ਇਹ ਜਗਤ ਦੀ ਨੀਂਹ ਤਰਨ ਤੋਂ ਪਹਿਲਾਂ ਲੁਕਿਆ ਹੋਇਆ ਸੀ। ਉਸਨੇ ਕਿਹਾ, ਹੁਣ ਤੁਸੀਂ ਇਸ ਵਿਚ ਆ ਗਏ ਹੋ, ਮੈਂ ਤੁਹਾਡੇ ਲਈ ਕਹਿ ਰਿਹਾ ਹਾਂ। ਉਹਨਾਂ ਨੂੰ ਨਹੀਂ ਜਿਨ੍ਹਾਂ ਹੁਣੇ ਹੁਣੇ ਮਿਸਰ ਨੂੰ ਛੱਡਿਆ ਹੈ, ਉਹਨਾਂ ਨੂੰ ਨਹੀਂ ਜਿਹੜੇ ਅਜੇ ਰਾਹ ਵਿਚ ਹੀ ਹਨ, ਪਰ ਉਹਨਾਂ ਨੂੰ ਜਿਹੜੇ ਵਾਅਦਾ ਕੀਤੀ ਹੋਈ ਧਰਤੀ ਵਿਚ ਹਨ, ਜਿਨ੍ਹਾਂ ਨੇ ਵਾਅਦੇ ਨੂੰ ਸਵੀਕਾਰ ਕੀਤਾ ਹੈ। ਕਿੰਨਿਆਂ ਨੇ ਪਵਿੱਤਰ ਆਤਮਾ ਦੇ ਵਾਅਦੇ ਨੂੰ ਸਵੀਕਾਰ ਕੀਤਾ ਹੈ? ਉਹ, ਕੀ ਤੁਸੀਂ ਖੁਸ਼ ਨਹੀਂ ਹੋ ਕਿ ਤੁਸੀਂ ਹੁਣ ਉਸ ਧਰਤੀ ਵਿਚ ਹੋ, ਪੁਰਾਣੀ ਮੱਕੀ ਖਾ ਰਹੇ ਹੋ, ਪਰਮੇਸ਼ਵਰ ਦੀਆਂ ਸਖਤ ਚੀਜ਼ਾਂ ਨੂੰ ਖਾ ਰਹੇ ਹੋ ਅਤੇ ਹਰੇਕ ਚੀਜ਼ ਨੂੰ ਸਾਫ ਸਾਫ ਸਮਝ ਰਹੇ ਹੋ? ਤੁਹਾਡਾ ਆਤਮਿਕ ਮਨ ਪੂਰੀ ਤਰ੍ਹਾਂ ਉਲਝਣ ਰਹਿਤ ਕਰ ਦਿੱਤਾ ਗਿਆ ਹੈ। ਤੁਸੀਂ ਅਸਲ ਵਿਚ ਜਾਣਦੇ ਹੋ ਕਿ ਉਹ ਕੌਣ ਹੈ। ਤੁਸੀਂ ਅਸਲ ਵਿਚ ਜਾਣਦੇ ਹੋ ਕਿ ਤੁਸੀਂ ਕਿੱਥੇ ਜਾ ਰਹੇ ਹੋ। ਤੁਸੀਂ ਇਸ ਬਾਰੇ ਚੰਗੀ ਤਰ੍ਹਾਂ ਜਾਣਦੇ ਹੋ। ਤੁਸੀਂ ਜਾਣਦੇ ਹੋ ਕਿ ਤੁਸੀਂ ਕਿਸ ਤੇ ਨਿਸ਼ਚਾ ਕੀਤੀ ਹੈ ਅਤੇ ਵਿਸ਼ਵਾਸ ਕਰਦੇ ਹੋ ਕਿ ਉਸ ਨੂੰ ਸੰਭਾਲਣ ਵਿਚ ਸਮਰਥ ਹੈ ਜੋ ਤੁਸੀਂ ਉਸ ਨੂੰ ਸਮਰਪਿਤ ਕੀਤਾ ਹੈ। ਉਹ, ਇਹ ਉਹੀ ਹਨ, ਜਿਨ੍ਹਾਂ ਨਾਲ ਪੌਲੁਸ ਗੱਲ ਕਰ ਰਿਹਾ ਹੈ। ਧਿਆਨ ਨਾਲ ਸੁਣੋ, ਹੁਣ ਵੇਖੋ, ਮਸੀਹ ਯਸੂ ਵਿਚ ਵਫ਼ਾਦਾਰ। ਹੁਣ ਮੈਨੂੰ ਕਲੀਸਿਆ ਦੇ ਲਈ ਇਸ ਨੂੰ ਦੁਹਰਾਉਣ ਦਿਓ। ਅਸੀਂ ਮਸੀਹ ਵਿਚ ਕਿਵੇਂ ਆਉਂਦੇ ਹਾਂ? ਕਿਸੇ ਕਲੀਸਿਆ ਵਿਚ ਸ਼ਾਮਿਲ ਹੋਣ ਨਾਲ ਨਹੀਂ, ਆਪਣਾ ਨਾਮ ਇੱਕ ਕਿਤਾਬ ਵਿਚ ਲਿਖਵਾਉਣ ਨਾਲ ਨਹੀਂ, ਡੁਬਕੀ ਵਾਲੇ ਬਪਤਿਸਮੇ ਨਾਲ ਨਹੀਂ। ਅਸੀਂ ਮਸੀਹ ਵਿਚ ਕਿਵੇਂ ਆਉਂਦੇ ਹਾਂ? ਸਾਨੂੰ ਇੱਕੋ ਹੀ ਪਵਿੱਤਰ ਆਤਮਾ ਨਾਲ, ਇੱਕੋ ਵਾਅਦੇ ਵਿਚ ਇੱਕ ਸਰੀਰ ਹੋਣ ਲਈ ਬਪਤਿਸਮਾ ਦਿੱਤਾ ਗਿਆ ਹੈ। ਅਸੀਂ ਉਸ ਸਭ ਵਿਚ ਸਾਂਝੀ ਹਾਂ ਜੋ ਉਸ ਧਰਤੀ ਵਿਚ ਹੈ। ਆਮੀਨ। ਓ, ਮੈਨੂੰ ਇਹ ਚੰਗਾ ਲੱਗਦਾ ਹੈ। ਜੇ ਮੇਰਾ ਗਲਾ ਖਰਾਬ ਨਾ ਹੁੰਦਾ ਤਾਂ ਮੈਂ ਲਲਕਾਰ ਸਕਦਾ ਸੀ। ਜਦ ਮੈਂ ਇਸ ਧਰਤੀ ਵਿਚ ਜਾਵਾਂਗਾ, ਇਹ ਮੇਰੀ ਹੋਵੇਗੀ। ਮੈਂ ਹੁਣ ਘਰ ਪਹੁੰਚ ਗਿਆ ਹਾਂ, ਮੈਂ ਕਨਾਨ ਵਿਚ ਹਾਂ। ਮੈਂ ਉਸ ਕਿਸੇ ਵੀ ਚੀਜ਼ ਲਈ ਅਧੀਨ ਹਾਂ ਜਿਸ ਲਈ ਪਰਮੇਸ਼ਵਰ ਮੈਨੂੰ ਇਸਤੇਮਾਲ ਕਰਨਾ ਚਾਹੁੰਦਾ ਹੈ। ਮੈਂ ਪਵਿੱਤਰ ਧਰਤੀ ਉੱਤੇ ਚੱਲ ਰਿਹਾ ਹਾਂ, ਉਸ ਰਾਜੇ ਦਾ ਇੱਕ ਬਾਲਕ, ਕਮਰ ਕੱਸ ਕੇ ਪੂਰੀ ਤਰ੍ਹਾਂ ਤਿਆਰ। ਮੈਂ ਮਿਸਰ ਵਿੱਚੋਂ ਬਾਹਰ ਆ ਗਿਆ ਹਾਂ। ਮੈਂ ਵਾਅਦਾ ਕੀਤੀ ਹੋਈ ਧਰਤੀ ਵਿੱਚ ਆ ਗਿਆ ਹਾਂ। ਪਰਖਾਂ ਵਿੱਚ ਖੜਾ ਰਿਹਾ, ਯਰਦਨ ਪਾਰ ਕਰਕੇ ਇਸ ਮੁਬਾਰਕ ਵਾਅਦੇ ਵਿੱਚ ਆ ਗਿਆ ਹਾਂ। ਓ, ਮੈਂ ਇਸ ਨੂੰ ਕਿਵੇਂ ਪਾ ਲਿਆ? ਇੱਕੋ ਹੀ ਆਤਮਾ ਦੁਆਰਾ। ਇਸੇ ਤਰ੍ਹਾਂ ਹੀ ਪੌਲੁਸ ਨੇ ਇਸ ਨੂੰ ਪਾਇਆ। ਇਸਨੇ ਮੇਰੇ ਨਾਲ ਵੀ ਉਹੀ ਕੀਤਾ ਜੋ ਉਸਨੇ ਉਸ ਨਾਲ ਕੀਤਾ ਸੀ। ਇਸਨੇ ਤੁਹਾਡੇ ਨਾਲ ਵੀ ਉਸੇ ਤਰ੍ਹਾਂ ਕੀਤਾ ਹੈ। ਇੱਕੋ ਹੀ ਆਤਮਾ ਨਾਲ ਸਾਨੂੰ ਸਭਨਾਂ ਨੂੰ ਬਪਤਿਸਮਾ ਦਿੱਤਾ ਗਿਆ ਹੈ। ਛਿੜਕਿਆ ਨਹੀਂ ਗਿਆ, ਬਸ ਇਸ ਦਾ ਥੋੜਾ ਜਿਹਾ ਛਿੜਕਾ ਨਹੀਂ, ਬਹੁਤ ਚੰਗਾ ਮਹਿਸੂਸ ਹੁੰਦਾ ਹੈ। ਪਰ ਇਸ ਵਿੱਚ ਡੋਬਿਆ ਗਿਆ ਹੈ, ਸਾਰਿਆਂ ਨੂੰ ਉਸ ਹੇਠ ਤਰਨ ਲਈ ਬਣਾਇਆ ਗਿਆ ਹੈ, ਪਵਿੱਤਰ ਆਤਮਾ ਦੇ ਅੰਦਰ। ਇਹੀ ਵਾਅਦਾ ਹੈ। ਸਾਡਾ ਅਫਸੀਆਂ, ਸਾਡਾ ਯਹੋਸ਼ੂਆ ਜੋ ਪਵਿੱਤਰ ਆਤਮਾ ਹੈ। ਯਹੋਸ਼ੂਆ ਦਾ ਅਰਥ ਹੈ ਯੀਸ਼ੂ ਬਚਾਉਣ ਵਾਲਾ। ਯਹੋਸ਼ੂਆ ਯਾਨੀ ਪਵਿੱਤਰ ਆਤਮਾ ਇਸਦਾ ਆਤਮਿਕ ਪ੍ਰਤੀਨਿਧੀ ਹੈ। ਜਿਵੇਂ ਉਹ ਸਰੀਰਕ ਸੀ, ਇੱਕ ਹੀ ਉਹ ਸਾਡਾ ਮਹਾਨ ਯੋਧਾ ਹੈ, ਉਹ ਸਾਡਾ ਮਹਾਨ ਆਗੂ ਹੈ। ਜਿਵੇਂ ਯਹੋਵਾ ਯਹੋਸ਼ੂਆ ਦੇ ਨਾਲ ਸੀ, ਉਸੇ ਤਰ੍ਹਾਂ ਪਰਮੇਸ਼ਵਰ ਪਵਿੱਤਰ ਆਤਮਾ ਵਿੱਚ ਸਾਨੂੰ ਚਲਾ ਰਿਹਾ ਹੈ। ਅਤੇ ਜਦ ਡੇਰੇ ਅੰਦਰ ਪਾਪ ਆਉਂਦਾ ਹੈ ਤਾਂ ਪਵਿੱਤਰ ਆਤਮਾ ਇੱਕ ਵਿਰਾਮ ਦੀ ਮੰਗ ਕਰਦਾ ਹੈ। ਇਸ ਕਲੀਸਿਯਾ ਵਿੱਚ ਕੁਝ ਗਲਤ ਹੈ, ਕੁਝ ਤਾਂ ਗੜਬੜ ਹੈ। ਓ, ਕੀ ਤੁਸੀਂ ਨਹੀਂ ਵੇਖ ਸਕਦੇ ਕਿ ਹੁਣ ਸਾਡੇ ਕੋਲ ਬਹੁਤ ਸਾਰੇ ਕੀਸ਼ ਦੇ ਪੁੱਤਰ ਹਨ, ਬਹੁਤ ਸਾਰੇ ਸ਼ਾਉਲ ਸੈਮੀਨਾਰਾਂ ਅਤੇ ਬੋਧਿਕ ਸਕੂਲਾਂ ਵਿੱਚੋਂ ਆ ਰਹੇ ਹਨ ਅਤੇ ਬਾਹਰ ਜਾ ਕੇ ਭ੍ਰਿਸ਼ਟ ਚੀਜ਼ਾਂ ਸਿਖਾ ਰਹੇ ਹਨ, ਜਿਵੇਂ ਬਾਈਬਲ ਨੇ ਕਿਹਾ ਸੀ ਕਿ ਉਹ ਕਰਨਗੇ। ਜ਼ਾਹਿਰ ਤੌਰ ਤੇ ਵਿਸ਼ਵਾਸ ਤੋਂ ਬਿਨਾਂ ਆਪਣੇ ਆਪ ਨੂੰ ਤੁਹਾਡੇ ਤੋਂ ਵੱਖਰਾ ਕਰਦੇ ਹਨ, ਤੁਹਾਡੇ ਨਾਲ ਕੋਈ ਸੰਗਤ ਨਹੀਂ ਕਰਦੇ ਅਤੇ ਇਸ ਤਰ੍ਹਾਂ ਦੀਆਂ ਗੱਲਾਂ ਭਗਤੀ ਦਾ ਰੂਪ ਧਾਰ ਕੇ ਪਰ ਉਸ ਦੀ ਸ਼ਕਤੀ ਦਾ ਇਨਕਾਰ ਕਰਦੇ ਹਨ। ਅਜਿਹਿਆਂ ਤੋਂ ਪਰੇ ਰਹਿਣਾ। ਉਹ ਨਹੀਂ ਜਾਣਦੇ ਕਿ ਉਹ ਕਿੱਥੋਂ ਆਏ ਹਨ, ਉਹ ਕੋਈ ਤਰਕ ਨਹੀਂ ਦੇ ਸਕਦੇ। ਮੈਂ ਭਾਈ ਬੂਥ ਕਲੀਬੋਰਨ ਕੋਲੋਂ ਬੋਲ ਰਿਹਾ ਹਾਂ, ਜੋ ਮੇਰਾ ਇੱਕ ਮਿੱਤਰ ਹੈ। ਜੇ ਇਸ ਸੰਸਾਰ ਵਿੱਚ ਕੋਈ ਨਜਾਇਜ਼ ਚੀਜ਼ ਹੈ ਜਿਹੜੀ ਪਰਮੇਸ਼ਵਰ ਵੱਲੋਂ ਨਹੀਂ ਬਣੀ, ਤਾਂ ਉਹ ਇੱਕ ਖੱਚਰ ਹੈ। ਇੱਕ ਖੱਚਰ ਸਭਨਾਂ ਚੀਜ਼ਾਂ ਵਿੱਚੋਂ ਸਭ ਤੋਂ ਨੀਚ ਹੈ। ਉਹ ਨਹੀਂ ਜਾਣਦਾ ਕਿ ਉਹ ਕੌਣ ਹੈ। ਉਹ ਆਪਣੇ ਆਪ ਤੋਂ ਕੁਝ ਵੀ ਪੈਦਾ ਨਹੀਂ ਕਰ ਸਕਦਾ। ਇੱਕ ਖੱਚਰ ਤੋਂ ਇੱਕ ਹੋਰ ਖੱਚਰ ਨੂੰ ਪੈਦਾ ਨਹੀਂ ਕੀਤਾ ਜਾ ਸਕਦਾ। ਉਹ ਖਤਮ ਹੋ ਚੁੱਕਾ ਹੈ। ਉਹ ਨਹੀਂ ਜਾਣਦਾ ਕਿ ਉਸਦਾ ਪਿਤਾ ਕਿੱਥੋਂ ਆਇਆ ਹੈ, ਨਾ ਹੀ ਉਹ ਆਪਣੀ ਮਾਂ ਨੂੰ ਜਾਣਦਾ ਹੈ, ਕਿਉਂਕਿ ਉਹ ਇੱਕ ਛੋਟਾ ਘੋੜਾ ਤੇ ਇੱਕ ਛੋਟੀ ਘੋੜੀ ਹੈ। ਪਰ ਪਰਮੇਸ਼ਵਰ ਨੇ ਕਦੇ ਵੀ ਇਸ ਨੂੰ ਨਹੀਂ ਕੀਤਾ। ਤੁਸੀਂ ਅਜਿਹੀਆਂ ਚੀਜ਼ਾਂ ਨੂੰ ਪਰਮੇਸ਼ਵਰ ਉੱਤੇ ਨਾ ਪਾਓ। ਪਰਮੇਸ਼ਵਰ ਨੇ ਕਦੇ ਇਹ ਨਹੀਂ ਕੀਤਾ। ਪਰਮੇਸ਼ਵਰ ਨੇ ਕਿਹਾ ਹਰੇਕ ਚੀਜ਼ ਆਪਣੀ ਨਸਲ ਦੇ ਅਨੁਸਾਰ ਲੈ ਕੇ ਆਵੇ। ਪਰ ਇੱਕ ਖੱਚਰ, ਉਸਦਾ ਪਿਤਾ ਇੱਕ ਖੋਤਾ ਸੀ ਅਤੇ ਉਸਦੀ ਮਾਂ ਇੱਕ ਘੋੜੀ ਸੀ, ਇਸ ਲਈ ਉਹ ਨਹੀਂ ਜਾਣਦਾ ਕਿ ਉਹ ਕਿੱਥੋਂ ਆਇਆ ਹੈ। ਉਹ ਇੱਕ ਘੋੜਾ ਹੈ ਜੋ ਇੱਕ ਖੱਚਰ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਾਂ ਇੱਕ ਘੋੜਾ ਹੈ ਜੋ ਇੱਕ ਖੋਤਾ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਇੱਕ ਖੋਤਾ ਘੋੜਾ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਨਹੀਂ ਜਾਣਦਾ ਕਿ ਉਹ ਕਿੱਥੋਂ ਆਇਆ ਹੈ। ਉਹ ਇਸ ਸੰਸਾਰ ਵਿੱਚ ਸਭ ਤੋਂ ਜਿੱਦੀ ਚੀਜ਼ ਹੈ। ਤੁਸੀਂ ਉਸ ਤੇ ਥੋੜਾ ਜਿਹਾ ਵੀ ਭਰੋਸਾ ਨਹੀਂ ਕਰ ਸਕਦੇ। ਅਤੇ ਕਲੀਸਿਯਾ ਵਿੱਚ ਵੀ ਬਹੁਤ ਸਾਰੇ ਲੋਕ ਇਸੇ ਤਰ੍ਹਾਂ ਹਨ। ਉਹ ਨਹੀਂ ਜਾਣਦੇ ਕਿ ਉਹਨਾਂ ਦਾ ਪਿਤਾ ਕੌਣ ਹੈ, ਉਹ ਨਹੀਂ ਜਾਣਦੇ ਕਿ ਉਹਨਾਂ ਦੀ ਮਾਂ ਕੌਣ ਹੈ। ਉਹ ਕੇਵਲ ਇੱਕ ਹੀ ਚੀਜ਼ ਜਾਣਦੇ ਹਨ ਕਿ ਜਾਂ ਤਾਂ ਉਹ ਪ੍ਰੈਸਬੀਟੇਰੀਅਨ, ਮੈਥੋਡਿਸਟ, ਬੈਪਟਿਸਟ ਹਨ ਜਾਂ ਪੈਂਟੀਕੋਸਟਲ ਜਾਂ ਕੁਝ ਹੋਰ ਹਨ। ਉਹ ਨਹੀਂ ਜਾਣਦੇ ਕਿ ਉਹ ਕਿੱਥੋਂ ਆਏ ਹਨ। ਉਹ ਇੱਕ ਬੁੱਢਾ ਖੋਤਾ ਹੈ। ਤੁਸੀਂ ਉਸ ਤੇ ਜਿੰਨਾ ਜ਼ਿਆਦਾ ਚਿਲਾਉਣਾ ਚਾਹੁੰਦੇ ਹੋ ਚਿਲਾ ਸਕਦੇ ਹੋ ਅਤੇ ਉੱਥੇ ਹੀ ਖੜਾ ਰਹੇਗਾ ਅਤੇ ਉਹ ਵੱਡੇ ਵੱਡੇ ਕੰਨਾਂ ਨੂੰ ਖੜਾ ਕਰੇਗਾ ਅਤੇ ਵੇਖਦਾ ਰਹੇਗਾ। ਤੁਸੀਂ ਉਹਨਾਂ ਨੂੰ ਸਾਰੀ ਸਾਰੀ ਰਾਤ ਪ੍ਰਚਾਰ ਕਰ ਸਕਦੇ ਹੋ ਅਤੇ ਜਦ ਉਹ ਜਾਣਗੇ ਤਾਂ ਉਹ ਉਸ ਤੋਂ ਕੁਝ ਜ਼ਿਆਦਾ ਨਹੀਂ ਜਾਣਦੇ ਹੋਣਗੇ ਜਿੰਨਾ ਉਹ ਅੰਦਰ ਆਉਣ ਤੋਂ ਪਹਿਲਾਂ ਜਾਣਦੇ ਸੀ। ਹੁਣ ਇਹ ਸਹੀ ਹੈ, ਮੈਂ ਕਠੋਰ ਨਹੀਂ ਹੋਣਾ ਚਾਹੁੰਦਾ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਪਰ ਇੱਕ ਚੀਜ਼ ਹੈ ਜੋ ਕਰ ਸਕਦੇ ਹਨ, ਉਹ ਚੰਗੇ ਕੰਮ ਹਨ। ਉਹ ਬਸ ਕੰਮ ਹੀ ਕਰਦੇ ਹਨ। ਇਹ ਮੈਨੂੰ ਇਹਨਾਂ ਅਰਮੀਨੀਆ ਦੇ ਸਮੂਹ ਦਾ ਚੇਤਾ ਕਰਾਉਂਦਾ ਹੈ ਜਿਹੜੇ ਹਮੇਸ਼ਾ ਆਪਣੇ ਕੰਮਾਂ ਨਾਲ ਸਵਰਗ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਹਨ। ਇਹ ਸਹੀ ਹੈ, ਇੱਕ ਖੱਚਰ। ਉਹ ਇਸਤਰੀ ਸਹਾਇਤਾ ਸਮੂਹ ਅਤੇ ਰਾਤ ਦੇ ਭੋਜਨ ਲਈ ਮੁਰਗਾ, ਪ੍ਰਚਾਰਕ ਨੂੰ ਤਨਖਾਹ ਦੇਣ ਲਈ ਅਤੇ ਸਾਡੇ ਕੋਲ ਨਾਚ ਅਤੇ ਸਮਾਜਿਕ ਪ੍ਰੋਗਰਾਮ ਹੋਣੇ ਚਾਹੀਦੇ ਹਨ। ਇਹ ਬਸ ਕੰਮ ਹੀ ਹਨ। ਅਤੇ ਉਹ ਕਿਸ ਲਈ ਕੰਮ ਕਰ ਰਹੇ ਹਨ? ਉਹਨਾਂ ਨੂੰ ਪੁੱਛੋ ਕਿ ਜਦ ਤੁਸੀਂ ਵਿਸ਼ਵਾਸ ਕੀਤਾ ਤਾਂ ਤੁਸੀਂ ਪਵਿੱਤਰ ਆਤਮਾ ਪਾਇਆ। ਉਹ ਆਪਣੇ ਕੰਨ ਬਾਹਰ ਕੱਢਣਗੇ ਅਤੇ ਉਹ ਨਹੀਂ ਜਾਣਦੇ ਕਿ ਉਹ ਕਿੱਥੋਂ ਆਏ ਹਨ। ਤੁਹਾਡਾ ਕੀ ਮਤਲਬ ਹੈ? ਇਹ ਸਭ ਕਿੱਥੇ ਹੈ? ਤੁਹਾਡਾ ਕੀ ਮਤਲਬ ਹੈ ਪਵਿੱਤਰ ਆਤਮਾ? ਮੈਂ ਇਸ ਦੇ ਬਾਰੇ ਕੁਝ ਵੀ ਨਹੀਂ ਸੁਣਿਆ। ਉਹ ਤੁਸੀਂ ਜ਼ਰੂਰ ਕਿਸੇ ਕਿਸਮ ਦੇ ਕੱਟੜਪੰਥੀ ਹੋ। ਵੇਖਿਆ, ਉਹ ਨਹੀਂ ਜਾਣਦੇ ਕਿ ਪਿਤਾ ਕੌਣ ਸੀ। ਜਾਂ ਮਾਂ ਕੌਣ ਸੀ ਅਤੇ ਹਰੇਕ ਕੰਮ ਦੇ ਲਈ ਤੁਹਾਨੂੰ ਉਹਨਾਂ ਨੂੰ ਮਾਰਨਾ ਕੁੱਟਣਾ ਪੈਂਦਾ ਹੈ। ਇੱਥੇ ਕੁੱਟੋ ਅਤੇ ਉੱਥੇ ਕੁੱਟੋ ਅਤੇ ਇੱਥੇ ਕੁੱਟੋ ਅਤੇ ਉੱਥੇ ਕੁੱਟੋ, ਇਹ ਸਹੀ ਹੈ ਇੱਕ ਬੁੱਢੀ ਖੱਚਰ। ਪਰ ਮੈਂ ਤੁਹਾਨੂੰ ਦੱਸਦਾ ਹਾਂ, ਤੁਹਾਨੂੰ ਇੱਕ ਅਸਲ ਨਸਲ ਦੇ ਘੋੜੇ ਨਾਲ ਇਸ ਤਰ੍ਹਾਂ ਨਹੀਂ ਕਰਨਾ ਪਵੇਗਾ। ਬਸ ਉਸਨੂੰ ਇੱਕ ਵਾਰ ਛਾਂਟਾ ਮਾਰੋ ਅਤੇ ਭਾਈ ਉਹ ਨੱਸ ਪਵੇਗਾ। ਉਹ ਜਾਣਦਾ ਹੈ ਕਿ ਉਹ ਕੀ ਕਰ ਰਿਹਾ ਹੈ। ਉਹ ਇੱਕ ਨਸਲੀ ਘੋੜੇ ਤੇ ਸਵਾਰੀ ਕਰਨਾ ਕਿੰਨਾ ਵਧੀਆ ਹੈ, ਇਹ ਕਹਿਣਾ ਕਿੰਨਾ ਚੰਗਾ ਹੈ। ਚੱਲ ਲੜਕੇ, ਉਹ ਬੰਦੇ ਚੰਗਾ ਹੋਏਗਾ ਕਿ ਤੁਸੀਂ ਕੱਸ ਕੇ ਫੜ ਲਵੋ, ਨਹੀਂ ਤਾਂ ਉਹ ਕਾਠੀ ਨੂੰ ਹਵਾ ਵਿੱਚ ਹੀ ਛੱਡ ਦੇਵੇਗਾ। ਅਸਲੀ ਨਸਲ ਦੇ ਮਸੀਹਾਂ ਨਾਲ ਵੀ ਇਸੇ ਤਰ੍ਹਾਂ ਹੈ। ਹਲੇਲੂਇਆ, ਤੁਸੀਂ ਪਵਿੱਤਰ ਆਤਮਾ ਪਾਓਗੇ। ਤੁਹਾਡੇ ਵਿੱਚੋਂ ਹਰੇਕ ਤੋਬਾ ਕਰੇ ਅਤੇ ਯਿਸੂ ਮਸੀਹ ਦੇ ਨਾਮ ਵਿੱਚ ਆਪਣੇ ਪਾਪਾਂ ਦੀ ਮਾਫੀ ਦੇ ਲਈ ਬਪਤਿਸਮਾ ਲਵੇ। ਉਹ ਚੱਲ ਪੈਣਗੇ, ਜਿੰਨੀ ਛੇਤੀ ਉਹ ਪਾਣੀ ਕੋਲ ਜਾ ਸਕਦੇ ਹਨ ਉਹ ਚਲੇ ਜਾਣਗੇ। ਉਹ ਰਾਤ ਅਤੇ ਦਿਨ ਆਰਾਮ ਨਹੀਂ ਕਰ ਸਕਦੇ ਜਦ ਤੱਕ ਉਹ ਪਵਿੱਤਰ ਆਤਮਾ ਨਾ ਪਾ ਲੈਣ। ਕਿਉਂ? ਤੁਸੀਂ ਜਾਣਦੇ ਹੋ ਇੱਕ ਮਸੀਹ ਜਾਣਦਾ ਹੈ ਕਿ ਉਸਦਾ ਪਿਤਾ ਕੌਣ ਸੀ। ਵੇਖੋ, ਇੱਕ ਜਨਮ ਦੇ ਲਈ ਦੋ ਜਣਿਆਂ ਦੀ ਲੋੜ ਹੁੰਦੀ ਹੈ, ਇਹ ਸਹੀ ਹੈ, ਪਿਤਾ ਅਤੇ ਮਾਂ। ਖੱਚਰ ਨਹੀਂ ਜਾਣਦਾ ਕਿ ਪਿਤਾ ਕਿਹੜਾ ਸੀ ਜਾਂ ਮਾਂ ਕਿਹੜੀ ਸੀ, ਪਰ ਅਸੀਂ ਜਾਣਦੇ ਹਾਂ ਪਿਤਾ ਅਤੇ ਮਾਂ ਕੌਣ ਸਨ, ਕਿਉਂਕਿ ਅਸੀਂ ਪਰਮੇਸ਼ਵਰ ਦੇ ਲਿਖਤ ਵਚਨ ਤੋਂ ਜੰਮੇ ਹੋਏ ਹਾਂ। ਆਤਮਾ ਦੁਆਰਾ ਇਸ ਨੂੰ ਪੱਕਾ ਕੀਤਾ ਗਿਆ ਹੈ। ਪਤਰਸ ਨੇ ਪੰਤੇਕੁਸਤ ਦੇ ਦਿਨ ਕਿਹਾ, ਜੇ ਤੁਹਾਡੇ ਵਿੱਚੋਂ ਹਰੇਕ ਤੋਬਾ ਕਰੇ ਅਤੇ ਆਪਣੇ ਪਾਪਾਂ ਦੀ ਮਾਫੀ ਦੇ ਲਈ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਵੇ ਤਾਂ ਤੁਸੀਂ ਪਵਿੱਤਰ ਆਤਮਾ ਦਾ ਦਾਨ ਪਾਓਗੇ। ਅਤੇ ਭਾਈ, ਇੱਕ ਅਸਲ ਨਵੇਂ ਸਿਰਿਓਂ ਜੰਮਿਆ ਮਸੀਹ, ਉਹ ਮੇਰੇ ਉਸਦੀ ਆਤਮਾ ਜਿਵੇਂ ਹੀ ਉਹ ਵਚਨ ਨੂੰ ਲੈਂਦਾ ਹੈ ਉਹ ਪਵਿੱਤਰ ਆਤਮਾ ਨੂੰ ਪਾ ਲੈਂਦਾ ਹੈ। ਫਿਰ ਉਸਨੂੰ ਕੁਝ ਪੁੱਛੋ, ਉਹ ਜਾਣਦਾ ਹੈ ਕਿ ਉਹ ਕਿੱਥੇ ਖੜਾ ਹੈ। ਕੀ ਤੁਸੀਂ ਰੱਬੀ ਚੰਗਾਈ ਵਿੱਚ ਵਿਸ਼ਵਾਸ ਕਰਦੇ ਹੋ? ਆਮੀਨ। ਕੀ ਤੁਸੀਂ ਦੂਜੀ ਆਮਦ ਵਿੱਚ ਵਿਸ਼ਵਾਸ ਕਰਦੇ ਹੋ? ਆਮੀਨ। ਇਹ ਸਭ ਇੱਕ ਖੱਚਰ ਤੋਂ ਪੁੱਛੋ। ਖੱਚਰ ਧਰਮ? ਮੈਂ ਨਹੀਂ ਜਾਣਦਾ। ਡਾਕਟਰ ਜੋਨਸ ਨੇ ਇੱਕ ਵਾਰੀ ਕਿਹਾ ਸੀ, ਉੱਥੇ ਸਾਊਲ ਦੇ ਪਿੱਛੇ ਜਾਓ, ਵੇਖਿਆ? ਉਹ ਨਹੀਂ ਜਾਣਦੇ। ਅੱਛਾ, ਮੈਂ ਤੁਹਾਨੂੰ ਦੱਸਦਾ ਹਾਂ, ਮੇਰੀ ਕਲੀਸਿਆ ਨੂੰ ਇਸ ਦੇ ਬਾਰੇ ਪੱਕਾ ਪਤਾ ਨਹੀਂ ਹੈ। ਓ ਭਾਈ, ਪਰ ਇੱਕ ਨਵੇਂ ਸਿਰੇ ਤੋਂ ਜਨਮ ਪਾਇਆ ਹੋਇਆ ਆਦਮੀ ਜਾਂ ਔਰਤ ਪ੍ਰਭੂ ਯਿਸੂ ਦੀ ਆਮਦ ਬਾਰੇ ਇੰਨੇ ਪੱਕੇ ਹਨ, ਉਹ ਪਵਿੱਤਰ ਆਤਮਾ ਪਾਏ ਹੋਣ ਬਾਰੇ ਇੰਨੇ ਪੱਕੇ ਹਨ ਜਿਵੇਂ ਇਹ ਪੱਕਾ ਹੈ ਕਿ ਇੱਕ ਪਵਿੱਤਰ ਆਤਮਾ ਦਿੱਤਾ ਜਾਣਾ ਹੈ। ਹੁਣ ਯਿਸੂ ਨੇ ਕਿਹਾ, ਖੂਹ ਤੇ ਉਸ ਔਰਤ ਨੇ ਕਿਹਾ, ਅਸੀਂ ਪਹਾੜ ਉੱਤੇ ਉਪਾਸਨਾ ਕਰਦੇ ਹਾਂ ਅਤੇ ਯਹੂਦੀ ਜਰੂਸਲਮ ਵਿੱਚ ਉਪਾਸਨਾ ਕਰਦੇ ਹਾਂ। ਉਸਨੇ ਕਿਹਾ, ਔਰਤ ਮੇਰੇ ਵਚਨਾਂ ਨੂੰ ਸੁਣ, ਉਹ ਘੜੀ ਆਉਂਦੀ ਹੈ ਅਤੇ ਹੁਣ ਆ ਪਹੁੰਚੀ ਹੈ ਜਦੋਂ ਪਿਤਾ ਉਹਨਾਂ ਨੂੰ ਪਾਲੇਗਾ ਜਿਹੜੇ ਉਸਦੀ ਭਗਤੀ ਆਤਮਾ ਅਤੇ ਸੱਚਾਈ ਨਾਲ ਕਰਦੇ ਹਨ। ਤੇਰਾ ਵਚਨ ਹੀ ਸੱਚਾਈ ਹੈ। ਉਹ ਹਰੇਕ ਮਨੁੱਖ ਜਿਹੜਾ ਬਾਈਬਲ ਨੂੰ ਪੜ੍ਹੇਗਾ ਅਤੇ ਉਸ ਹਰੇਕ ਵਚਨ ਤੇ ਵਿਸ਼ਵਾਸ ਕਰੇਗਾ ਜੋ ਬਾਈਬਲ ਕਹਿੰਦੀ ਹੈ ਅਤੇ ਇਸ ਦੇ ਨਿਰਦੇਸ਼ਾਂ ਦੀ ਪਾਲਣਾ ਕਰੇਗਾ ਅਤੇ ਉਸੇ ਪਵਿੱਤਰ ਆਤਮਾ ਨੂੰ ਪਾਵੇਗਾ ਜਿਹੜਾ ਉਹਨਾਂ ਨੇ ਪਾਇਆ ਸੀ, ਉਸ ਤਰੀਕੇ ਨਾਲ ਜਿਵੇਂ ਉਹਨਾਂ ਨੇ ਪਾਇਆ ਸੀ, ਉਹੀ ਨਤੀਜੇ ਜਿਹੜੇ ਉਹਨਾਂ ਨੇ ਪਾਏ, ਉਹੀ ਸ਼ਕਤੀ ਜਿਹੜੀ ਉਹਨਾਂ ਨੂੰ ਮਿਲੀ ਜਦ ਉਹਨਾਂ ਨੇ ਇਸ ਨੂੰ ਪਾਇਆ। ਉਹ ਜਾਣਦਾ ਹੈ ਕਿ ਉਸਦਾ ਪਿਤਾ ਅਤੇ ਮਾਂ ਕੌਣ ਸਨ। ਉਹ ਜਾਣਦਾ ਹੈ ਕਿ ਉਹ ਯਿਸੂ ਮਸੀਹ ਦੇ ਲਹੂ ਵਿੱਚ ਧੋਤਾ ਗਿਆ ਹੈ, ਆਤਮਾ ਤੋਂ ਜੰਮਿਆ, ਪਰਮੇਸ਼ਵਰ ਦੇ ਮਸਾਂ ਨਾਲ ਭਰ ਦਿੱਤਾ ਗਿਆ ਹੈ। ਉਹ ਜਾਣਦਾ ਹੈ ਕਿ ਉਹ ਹੁਣ ਕਿੱਥੇ ਖੜਾ ਹੈ। ਯਕੀਨਨ ਉਹ ਕਨਾਨ ਵਿੱਚ ਹੈ। ਉਹ ਜਾਣਦਾ ਹੈ ਕਿ ਉਹ ਕਿੱਥੋਂ ਆਇਆ ਹੈ। ਅਸਲ ਮਸੀਹਾਂ ਨਾਲ ਵੀ ਇਸੇ ਤਰ੍ਹਾਂ ਹੈ। ਉਸਨੂੰ ਪੁੱਛੋ ਕਿ ਜਦ ਤੁਸੀਂ ਵਿਸ਼ਵਾਸ ਕੀਤਾ ਤਾਂ ਪਵਿੱਤਰ ਆਤਮਾ ਪਾਇਆ? ਆਮੀਨ ਭਾਈ। ਕਿਸੇ ਦਿਨ ਮੈਂ ਇੱਕ 92 ਸਾਲ ਦੀ ਬਜ਼ੁਰਗ ਸੰਤ ਕੋਲ ਖੜਾ ਸੀ। ਉਹ ਆਪਣੇ 80 ਸਾਲ ਦੇ ਪਾਸਟਰ ਨਾਲ ਗੱਲ ਕਰ ਰਹੀ ਸੀ। ਮੈਂ ਕਿਹਾ, ਦਾਦੀ ਮਾਂ, ਜਿੰਨੀ ਰੌਣਕ ਨਾਲ ਉਹ ਬੋਲ ਸਕਦੀ ਸੀ। ਉਸਨੇ ਕਿਹਾ, ਹਾਂ ਮੇਰੇ ਪੁੱਤਰ। ਮੈਂ ਕਿਹਾ, ਤੁਹਾਨੂੰ ਪਵਿੱਤਰ ਆਤਮਾ ਪਾਏ ਹੋਏ ਕਿੰਨਾ ਚਿਰ ਹੋ ਗਿਆ ਹੈ? ਉਸਨੇ ਕਿਹਾ, ਪਰਮੇਸ਼ਵਰ ਦੀ ਮਹਿਮਾ ਹੋਵੇ, ਕਰੀਬ 60 ਸਾਲ ਪਹਿਲਾਂ ਮੈਂ ਇਸ ਨੂੰ ਪਾ ਲਿਆ ਸੀ। ਹੁਣ ਜੇ ਉਹ ਇੱਕ ਖੱਚਰ ਹੁੰਦੀ ਤਾਂ ਉਸਨੇ ਕਿਹਾ ਹੁੰਦਾ, ਹੁਣ ਇੱਕ ਮਿੰਟ ਰੁਕੋ, ਮੈਨੂੰ ਪੱਕਾ ਕੀਤਾ ਗਿਆ ਤੇ ਮੇਰੇ ਉੱਤੇ ਛਿੜਕਾ ਕੀਤਾ ਗਿਆ ਸੀ। ਅੱਛਾ, ਯਕੀਨਨ ਉਹ ਮੈਨੂੰ ਗਿਰਜੇ ਵਿੱਚ ਲੈ ਗਏ ਅਤੇ ਮੈਂ ਇਸ ਦੇ ਲਈ ਆਪਣਾ ਪੱਤਰ ਲੈ ਲਿਆ ਸੀ। ਉਹ ਮੇਰੇ ਤੇ ਰਹਿਮ ਕਰੋ, ਉਹ ਇਹ ਵੀ ਨਹੀਂ ਜਾਣਦੇ ਕਿ ਉਹ ਕਿੱਥੋਂ ਆਏ ਹਨ। ਪਰ ਉਹ ਜਾਣਦੀ ਸੀ ਕਿ ਉਸਦਾ ਜਨਮ ਸਿੱਧ ਅਧਿਕਾਰ ਆਇਆ ਹੈ। ਜਦੋਂ ਇਹ ਹੋਇਆ ਤਦ ਉਹ ਉੱਥੇ ਸੀ। ਉਹ ਜਲ ਅਤੇ ਆਤਮਾ ਤੋਂ ਜੰਮੀ ਸੀ। ਉਹ ਜਾਣਦੀ ਸੀ ਅਤੇ ਵਚਨ ਦੇ ਜਲ ਨਾਲ ਧੋਤੇ ਜਾਣ ਦੁਆਰਾ, ਵਚਨ ਨੂੰ ਲੈਣ ਦੁਆਰਾ। ਹੁਣ ਇਹ ਵੇਖੋ ਕਿ ਇਸ ਨੂੰ ਕਿਵੇਂ ਸੰਬੋਧਿਤ ਕੀਤਾ ਗਿਆ ਹੈ, ਉਹ ਜਿਹੜੇ ਮਸੀਹ ਯਿਸੂ ਵਿੱਚ ਹਨ। ਪੌਲਸ, ਹੁਣ ਯਾਦ ਰੱਖਣਾ, ਮੈਂ ਥੋੜਾ ਜਿਆਦਾ ਸਮਾਂ ਲੈ ਰਿਹਾ ਹਾਂ, ਪਰ ਮੈਂ ਇਸ ਅਧਿਆਇ ਨੂੰ ਪੂਰਾ ਨਹੀਂ ਕਰ ਪਾਵਾਂਗਾ, ਪਰ ਮੈਂ ਛੇਤੀ ਕਰਾਂਗਾ। ਕੀ ਤੁਹਾਨੂੰ ਚੰਗਾ ਲੱਗਦਾ ਹੈ? ਉਹ ਇਹ ਸਾਨੂੰ ਦੱਸਦਾ ਹੈ ਕਿ ਅਸੀਂ ਕਿੱਥੇ ਹਾਂ, ਪਰ ਅਸੀਂ ਇਸ ਨੂੰ ਕੇਵਲ ਇੱਕ ਹੀ ਰਾਤ ਵਿੱਚ ਨਹੀਂ ਕਰ ਸਕਦੇ। ਸਾਨੂੰ ਇਸ ਦੇ ਲਈ ਇੱਕ ਜਾਂ ਦੋ ਮਹੀਨੇ ਲਈ ਹਰੇਕ ਰਾਤ ਚਾਹੀਦੀ ਹੈ ਤਾਂ ਜੋ ਇਸ ਨੂੰ ਪੂਰਾ ਕਰ ਸਕੀਏ। ਵਚਨ ਦਰ ਵਚਨ ਪਿਛਾਣ ਜਾ ਕੇ ਤੇ ਇਸ ਨੂੰ ਵਚਨ ਦਰ ਵਚਨ ਇਤਿਹਾਸ ਵਿੱਚੋਂ ਬਾਹਰ ਲਿਆਉਣਾ ਤੇ ਤੁਹਾਨੂੰ ਵਿਖਾਉਣ ਲਈ ਕਿ ਇਹ ਸੱਚਾਈ ਹੈ। ਹੁਣ ਮੈਨੂੰ ਛੇਤੀ ਨਾਲ ਇਸ ਆਇਤ ਨੂੰ ਦੁਬਾਰਾ ਪੜ ਲੈਣ ਦਿਓ। ਪੌਲੁਸ ਜਿਹੜਾ ਪਰਮੇਸ਼ਵਰ ਦੀ ਇੱਛਾ ਤੋਂ ਮਸੀਹ ਯਿਸੂ ਦਾ ਰਸੂਲ ਹਾਂ, ਮਨੁੱਖ ਦੀ ਇੱਛਾ ਤੋਂ ਨਹੀਂ, ਅੱਗੇ ਯੋਗ ਉਹਨਾਂ ਸੰਤਾਂ ਨੂੰ ਜਿਹੜੇ ਅਫਸੁਸ ਵਿੱਚ ਵਸਦੇ ਹਨ ਅਤੇ ਮਸੀਹ ਯਿਸੂ ਵਿੱਚ ਵਫ਼ਾਦਾਰ ਹਨ। ਮਤਲਬ ਉਹ ਬਾਹਰ ਬੁਲਾਏ ਗਏ ਹਨ, ਵੱਖਰੇ ਕੀਤੇ ਗਏ ਹਨ ਅਤੇ ਹੁਣ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੱਤਾ ਗਿਆ ਹੈ ਅਤੇ ਮਸੀਹ ਯਿਸੂ ਵਿੱਚ ਹਨ। ਮੇਰੇ ਪਿਆਰਿਓ, ਇਹ ਪੱਤਰੀ ਮੈਂ ਤੁਹਾਨੂੰ ਲਿਖ ਰਿਹਾ ਹਾਂ। ਓ, ਮੈਂ ਹੁਣ ਇਸ ਵੇਲੇ ਪੌਲੁਸ ਨੂੰ ਉਹਨਾਂ ਦੇ ਨਾਲ ਸੋਚ ਰਿਹਾ ਹਾਂ। ਉਹ ਕਿੰਨਾ ਖੁਸ਼ ਹੈ। ਉਸ ਵਿਚਾਰੇ ਰਸੂਲ ਦਾ ਸਿਰ ਉਸ ਜਗ੍ਹਾ ਤੇ ਕੱਟ ਦਿੱਤਾ ਗਿਆ ਸੀ। ਮੈਂ ਉਸ ਜਗ੍ਹਾ ਤੇ ਖੜਾ ਸੀ ਜਿੱਥੇ ਉਹਨਾਂ ਉਸਦਾ ਸਿਰ ਕੱਟਿਆ ਸੀ, ਪਰ ਉਹ ਉਸਦਾ ਸਿਰ ਹੁਣ ਉਸ ਨਵੀਂ ਦੇਹ ਉੱਤੇ ਹੈ ਅਤੇ ਦੁਬਾਰਾ ਕਦੇ ਵੀ ਕੱਟਿਆ ਨਹੀਂ ਜਾ ਸਕਦਾ। ਹੁਣ ਉਹ ਠੀਕ ਇਸ ਵਕਤ ਉਸ ਜਗ੍ਹਾ ਤੇ ਉਹਨਾਂ ਦੇ ਨਾਲ ਖੜਾ ਹੈ, ਉਹੀ ਰਸੂਲ ਜਿਸ ਨੇ ਪੱਤਰੀ ਲਿਖੀ ਸੀ। ਕਿਆ ਉਹਨਾਂ ਨੂੰ ਜਿਹੜੇ ਮਸੀਹ ਯਿਸੂ ਵਿੱਚ ਹਨ, ਅਸਾਂ ਸਭਨਾਂ ਨੂੰ ਇੱਕ ਸਰੀਰ ਬਣਨ ਲਈ ਇੱਕੋ ਆਤਮਾ ਨਾਲ ਬਪਤਿਸਮਾ ਦਿੱਤਾ ਗਿਆ। ਹੁਣ ਵੇਖੋ, ਸਾਡੇ ਪਿਤਾ ਪਰਮੇਸ਼ਵਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ। ਮੁਬਾਰਕ ਹੋਵੇ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ਵਰ ਅਤੇ ਪਿਤਾ। ਓ, ਕੀ ਤੂੰ ਇਹ ਸੁਣ ਰਿਹਾ ਹੈ ਚਾਰਲੀ? ਸਭ ਪ੍ਰਕਾਰ ਦੀਆਂ ਆਤਮਕ ਬਰਕਤਾਂ ਨਾਲ ਸਾਨੂੰ ਬਰਕਤ ਦਿੱਤੀ। ਇਹ ਨਹੀਂ ਕਿ ਉਸਨੇ ਥੋੜਾ ਰਸੂਲਾਂ ਨੂੰ ਦਿੱਤਾ ਤੇ ਥੋੜਾ ਕਿਸੇ ਹੋਰ ਨੂੰ ਦਿੱਤਾ, ਪਰ ਉਸਨੇ ਅਸਾਂ ਸਭਨਾਂ ਨੂੰ ਸਭ ਪ੍ਰਕਾਰ ਦੀਆਂ ਆਤਮਕ ਬਰਕਤਾਂ ਨਾਲ ਬਰਕਤ ਦਿੱਤੀ। ਜਿਹੜਾ ਪਵਿੱਤਰ ਆਤਮਾ ਪੰਤੇਕੁਸਤ ਦੇ ਦਿਨ ਉਤਰਿਆ ਸੀ, ਉਹੀ ਪਵਿੱਤਰ ਆਤਮਾ ਅੱਜ ਰਾਤ ਇੱਥੇ ਹੈ। ਉਹੀ ਪਵਿੱਤਰ ਆਤਮਾ ਜਿਸ ਨੇ ਮਰੀਅਮ ਨੂੰ ਚਲਾਉਣ ਅਤੇ ਪਰਾਈਆਂ ਭਾਸ਼ਾਵਾਂ ਵਿੱਚ ਬੋਲਣ ਲਈ ਲਾ ਦਿੱਤਾ ਅਤੇ ਇੱਕ ਸ਼ਾਨਦਾਰ ਸਮਾਂ ਅਤੇ ਆਨੰਦ ਦਿੱਤਾ, ਜਿਹੜੇ ਕੰਮ ਉਸਨੇ ਕੀਤੇ, ਉਹ ਪਵਿੱਤਰ ਆਤਮਾ ਅੱਜ ਰਾਤ ਇੱਥੇ ਹੈ। ਉਹੀ ਪਵਿੱਤਰ ਆਤਮਾ ਜਿਸ ਨੇ ਪੌਲੁਸ ਨੂੰ ਉਸ ਪੁਰਾਣੇ ਜਹਾਜ਼ ਤੇ, ਜਿੱਥੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਪਾਣੀ ਨਾਲ ਭਰ ਗਿਆ ਸੀ ਅਤੇ ਨਾਸ਼ ਹੋ ਗਿਆ ਸੀ, ਅਤੇ 14 ਦਿਨ ਅਤੇ 14 ਰਾਤਾਂ ਨਾ ਚੰਦ ਨਾ ਸਿਤਾਰੇ, ਉਸਨੇ ਵੇਖਿਆ ਤੇ ਹਰੇਕ ਲਹਿਰ ਦੇ ਉੱਤੇ ਇੱਕ ਦੁਸ਼ਟ ਆਤਮਾ ਝਾਕ ਰਿਹਾ ਸੀ ਅਤੇ ਦੰਦੀਆਂ ਝਕਾ ਰਿਹਾ ਸੀ। ਉਸਨੇ ਕਿਹਾ, ਬੁੱਢੇ ਲੜਕੇ, ਹੁਣ ਮੈਂ ਤੈਨੂੰ ਡੋਬ ਦਿਆਂਗਾ, ਹੁਣ ਤੂੰ ਮੇਰੇ ਹੱਥ ਵਿੱਚ ਹੈ। ਜਦ ਪੌਲੁਸ ਇੱਕ ਛੋਟੀ ਪ੍ਰਾਰਥਨਾ ਕਰਨ ਲਈ ਹੇਠਾਂ ਗਿਆ, ਇੱਕ ਦੂਤ ਉੱਥੇ ਖੜਾ ਸੀ। ਕਿਹਾ, ਨਾ ਡਰ ਪੌਲੁਸ, ਇਹ ਪੁਰਾਣਾ ਜਹਾਜ਼ ਕਿਸੇ ਟਾਪੂ ਤੇ ਜਾ ਕੇ ਬਰਬਾਦ ਹੋ ਜਾਵੇਗਾ, ਜਾ ਤੇ ਆਪਣਾ ਖਾਣਾ ਖਾ, ਹੁਣ ਸਭ ਕੁਝ ਠੀਕ ਹੈ। ਉਹ ਆਪਣੀਆਂ ਛੋਟੀਆਂ ਬੁੱਢੀਆਂ ਬਾਹਾਂ ਤੇ ਜੰਜੀਰਾਂ ਨਾਲ ਜਕੜਿਆ ਹੋਇਆ ਆਇਆ, ਆਪਣੇ ਪੈਰਾਂ ਨੂੰ ਧੁੰਦਾ ਹੋਇਆ ਅਤੇ ਕਿਹਾ, ਹੇ ਪੁਰਖੋ, ਹੌਸਲਾ ਰੱਖੋ, ਇਸ ਲਈ ਕਿ ਉਹ ਪਰਮੇਸ਼ਵਰ ਜਿਹਦਾ ਮੈਂ ਹਾਂ ਤੇ ਜਿਸ ਦੀ ਸੇਵਾ ਵੀ ਕਰਦਾ ਹਾਂ, ਉਹਦਾ ਦੂਤ ਅੱਜ ਰਾਤ ਮੇਰੇ ਕੋਲ ਆਣ ਖਲੋਤਾ ਤੇ ਕਿਹਾ, ਹੇ ਪੌਲੁਸ, ਨਾ ਡਰ। ਉਹੀ ਪਵਿੱਤਰ ਆਤਮਾ ਅੱਜ ਰਾਤ ਇਸ ਜਗ੍ਹਾ ਤੇ ਹੈ, ਪਰਮੇਸ਼ਵਰ ਦੀ ਉਹੀ ਆਤਮਾ ਸਾਡੀ ਉਹੀ ਆਤਮਕ ਬਰਕਤਾਂ ਨਾਲ ਸੇਵਾ ਕਰ ਰਹੀ ਹੈ। ਸੁਰਗੀ ਥਾਵਾਂ ਵਿੱਚ ਸਭ ਪ੍ਰਕਾਰ ਦੀਆਂ ਆਤਮਕ ਬਰਕਤਾਂ ਨਾਲ ਸਾਨੂੰ ਬਰਕਤ ਦਿੱਤੀ। ਓ, ਆਓ ਇਸ ਜਗ੍ਹਾ ਤੇ ਬਸ ਇੱਕ ਮਿੰਟ ਹੋਰ ਰੁਕਦੇ ਹਾਂ। ਸਵਰਗੀ ਥਾਵਾਂ ਵਿੱਚ, ਹੁਣ ਕਿਸੇ ਵੀ ਜਗ੍ਹਾ ਤੇ ਨਹੀਂ, ਪਰ ਸਵਰਗੀ ਥਾਵਾਂ ਵਿੱਚ ਅਸੀਂ ਸਵਰਗੀ ਥਾਵਾਂ ਵਿੱਚ ਇਕੱਠੇ ਹੋਏ ਹਾਂ। ਇਸ ਦਾ ਮਤਲਬ ਹੈ ਕਿ ਵਿਸ਼ਵਾਸੀ ਦਾ ਇੱਕ ਸਥਾਨ ਹੈ। ਇਹ ਕਿ ਜੇ ਮੈਂ ਪ੍ਰਾਰਥਨਾ ਕੀਤੀ ਹੈ, ਤੁਸੀਂ ਪ੍ਰਾਰਥਨਾ ਕੀਤੀ ਹੈ, ਜਾਂ ਕਲੀਸਿਯਾ ਨੇ ਪ੍ਰਾਰਥਨਾ ਕੀਤੀ ਹੈ, ਅਸੀਂ ਸੰਦੇਸ਼ ਲਈ ਤਿਆਰ ਹਾਂ। ਅਸੀਂ ਸੰਤਾਂ ਦੇ ਵਾਂਗ ਆਪਣੇ ਆਪ ਨੂੰ ਇਕੱਠੇ ਕੀਤਾ ਹੈ, ਬਾਹਰ ਬੁਲਾਏ ਗਏ, ਪਵਿੱਤਰ ਆਤਮਾ ਨਾਲ ਬਪਤਿਸਮਾ ਪਾਏ ਹੋਏ, ਪਰਮੇਸ਼ਵਰ ਦੀਆਂ ਬਰਕਤਾਂ ਨਾਲ ਭਰੇ ਹੋਏ, ਬੁਲਾਏ ਹੋਏ, ਚੁਣੇ ਹੋਏ, ਹੁਣ ਸਵਰਗੀ ਥਾਵਾਂ ਵਿੱਚ ਇਕੱਠੇ ਕੀਤੇ ਗਏ ਹਾਂ। ਅਸੀਂ ਆਪਣੇ ਪ੍ਰਾਣਾਂ ਵਿੱਚ ਸਵਰਗੀ ਲੋਕ ਹਾਂ। ਸਾਡੀਆਂ ਰੂਹਾਂ ਨੇ ਸਾਨੂੰ ਇੱਕ ਸਵਰਗੀ ਵਾਤਾਵਰਨ ਵਿੱਚ ਲਿਆਂਦਾ ਹੈ। ਓ ਭਾਈ, ਇੱਥੇ ਹੋ ਤੁਸੀਂ ਇੱਕ ਸਵਰਗੀ ਵਾਤਾਵਰਨ ਵਿੱਚ। ਓ, ਅੱਜ ਰਾਤ ਕੀ ਹੋ ਸਕਦਾ ਹੈ? ਓ, ਅੱਜ ਰਾਤ ਕੀ ਹੋ ਸਕਦਾ ਹੈ? ਅੱਜ ਰਾਤ ਕੀ ਹੋ ਸਕਦਾ ਹੈ ਜੇ ਅਸੀਂ ਸਵਰਗੀ ਵਾਤਾਵਰਨ ਵਿੱਚ ਬੈਠੇ ਹੋਈਏ ਅਤੇ ਪਵਿੱਤਰ ਆਤਮਾ ਹਰੇਕ ਹਿਰਦੇ ਤੇ ਮੰਡਰਾ ਰਿਹਾ ਹੈ, ਜਿਸ ਨੂੰ ਮੁੜ ਤੋਂ ਸਿਰਜਿਆ ਗਿਆ ਹੈ ਅਤੇ ਯਿਸੂ ਮਸੀਹ ਵਿੱਚ ਇੱਕ ਨਵੀਂ ਸ੍ਰਿਸ਼ਟ ਬਣਾਇਆ ਗਿਆ ਹੈ। ਸਾਰੇ ਪਾਪ ਲਹੂ ਦੇ ਹੇਠਾਂ ਸਿੱਧ ਉਪਾਸਨਾ ਵਿੱਚ ਸਾਡੇ ਹਿਰਦੇ ਅਤੇ ਹੱਥ ਪਰਮੇਸ਼ਵਰ ਵੱਲ ਉੱਪਰ ਨੂੰ ਉੱਠੇ ਹੋਏ ਹਨ। ਮਸੀਹ ਯਿਸੂ ਨਾਲ ਸਵਰਗੀ ਥਾਵਾਂ ਵਿੱਚ ਬੈਠੇ ਹੋਏ ਹਾਂ, ਸਵਰਗੀ ਥਾਵਾਂ ਵਿੱਚ ਇਕੱਠੇ ਉਪਾਸਨਾ ਕਰ ਰਹੇ ਹਾਂ। ਕੀ ਤੁਸੀਂ ਕਦੇ ਸਵਰਗੀ ਥਾਂ ਵਿੱਚ ਬੈਠੇ ਹੋ? ਓ, ਮੈਂ ਉਦੋਂ ਤੱਕ ਬੈਠਾ ਰਿਹਾ ਹਾਂ ਜਦ ਤੱਕ ਮੈਂ ਆਨੰਦ ਨਾਲ ਰੋ ਨਾ ਪਿਆ ਅਤੇ ਆਖਿਆ ਪਰਮੇਸ਼ਵਰ ਮੈਨੂੰ ਇੱਥੋਂ ਕਦੇ ਨਾ ਜਾਣ ਦੇ, ਸਿਰਫ ਮਸੀਹ ਯਿਸੂ ਦੇ ਸਵਰਗੀ ਥਾਵਾਂ ਵਿੱਚ। ਸਾਨੂੰ ਕਾਹਦੇ ਨਾਲ ਬਰਕਤ ਦੇ ਰਿਹਾ ਹੈ? ਦੈਵਿਕ ਚੰਗਾਈ, ਪੂਰਵ ਗਿਆਨ, ਪ੍ਰਕਾਸ਼ਨ, ਦਰਸ਼ਨ, ਸ਼ਕਤੀਆਂ, ਪ੍ਰਾਈਆਂ ਭਾਸ਼ਾਵਾਂ, ਤਰਜਮੇ, ਬੁੱਧੀ, ਗਿਆਨ, ਸਭ ਸਵਰਗੀ ਬਰਕਤਾਂ ਅਤੇ ਆਨੰਦ ਜੋ ਵਰਣਨ ਤੋਂ ਬਾਹਰ ਹੈ ਅਤੇ ਮਹਿਮਾ ਨਾਲ ਭਰਿਆ ਹੋਇਆ ਹੈ। ਹਰੇਕ ਹਿਰਦਾ ਆਤਮਾ ਨਾਲ ਭਰਿਆ ਹੋਇਆ ਹੈ, ਇਕੱਠੇ ਚੱਲ ਰਹੇ ਹਨ, ਸਵਰਗੀ ਥਾਵਾਂ ਵਿੱਚ ਇਕੱਠੇ ਬੈਠੇ ਹੋਏ ਹਨ। ਸਾਡੇ ਵਿਚਕਾਰ ਇੱਕ ਵੀ ਬੁਰਾ ਵਿਚਾਰ ਨਹੀਂ, ਇੱਕ ਵੀ ਸਿਗਰਟ ਨਹੀਂ ਫੂਕੀ ਗਈ, ਇੱਕ ਵੀ ਛੋਟਾ ਲਿਬਾਸ ਨਹੀਂ, ਇੱਕ ਵੀ ਉਹ ਜਾਂ ਕੁਝ ਹੋਰ ਨਹੀਂ, ਇੱਕ ਵੀ ਬੁਰਾ ਵਿਚਾਰ ਨਹੀਂ, ਕਿਸੇ ਕੋਲ ਵੀ ਦੂਸਰੇ ਦੇ ਵਿਰੋਧ ਵਿੱਚ ਕੁਝ ਵੀ ਨਹੀਂ ਹੈ। ਹਰ ਕੋਈ ਪ੍ਰੇਮ ਅਤੇ ਸਦਭਾਵਨਾ ਨਾਲ ਬੋਲ ਰਿਹਾ ਹੈ, ਹਰੇਕ ਇੱਕੋ ਥਾਂ ਤੇ ਇੱਕ ਮਨ ਹੈ। ਤਦ ਅਚਾਨਕ ਆਕਾਸ਼ ਤੋਂ ਇੱਕ ਗੂੰਜ ਆਈ ਜਿਹੀ ਵੱਡੀ ਭਾਰੀ ਹਨੇਰੀ ਵਗਣ ਦੀ ਹੁੰਦੀ ਹੈ। ਇੱਥੇ ਹੋ ਤੁਸੀਂ, ਸਾਨੂੰ ਸਭ ਪ੍ਰਕਾਰ ਦੀਆਂ ਆਤਮਕ ਵਰਕਤਾਂ ਨਾਲ ਬਰਕਤ ਦਿੱਤੀ ਗਈ ਹੈ। ਤਦ ਹੋ ਸਕਦਾ ਹੈ ਕਿ ਪਵਿੱਤਰ ਆਤਮਾ ਕਿਸੇ ਤੇ ਆਵੇ ਅਤੇ ਆਖੇ, ਯਹੋਵਾ ਇਉਂ ਫਰਮਾਉਂਦਾ ਹੈ, ਇੱਕ ਫਲਾਣੀ ਫਲਾਣੀ ਥਾਂ ਤੇ ਜਾ ਕੇ ਫਲਾਣਾ ਫਲਾਣਾ ਕੰਮ ਕਰੋ। ਇਸ ਨੂੰ ਇਸੇ ਤਰ੍ਹਾਂ ਹੁੰਦਿਆਂ ਹੋਇਆਂ ਵੇਖੋ, ਵੇਖਿਆ ਯਹੋਵਾ ਇੰਜ ਫਰਮਾਉਂਦਾ ਹੈ, ਇੱਕ ਫਲਾਣੀ ਫਲਾਣੀ ਥਾਂ ਤੇ ਜਾ ਕੇ ਫਲਾਣਾ ਫਲਾਣਾ ਕੰਮ ਕਰੋ। ਇਸ ਨੂੰ ਇਸੇ ਤਰ੍ਹਾਂ ਹੁੰਦਿਆਂ ਹੋਇਆਂ ਵੇਖੋ, ਸਵਰਗੀ ਥਾਵਾਂ ਵਿੱਚ ਸਭ ਪ੍ਰਕਾਰ ਦੀਆਂ ਆਤਮਕ ਬਰਕਤਾਂ ਨਾਲ ਸਾਨੂੰ ਬਰਕਤ ਦਿੱਤੀ। ਵੇਖੋ ਜਿਵੇਂ ਉਹਨੇ ਸਾਨੂੰ ਜਗਤ ਦੀ ਨੀਂਹ ਧਰਨ ਤੋਂ ਅੱਗੋਂ ਹੀ ਉਸ ਵਿੱਚ ਚੁਣ ਲਿਆ। ਕੀ ਅਸੀਂ ਉਸ ਨੂੰ ਚੁਣਿਆ ਜਾਂ ਉਸਨੇ ਸਾਨੂੰ ਚੁਣਿਆ? ਉਸਨੇ ਸਾਨੂੰ ਚੁਣਿਆ ਕਦੋਂ? ਕੀ ਉਸ ਰਾਤ ਜਦ ਅਸੀਂ ਉਸ ਨੂੰ ਸਵੀਕਾਰ ਕੀਤਾ? ਜਿਵੇਂ ਉਹਨੇ ਸਾਨੂੰ ਜਗਤ ਦੀ ਨੀਂਹ ਧਰਨ ਤੋਂ ਅੱਗੋਂ ਹੀ ਉਸ ਵਿੱਚ ਚੁਣ ਲਿਆ, ਭਈ ਅਸੀਂ ਉਸ ਦੇ ਸਨਮੁਖ ਪ੍ਰੇਮ ਵਿੱਚ ਪਵਿੱਤਰ ਅਤੇ ਨਿਰਮਲ ਹੋਈਏ। ਪਰਮੇਸ਼ਵਰ ਨੇ ਸਾਨੂੰ ਕਦੋਂ ਚੁਣਿਆ? ਤੁਸਾਂ ਜਿਨ੍ਹਾਂ ਨੇ ਪਵਿੱਤਰ ਆਤਮਾ ਪਾਇਆ, ਪਰਮੇਸ਼ਵਰ ਨੇ ਤੁਹਾਨੂੰ ਕਦੋਂ ਚੁਣਿਆ? ਉਸਨੇ ਤੁਹਾਨੂੰ ਕਦੋਂ ਚੁਣਿਆ? ਜਗਤ ਦੀ ਨੀਂਹ ਧਰਨ ਤੋਂ ਪਹਿਲਾਂ, ਆਪਣੇ ਪੂਰਵ ਗਿਆਨ ਦੁਆਰਾ ਉਸਨੇ ਤੁਹਾਨੂੰ ਪਹਿਲਾਂ ਹੀ ਵੇਖ ਲਿਆ ਅਤੇ ਜਾਣਦਾ ਸੀ ਕਿ ਤੁਸੀਂ ਉਸ ਨੂੰ ਪ੍ਰੇਮ ਕਰੋਗੇ, ਅਤੇ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਹੀ ਉਸਨੇ ਤੁਹਾਨੂੰ ਚੁਣ ਲਿਆ ਅਤੇ ਯੇਸ਼ੂ ਨੂੰ ਭੇਜਿਆ ਤਾਂ ਜੋ ਤੁਹਾਡੇ ਪਾਪਾਂ ਦੇ ਲਈ ਪ੍ਰਾਸ਼ਚਿਤ ਬਣੇ, ਤਾਂ ਜੋ ਤੁਹਾਡੇ ਨਾਲ ਪ੍ਰੇਮ ਕਰਨ ਲਈ, ਤੁਹਾਡਾ ਆਪਣੇ ਨਾਲ ਮਿਲਾਪ ਕਰਨ ਲਈ। ਓ ਕਾਸ਼ ਸਾਡੇ ਕੋਲ ਕੁਝ ਹੋਰ ਸਮਾਂ ਹੁੰਦਾ ਇਸ ਤੋਂ ਪਹਿਲਾਂ ਕਿ ਅਸੀਂ ਹੋਰ ਅੱਗੇ ਜਾਈਏ। ਮੈਨੂੰ ਜਰਾ ਪਿੱਛੇ ਜਾ ਲੈਣ ਦਿਓ, ਉਤਪਤ 1:26, ਮੈਂ ਇਸ ਨੂੰ ਬੁੱਧਵਾਰ ਲਵਾਂਗਾ। ਜਦ ਪਰਮੇਸ਼ਵਰ ਨੇ ਮਨੁੱਖ ਨੂੰ ਬਣਾਇਆ, ਇਸ ਤੋਂ ਪਹਿਲਾਂ ਕਿ ਉਸਨੇ ਮਨੁੱਖ ਨੂੰ ਬਣਾਇਆ, ਉਸਨੇ ਆਪਣੇ ਆਪ ਨੂੰ ਐਲੋਹੀਮ ਕਿਹਾ। ਇਬਰਾਨੀ ਵਿੱਚ ਇਸ ਸ਼ਬਦ ਦਾ ਅਰਥ ਹੈ ਆਪਣੀ ਹੋਂਦ ਆਪ ਹੀ ਰੱਖਣ ਵਾਲਾ, ਆਪਣੇ ਆਪ ਵਿੱਚ ਸਭ ਕੁਝ।
Nothing existed before him. He was all the existence he ever was. Self-existence.
ਉਸ ਤੋਂ ਪਹਿਲਾਂ ਕੁਝ ਵੀ ਨਹੀਂ ਸੀ, ਜੇ ਕੁਝ ਹੋਂਦ ਵਿੱਚ ਸੀ ਤਾਂ ਉਹ ਆਪ ਹੀ ਸਭ ਕੁਝ ਸੀ, ਆਪਣੀ ਹੋਂਦ ਆਪ ਰੱਖਣ ਵਾਲਾ। ਐਲੋਹੀਮ ਦਾ ਅਰਥ ਹੈ ਸਵੈ ਭਰਪੂਰ, ਸਰਬ ਸ਼ਕਤੀਮਾਨ, ਆਪਣੀ ਹੋਂਦ ਆਪ ਰੱਖਣ ਵਾਲਾ। ਓ
ਬਟ ਇਨ ਜੈਨੇਸਿਸ 2 ਵਨ ਹੀ ਮੇਡ ਮੈਨ,
ਪਰ ਉਤਪਤ 2 ਵਿੱਚ ਜਦ ਉਸਨੇ ਮਨੁੱਖ ਨੂੰ ਬਣਾਇਆ, ਉਸਨੇ ਕਿਹਾ ਮੈਂ ਹਾਂ ਯਾਹੂਆ, ਅੰਗਰੇਜ਼ੀ ਭਾਸ਼ਾ ਵਿੱਚ ਕੈਪੀਟਲ JUVUH ਯਾਹਵੇ ਯਹੋਵਾ। ਇਸ ਦਾ ਕੀ ਅਰਥ ਸੀ? ਮੈਂ ਹੀ ਸਾਰੀ ਹੋਂਦ ਰੱਖਣ ਵਾਲਾ ਹਾਂ, ਜਿਸਨੇ ਆਪਣੇ ਆਪ ਤੋਂ ਕੁਝ ਸ੍ਰਿਸ਼ਟੀ ਕੀਤੀ ਹੈ, ਆਪਣਾ ਪੁੱਤਰ ਹੋਣ ਲਈ, ਜਾਂ ਇੱਕ ਅਸਥਾਈ ਜਾਂ ਇੱਕ ਛੋਟਾ, ਮੇਰਾ ਇੱਕ ਛੋਟਾ ਰੂਪ ਮਹਿਮਾ ਹੋਵੇ।
He gave man. Jehovah means that he gave man to
ਕਿਉਂ?
ਯਹੋਵਾ
ਦਾ ਅਰਥ ਹੈ ਕਿ ਉਸਨੇ ਮਨੁੱਖ ਨੂੰ ਇਹ ਦਿੱਤਾ ਕਿ ਉਹ ਇੱਕ ਛੋਟਾ ਪਰਮੇਸ਼ਵਰ ਬਣੇ, ਕਿਉਂਕਿ ਉਹ ਪਿਤਾ ਪਰਮੇਸ਼ਵਰ ਹੈ ਅਤੇ ਉਸਨੇ ਮਨੁੱਖ ਨੂੰ ਇੱਕ ਛੋਟਾ ਪਰਮੇਸ਼ਵਰ ਬਣਾਇਆ। ਇਸ ਲਈ ਹੁਣ ਉਹ ਇਕੱਲਾ ਨਹੀਂ ਹੈ ਜੋ ਹੋਂਦ ਰੱਖਦਾ ਹੈ, ਉਹ ਆਪਣੇ ਪਰਿਵਾਰ ਨਾਲ ਹੋਂਦ ਰੱਖਦਾ ਹੈ।
ਐਲੋ
ਐਲੋ ਐਲੋਹੀਮ ਹੁਣ ਹੁਣ ਉਹ ਯਹੋਵਾ ਹੈ, ਯਹੋਵਾ ਜਿਸ ਦਾ ਅਰਥ ਹੈ ਆਪਣੇ ਪਰਿਵਾਰ ਨਾਲ ਹੋਂਦ ਰੱਖਣ ਵਾਲਾ। ਹੁਣ ਪਰਮੇਸ਼ਵਰ ਨੇ ਮਨੁੱਖ ਦੀ ਰਚਨਾ ਕੀਤੀ ਤਾਂ ਜੋ ਸਾਰੀ ਧਰਤੀ ਉੱਪਰ ਰਾਜ ਕਰੇ। ਉਸ ਕੋਲ ਅਧਿਕਾਰ ਸੀ ਅਤੇ ਧਰਤੀ ਮਨੁੱਖ ਦੇ ਅਧਿਕਾਰ ਹੇਠ ਸੀ। ਕੀ ਇਹ ਵਚਨ ਹੈ? ਜੇ ਇਸ ਤੇ ਉਸਦਾ ਅਧਿਕਾਰ ਸੀ ਤਾਂ ਉਹ ਧਰਤੀ ਦਾ ਪਰਮੇਸ਼ਵਰ ਸੀ। ਉਹ ਬੋਲ ਸਕਦਾ ਸੀ ਅਤੇ ਉਸੇ ਤਰ੍ਹਾਂ ਹੋ ਜਾਂਦਾ ਸੀ। ਉਹ ਇਸ ਨੂੰ ਬੋਲ ਸਕਦਾ ਸੀ ਅਤੇ ਹੋ ਜਾਂਦਾ ਸੀ। ਉਹ ਇੱਥੇ ਉਹ ਹੈ ਪਰਮੇਸ਼ਵਰ ਯਹੋਵਾ, ਉਹ ਜੋ ਕਦੇ ਆਪਣੇ ਆਪ ਵਿੱਚ ਇਕੱਲਾ ਹੀ ਹੋਂਦ ਰੱਖਦਾ ਸੀ, ਪਰ ਹੁਣ ਉਹ ਆਪਣੇ ਪਰਿਵਾਰ ਨਾਲ ਹੋਂਦ ਵਿੱਚ ਹੈ ਅਤੇ ਉਸਦੇ ਛੋਟੇ ਬੱਚੇ ਉਸਦੇ ਨਾਲ ਹਨ। ਇੱਥੇ ਹੋ ਤੁਸੀਂ, ਹੁਣ ਇਸ ਨੂੰ ਪੜ੍ਹੋ। ਖੈਰ, ਅਸੀਂ ਬੁੱਧਵਾਰ ਰਾਤ ਨੂੰ ਇਸ ਵਿੱਚ ਜਾਵਾਂਗੇ ਜਦੋਂ ਸਾਡੇ ਕੋਲ ਹੋਰ ਸਮਾਂ ਹੋਵੇਗਾ। ਅਸੀਂ ਬਸ 15 ਮਿੰਟ ਪਿੱਛੇ ਚੱਲ ਰਹੇ ਹਾਂ। ਅਤੇ ਅੱਛਾ, ਮੈਂ ਸੋਚਿਆ ਸੀ ਕਿ ਮੈਂ ਇਸ ਵੇਲੇ ਇੱਕ ਨਿਸ਼ਚਿਤ ਸਥਾਨ ਤੇ ਹੋਵਾਂਗਾ, ਪਰ ਅਸੀਂ ਨਹੀਂ ਹਾਂ ਜਿੱਥੇ ਅਸੀਂ ਪਵਿੱਤਰ ਆਤਮਾ ਦੇ ਵਾਅਦੇ ਨਾਲ ਮੋਹਰਬੰਦ ਹੋਏ ਹਾਂ। ਸਭ ਠੀਕ ਹੈ। ਹੁਣ ਸਾਨੂੰ ਕਦੋਂ ਪਰਮੇਸ਼ਵਰ ਦੇ ਸੇਵਕ ਹੋਣ ਦੇ ਲਈ ਬੁਲਾਇਆ ਗਿਆ ਸੀ? ਆਰਮਨ ਨੇਵੇਲ ਨੂੰ ਪਰਮੇਸ਼ਵਰ ਦਾ ਇੱਕ ਸੇਵਕ ਹੋਣ ਦੇ ਲਈ ਕਦੋਂ ਬੁਲਾਇਆ ਗਿਆ ਸੀ? ਉਹ ਮੇਰੇ, ਇਹ ਮੈਨੂੰ ਹੈਰਾਨ ਕਰ ਦਿੰਦਾ ਹੈ। ਮੈਂ ਤੁਹਾਨੂੰ ਦੱਸਾਂਗਾ, ਆਓ ਕੁਝ ਲਿਖਤਾਂ ਨੂੰ ਲੈਂਦੇ ਹਾਂ। ਮੈਂ ਚਾਹੁੰਦਾ ਹਾਂ ਕਿ ਤੁਸੀਂ ਪਹਿਲਾ ਪਤਰਸ 1:20 ਵਿੱਚ ਜਾਓ ਅਤੇ ਪੈਟ ਪ੍ਰਕਾਸ਼ ਦੀ ਪੋਥੀ 17:8 ਖੋਲ ਲਵੋ, ਅਤੇ ਮੈਂ ਪ੍ਰਕਾਸ਼ ਦੀ ਪੋਥੀ 13 ਨੂੰ ਲੈਂਦਾ ਹਾਂ। ਹੁਣ ਇਸ ਜਗ੍ਹਾ ਤੇ ਅਸੀਂ ਸੁਣਨਾ ਚਾਹੁੰਦੇ ਹਾਂ, ਤੁਸੀਂ ਜਾਣਨਾ ਚਾਹੁੰਦੇ ਹੋ ਕਿ ਪਰਮੇਸ਼ਵਰ ਨੇ ਤੁਹਾਨੂੰ ਇੱਕ ਮਸੀਹ ਹੋਣ ਦੇ ਲਈ ਕਦੋਂ ਬੁਲਾਇਆ? ਓ, ਮੈਂ ਇਸ ਨੂੰ ਪ੍ਰੇਮ ਕਰਦਾ ਹਾਂ, ਇਸ ਨੂੰ ਕਿ ਮਨੁੱਖ ਕੇਵਲ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ, ਪਰ ਹਰੇਕ ਉਸ ਵਚਨ ਤੋਂ ਜਿਹੜਾ ਪਰਮੇਸ਼ਵਰ ਦੇ ਮੂੰਹ ਵਿੱਚੋਂ ਨਿਕਲਦਾ ਹੈ। ਸਭ ਠੀਕ ਹੈ ਭਾਈ ਨੇਵਲ, ਤੁਹਾਨੂੰ ਪਹਿਲਾ ਪਤਰਸ 1:20 ਮਿਲ ਗਈ ਹੈ? ਅੱਛਾ, 1:19 ਅਤੇ 1:20 ਪੜ੍ਹੋ, ਇਸ ਨੂੰ ਸੁਣੋ। ਹਾਂ, ਸਗੋਂ ਮਸੀਹ ਦੇ ਅਮੋਲਕ ਲਹੂ ਨਾਲ ਪਾਇਆ, ਜਿਹੜਾ ਨਿਹਕਲੰਕ ਅਤੇ ਬੇਦਾਗ ਲੇਲੇ ਦੇ ਨਿਆਈ ਸੀ। ਉਹ ਤਾਂ ਜਗਤ ਦੀ ਨੀਂਹ ਧਰਨ ਤੋਂ ਅੱਗੋਂ ਹੀ ਥਾਪਿਆ ਗਿਆ ਸੀ, ਪਰ ਸਮਿਆਂ ਦੇ ਅੰਤ ਵਿੱਚ ਤੁਹਾਡੇ ਲਈ ਪ੍ਰਗਟ ਹੋਇਆ। ਉਸ ਨੂੰ ਕਦੋਂ ਥਾਪਿਆ ਗਿਆ ਸੀ? ਜਗਤ ਦੀ ਨੀਂਹ ਧਰਨ ਤੋਂ ਪਹਿਲਾਂ। ਭਾਈ ਪੈਟ, ਮੇਰੇ ਲਈ ਪ੍ਰਕਾਸ਼ ਦੀ ਪੋਥੀ 17:8 ਪੜ੍ਹੋ। ਉਹ ਦਰਿੰਦਾ ਜਿਹੜਾ ਤੈਂ ਵੇਖਿਆ ਸੀ, ਸੋ ਹੈ ਸੀ ਅਤੇ ਨਹੀਂ ਹੈਗਾ, ਅਤੇ ਉਹਨੇ ਅਥਾਹ ਕੁੰਡ ਵਿੱਚੋਂ ਚੜ ਆਉਣਾ ਅਤੇ ਨਸ਼ਟ ਹੋ ਜਾਣਾ ਹੈ, ਅਤੇ ਧਰਤੀ ਦੇ ਵਾਸੀ ਜਿਨ੍ਹਾਂ ਦਾ ਨਾਂ ਜਗਤ ਦੇ ਮੁੱਢੋਂ ਜੀਵਨ ਦੀ ਪੋਥੀ ਵਿੱਚ ਨਹੀਂ ਲਿਖਿਆ ਗਿਆ, ਉਸ ਦਰਿੰਦੇ ਨੂੰ ਵੇਖ ਕੇ ਬਈ ਉਹ ਹੈ ਸੀ ਅਤੇ ਨਹੀਂ ਹੈਗਾ ਅਤੇ ਫੇਰ ਆਉਂਦਾ ਹੈ, ਅਚਰਜ ਹੋ ਜਾਣਗੇ। ਕੌਣ ਭਰਮਾਇਆ ਜਾਵੇਗਾ ਇਸ ਧਾਰਮਿਕ ਆਦਮੀ ਰਾਹੀਂ ਜਿਵੇਂ ਸਾਊਲ ਸੀ? ਕੌਣ ਭਰਮਾਇਆ ਜਾਵੇਗਾ ਜਿਹੜਾ ਬਹੁਤ ਹੀ ਜ਼ਿਆਦਾ ਚਲਾਕ ਅਤੇ ਇੰਨਾ ਸਿੱਧ ਹੋਵੇਗਾ ਕਿ ਜਿਹੜਾ ਕਿਸੇ ਨੂੰ ਭਰਮਾ ਲਵੇਗਾ? ਚੁਣਿਆ ਹੋਇਆਂ ਨੂੰ, ਸਭਾ ਆਖਦੀ ਹੈ ਚੁਣਿਆ ਹੋਇਆਂ ਨੂੰ, ਜੇ ਹੋ ਸਕੇ ਤਾਂ, ਜੇ ਹੋ ਸਕਦਾ ਤਾਂ। ਸਭ ਠੀਕ ਹੈ, ਪ੍ਰਕਾਸ਼ ਦੀ ਪੋਥੀ 13:8, ਮੈਨੂੰ ਇਸ ਨੂੰ ਤੁਹਾਡੇ ਲਈ ਪੜ੍ਹਨ ਦਿਓ। ਅਤੇ ਧਰਤੀ ਦੇ ਵਾਸੀ ਸਭੇ ਉਹਨੂੰ ਮੱਥਾ ਟੇਕਣਗੇ, ਅਰਥਾਤ ਹਰੇਕ ਜਿਹਦਾ ਨਾਂ ਉਸ ਲੇਲੇ ਦੀ ਜਿਹੜਾ ਖੋਇਆ ਗਿਆ ਸੀ ਜੀਵਨ ਦੀ ਪੋਥੀ ਵਿੱਚ ਜਗਤ ਦੇ ਮੁੱਢੋਂ ਹੀ ਨਹੀਂ ਲਿਖਿਆ ਗਿਆ। ਸਾਡੇ ਨਾਮ ਲੇਲੇ ਦੀ ਜੀਵਨ ਦੀ ਪੋਥੀ ਵਿੱਚ ਕਦੋਂ ਰੱਖੇ ਗਏ ਸਨ? ਜਦੋਂ ਲੇਲੇ ਨੂੰ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਹੀ ਖੋਇਆ ਗਿਆ ਸੀ, ਜਦੋਂ ਪਰਮੇਸ਼ਵਰ ਯਹੋਵਾ ਐਲ ਐਲਾ ਐਲੋਹੀਮ ਆਪਣੇ ਆਪ ਦੀ ਹੋਂਦ ਰੱਖਣ ਵਾਲਾ ਸੀ। ਬਸ ਇੱਕ ਵੱਡੇ ਹੀਰੇ ਦੇ ਵਾਂਗ, ਅਤੇ ਉਹ ਹੋਰ ਕੁਝ ਨਹੀਂ ਬਣ ਸਕਦਾ। ਪਰ ਇਸ ਹੀਰੇ ਦੇ ਅੰਦਰ ਉਸਦਾ ਮੁਕਤੀਦਾਤਾ ਹੋਣ ਦਾ ਗੁਣ ਸੀ, ਉਸਦੇ ਗੁਣਾਂ ਦੇ ਅੰਦਰ, ਉਸਦੇ ਅੰਦਰ ਇੱਕ ਚੰਗਾ ਕਰਨ ਵਾਲਾ ਸੀ। ਅੱਛਾ, ਉੱਥੇ ਬਚਾਉਣ ਅਤੇ ਚੰਗਾ ਕਰਨ ਦੇ ਲਈ ਕੁਝ ਵੀ ਨਹੀਂ ਸੀ, ਪਰ ਉਸਦੇ ਗੁਣਾਂ ਨੇ ਇਸ ਨੂੰ ਉਤਪੰਨ ਕੀਤਾ। ਇਸ ਲਈ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਹੀ ਉਹ ਜਾਣਦਾ ਸੀ ਕਿ ਉਸਦੇ ਅੰਦਰ ਜੋ ਸੀ ਉਸਦਾ ਮਹਾਨ ਪ੍ਰਗਟ ਹੋਣਾ, ਕਿ ਉਹ ਇੱਕ ਮੁਕਤੀਦਾਤਾ ਹੋਵੇਗਾ, ਇਹ ਕਿ ਉਹ ਦੇਹ ਤਾਰੇਗਾ ਤੇ ਸਾਡੇ ਵਿਚਕਾਰ ਵਾਸ ਕਰੇਗਾ, ਅਤੇ ਉਹ ਜਾਣਦਾ ਸੀ ਕਿ ਉਸਦੇ ਮਾਰ ਖਾਣ ਤੋਂ ਅਸੀਂ ਚੰਗੇ ਕੀਤੇ ਜਾਵਾਂਗੇ। ਉਸਨੇ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਹੀ ਲੇਲੇ ਨੂੰ ਆਪਣੀ ਪੋਥੀ ਵਿੱਚ ਖੋਇਆ, ਅਤੇ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਤੁਹਾਡੇ ਨਾਮ ਉਸ ਪੋਥੀ ਵਿੱਚ ਲਿਖੇ। ਓਹੋ, ਇਸ ਨੂੰ ਸੁਣੋ, ਪਹਿਲਾਂ ਤੋਂ ਠਹਿਰਾਇਆ ਜਾਣਾ ਪੂਰਵ ਗਿਆਨ ਵੱਲ ਵੇਖਦਾ ਹੈ। ਮੇਰਾ ਮਤਲਬ ਚੁਣੇ ਜਾਣ ਵੱਲ, ਚੁਣਿਆ ਜਾਣਾ ਪੂਰਵ ਗਿਆਨ ਵੱਲ ਵੇਖਦਾ ਹੈ ਅਤੇ ਪਹਿਲਾਂ ਤੋਂ ਠਹਿਰਾਇਆ ਜਾਣਾ ਮੰਜ਼ਿਲ ਵੱਲ ਵੇਖਦਾ ਹੈ। ਇਸ ਨੂੰ ਨਾ ਭੁੱਲਣਾ ਕਿ ਚੋਣ ਪਿਛਾਂ ਇਸ ਜਗ੍ਹਾ ਤੇ ਵੇਖਦੀ ਹੈ, ਇੱਥੇ ਹੈ। ਮੈਂ ਇੱਕ ਕੰਡਿਆਲੀ ਝਾੜੀ ਸੀ, ਮੈਂ ਪਾਪ ਵਿੱਚ ਜੰਮਿਆ, ਕੁਧਰਮ ਵਿੱਚ ਪਲਿਆ, ਝੂਠ ਬੋਲਦਾ ਹੋਇਆ ਸੰਸਾਰ ਵਿੱਚ ਆਇਆ, ਪਾਪੀਆਂ ਵਿਚਕਾਰ ਜੰਮਿਆ, ਪਿਤਾ ਅਤੇ ਮਾਂ ਅਤੇ ਮੇਰਾ ਸਾਰਾ ਟੱਬਰ ਪਾਪੀ ਸੀ। ਮੈਂ ਇੱਕ ਕੰਡਿਆਲੀ ਝਾੜੀ ਸੀ, ਪਰ ਅਚਾਨਕ ਮੈਂ ਇੱਕ ਕਣਕ ਦਾ ਦਾਣਾ ਬਣ ਗਿਆ। ਇਹ ਕਿਵੇਂ ਹੋਇਆ? ਇਹ ਕੀ ਹੈ? ਚੋਣ। ਪਰਮੇਸ਼ਵਰ ਨੇ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਇਹ ਚੁਣਿਆ ਕਿ ਜੰਗਲੀ ਬੂਟੀ ਇੱਕ ਕਣਕ ਦਾ ਦਾਣਾ ਬਣੇਗੀ। ਹੁਣ ਮੈਂ ਜਾਣਦਾ ਹਾਂ ਕਿ ਮੈਂ ਇੱਕ ਕਣਕ ਦਾ ਦਾਣਾ ਹਾਂ, ਕਿਉਂਕਿ ਮੈਂ ਬਚਾਇਆ ਗਿਆ ਹਾਂ। ਮੈਂ ਕਿਵੇਂ ਕੀਤਾ? ਪਿਛਾਂ ਨਿਗਾਹ ਮਾਰਦਾ ਹਾਂ ਤੇ ਵੇਖਦਾ ਹਾਂ ਕਿ ਉਸਨੇ ਬਹੁਤ ਚਿਰ ਪਹਿਲਾਂ ਇਹ ਪਹਿਲਾਂ ਤੋਂ ਠਹਿਰਾਇਆ ਸੀ। ਪੂਰਵ ਗਿਆਨ ਨਾਲ ਉਸਨੇ ਵੇਖ ਲਿਆ ਕਿ ਮੈਂ ਉਸਨੂੰ ਪ੍ਰੇਮ ਕਰਾਂਗਾ, ਇਸ ਲਈ ਉਸਨੇ ਆਪਣੇ ਹੀ ਪੁੱਤਰ ਨੂੰ ਪ੍ਰਾਇਸ਼ਚਿਤ ਬਣਾਇਆ ਤਾਂ ਜੋ ਉਸਦੇ ਦੁਆਰਾ ਮੈਂ ਇੱਕ ਜੰਗਲੀ ਬੂਟੀ ਤੋਂ ਇੱਕ ਕਣਕ ਦਾ ਦਾਣਾ ਬਣ ਸਕਾਂ। ਹੁਣ ਮੈਂ ਕਿੱਥੇ ਹਾਂ? ਮੈਂ ਬਚਾਇਆ ਗਿਆ ਹਾਂ, ਮੈਂ ਪਰਮੇਸ਼ਵਰ ਦੀ ਕਿਰਪਾ ਵਿੱਚ ਤੁਰ ਰਿਹਾ ਹਾਂ। ਪਹਿਲਾਂ ਤੋਂ ਠਹਿਰਾਇਆ ਜਾਣਾ ਕੀ ਵੇਖਦਾ ਹੈ? ਮੰਜ਼ਿਲ ਨੂੰ। ਉਹ ਮੈਨੂੰ ਕਿੱਥੇ ਲੈ ਜਾਵੇਗਾ ਅਤੇ ਮੈਂ ਕਿੱਥੇ ਜਾ ਰਿਹਾ ਹਾਂ? ਆਮੀਨ, ਇਸਨੇ ਤੁਹਾਨੂੰ ਪਕੜ ਲਿਆ ਹੈ, ਇੱਥੇ ਹੋ ਤੁਸੀਂ। ਹੁਣ ਆਓ ਥੋੜਾ ਜਿਹਾ ਅੱਗੇ ਪੜ੍ਹੀਏ ਅਤੇ ਫਿਰ ਸਾਨੂੰ ਛੇਤੀ ਹੀ ਬੰਦ ਕਰਨਾ ਪਏਗਾ।
ਅਕੋਰਡਿੰਗ ਐਸ ਹੀ ਚੋਜ਼ ਅਸ ਇਨ ਹਿਮ ਬਿਫੋਰ ਦ ਫਾਊਂਡੇਸ਼ਨ ਆਫ ਦ ਵਰਲਡ ਦੈਟ ਵੀ ਸ਼ੁਡ ਬੀ ਹੋਲੀ ਵਿਦਆਊਟ ਬਲੇਮ ਬਿਫੋਰ ਹਿਮ ਇਨ ਲਵ ਹੈਵਿੰਗ
ਜਿਵੇਂ ਉਹਨੇ ਸਾਨੂੰ ਜਗਤ ਦੀ ਨੀਂਹ ਧਰਨ ਤੋਂ ਅੱਗੋਂ ਹੀ ਉਸ ਵਿੱਚ ਚੁਣ ਲਿਆ ਕਿ ਅਸੀਂ ਉਹਦੇ ਸਨਮੁਖ ਪ੍ਰੇਮ ਵਿੱਚ ਪਵਿੱਤਰ ਅਤੇ ਨਿਰਮਲ ਹੋਈਏ। ਉਹਨੇ ਜੋ ਆਪਣੀ ਮਰਜ਼ੀ ਦੇ ਨੇਕ ਇਰਾਦੇ ਦੇ ਅਨੁਸਾਰ ਯਿਸੂ ਮਸੀਹ ਦੇ ਰਾਹੀਂ ਆਪਣੇ ਲਈ ਸਾਨੂੰ ਲੇਪਾਲਕ ਪੁੱਤਰ ਹੋਣ ਨੂੰ ਅੱਗੋਂ ਹੀ ਠਹਿਰਾਇਆ। ਉਸਨੇ ਕੀ ਕੀਤਾ? ਉਸਨੇ ਪੂਰਵ ਗਿਆਨ ਦੁਆਰਾ ਸਾਨੂੰ ਅਗੇਤਾ ਹੀ ਵੇਖ ਲਿਆ, ਇਹ ਜਾਣਦੇ ਹੋਏ ਕਿ ਉਹ ਸਾਡਾ ਮੁਕਤੀਦਾਤਾ ਸੀ, ਆਪਣੀ ਹੋਂਦ ਆਪ ਰੱਖਣ ਵਾਲਾ। ਉਸ ਜਗ੍ਹਾ ਤੇ ਕੋਈ ਦੂਤ ਨਹੀਂ ਸਨ, ਕੁਝ ਵੀ ਨਹੀਂ ਸੀ, ਕੇਵਲ ਪਰਮੇਸ਼ਵਰ ਇਲਾ ਇਲੋਹੀਮ, ਆਪਣੀ ਹੋਂਦ ਆਪ ਰੱਖਣ ਵਾਲਾ, ਇਕੱਲਾ ਉਹੀ, ਪਰ ਹੋਰ ਕੁਝ ਵੀ ਨਹੀਂ ਸੀ। ਪਰ ਉਸਦੇ ਅੰਦਰ ਇੱਕ ਬਚਾਉਣ ਵਾਲਾ ਸੀ। ਅੱਛਾ, ਉਹ ਕੀ ਬਚਾਉਣ ਵਾਲਾ ਸੀ? ਉੱਥੇ ਤਾਂ ਕੁਝ ਵੀ ਨਾਸ਼ ਨਹੀਂ ਹੋਇਆ ਸੀ। ਇਹ ਜਾਣਦੇ ਹੋਏ ਤਦ ਉਸਨੇ ਇਹ ਜਾਣਿਆ ਕਿ ਉਸਦੇ ਅੰਦਰਲਾ ਇਹ ਮਹਾਨ ਗੁਣ ਉਸ ਜਗ੍ਹਾ ਤੇ ਕੁਝ ਪ੍ਰਗਟ ਕਰੇਗਾ ਜਿਸ ਨੂੰ ਉਹ ਬਚਾ ਸਕੇਗਾ। ਜਦ ਉਸਨੇ ਇਹ ਕੀਤਾ ਤਾਂ ਪੂਰਵ ਗਿਆਨ ਦੁਆਰਾ ਉਸਨੇ ਹੇਠਾਂ ਨਿਗਾਹ ਕੀਤੀ ਅਤੇ ਉਸ ਹਰੇਕ ਨੂੰ ਵੇਖਿਆ ਜਿਹੜਾ ਇਸ ਨੂੰ ਸਵੀਕਾਰ ਕਰੇਗਾ। ਇਹ ਕਰਨ ਦੁਆਰਾ ਉਸਨੇ ਕਿਹਾ, ਇਸ ਨੂੰ ਬਚਾਉਣ ਲਈ ਇੱਕ ਹੀ ਤਰੀਕਾ ਹੈ ਜਿਸ ਨਾਲ ਮੈਂ ਕਰ ਸਕਦਾ ਹਾਂ, ਕਿ ਮੈਂ ਆਪ ਹੇਠਾਂ ਜਾਵਾਂ ਅਤੇ ਦੇਹ ਧਾਰਾਂ ਅਤੇ ਮਨੁੱਖ ਦੇ ਪਾਪ ਆਪਣੇ ਉੱਤੇ ਲਵਾਂ ਅਤੇ ਉਸਦੇ ਲਈ ਮਰ ਜਾਵਾਂਗਾ ਤਾਂ ਜੋ ਮੈਂ ਉਹ ਹੋਵਾਂ ਜਿਸ ਦੀ ਉਪਾਸਨਾ ਕੀਤੀ ਜਾ ਸਕੇ, ਕਿਉਂਕਿ ਉਹ ਪਰਮੇਸ਼ਵਰ ਹੈ, ਉਪਾਸਨਾ ਕਰਨ ਦੀ ਵਸਤੂ। ਤਦ ਉਹ ਹੇਠਾਂ ਆ ਗਿਆ ਤੇ ਇਸ ਨੂੰ ਆਪਣੇ ਉੱਤੇ ਲੈ ਲਿਆ। ਜਦ ਉਸਨੇ ਇਹ ਕੀਤਾ ਤਾਂ ਉਸਨੇ ਇਸ ਲਈ ਕੀਤਾ ਕਿ ਉਹ ਤੁਹਾਨੂੰ ਬਚਾ ਸਕੇ ਜਿਹੜੇ ਬਚਾਏ ਜਾਣਾ ਚਾਹੁੰਦੇ ਹਨ। ਕੀ ਤੁਸੀਂ ਸਮਝ ਰਹੇ ਹੋ ਕਿ ਮੇਰਾ ਕੀ ਮਤਲਬ ਹੈ? ਪੂਰਵ ਗਿਆਨ ਦੁਆਰਾ ਅਨੰਤ ਪਰਮੇਸ਼ਵਰ, ਜਿਹੜਾ ਸਾਰੀਆਂ ਚੀਜ਼ਾਂ ਜਾਣਦਾ ਸੀ, ਲੇਲੇ ਨੂੰ ਵੇਖਿਆ ਅਤੇ ਉਸਨੇ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਲੇਲੇ ਨੂੰ ਕੋਇਆ ਅਤੇ ਉਸਨੇ ਤੁਹਾਡੇ ਨਾਮ ਨੂੰ ਲੇਲੇ ਦੀ ਜੀਵਨ ਦੀ ਪੋਥੀ ਵਿੱਚ ਰੱਖ ਦਿੱਤਾ ਅਤੇ ਉਸਨੇ ਸ਼ੈਤਾਨ ਦੀ ਧੋਖੇਬਾਜ਼ੀ ਨੂੰ ਵੇਖਿਆ ਕਿ ਉਹ ਕੀ ਕਰੇਗਾ, ਇਸ ਲਈ ਉਸਨੇ ਤੁਹਾਡੇ ਨਾਮ ਨੂੰ ਉੱਥੇ ਰੱਖ ਦਿੱਤਾ। ਉਸਨੇ ਕਿਹਾ ਕਿ ਮਸੀਹ ਵਿਰੋਧੀ ਇੰਨਾ ਧਾਰਮਿਕ, ਵਧੀਆ, ਇੰਨਾ ਚੰਗਾ ਸਾਥੀ ਹੋਵੇਗਾ, ਅਜਿਹਾ ਹੁਸ਼ਿਆਰ ਆਦਮੀ ਹੋਵੇਗਾ, ਅਜਿਹਾ ਧਾਰਮਿਕ ਆਦਮੀ ਹੋਵੇਗਾ ਕਿ ਜੇ ਹੋ ਸਕਦਾ ਤਾਂ ਚੁਣਿਆ ਹੋਇਆ ਨੂੰ ਵੀ ਭਰਮਾ ਲੈਂਦਾ। ਪਰ ਇਹ ਨਹੀਂ ਹੋ ਸਕਦਾ ਕਿਉਂਕਿ ਉਹਨਾਂ ਦੇ ਨਾਮ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਹੀ ਠਹਿਰਾਏ ਗਏ ਸਨ। ਚੋਣ ਦੇ ਦੁਆਰਾ ਉਸਨੇ ਉਹਨਾਂ ਨੂੰ ਚੁਣ ਲਿਆ ਅਤੇ ਪਹਿਲਾਂ ਤੋਂ ਠਹਿਰਾਏ ਜਾਣ ਦੁਆਰਾ ਉਹ ਜਾਣਦੇ ਹਨ ਕਿ ਉਹ ਕਿੱਥੇ ਜਾ ਰਹੇ ਹਨ। ਇੱਥੇ ਹੋ ਤੁਸੀਂ। ਹੁਣ ਕੌਣ ਉਸ ਤੇ ਸ਼ੱਕ ਕਰ ਸਕਦਾ ਸੀ? ਇਹੀ ਹੈ ਜੋ ਪੌਲੁਸ ਨੇ ਕਿਹਾ ਸੀ। ਇਹ ਪੌਲੁਸ ਦੀ ਲਿਖਤ ਹੈ, ਇਹ ਪੌਲੁਸ ਲਿਖ ਰਿਹਾ ਹੈ। ਇਹੀ ਉਹ ਹੈ ਜੋ ਉਸਨੇ ਆਪਣੀ ਕਲੀਸਿਆ ਨੂੰ ਸਿਖਾਇਆ ਸੀ। ਕਲੀਸਿਆ ਨੂੰ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਹੀ ਉਸਦੀ ਪਦਵੀ ਦਿੱਤੀ ਗਈ ਸੀ। ਜਦ ਪਰਮੇਸ਼ਵਰ ਆਪਣੀਆਂ ਗਰਭ ਦੀਆਂ ਪੀੜਾਂ ਵਿੱਚ ਤੁਹਾਨੂੰ ਅੱਗੇ ਲੈ ਕੇ ਆ ਰਿਹਾ ਸੀ, ਤੁਹਾਨੂੰ ਅਗਾਂਹ ਲੈ ਕੇ ਆ ਰਿਹਾ ਸੀ, ਇਹ ਜਾਣਦੇ ਹੋਏ ਕਿ ਤੁਸੀਂ ਕੀ ਕਰੋਗੇ, ਉਸਨੇ ਤੁਹਾਨੂੰ ਆਪਣੀ ਦੇਹ ਵਿੱਚ ਸਥਾਨ ਦਿੱਤਾ, ਇੱਕ ਘਰੇਲੂ ਔਰਤ ਹੋਣ ਲਈ, ਇੱਕ ਕਿਸਾਨ ਬਣਨ ਦੇ ਲਈ, ਇੱਕ ਪ੍ਰਚਾਰਕ ਬਣਨ ਦੇ ਲਈ, ਇੱਕ ਨਬੀ ਬਣਨ ਦੇ ਲਈ, ਇਹ ਜਾਂ ਉਹ ਬਣਨ ਲਈ, ਉਸਨੇ ਤੁਹਾਨੂੰ ਸਥਾਨ ਦਿੱਤਾ। ਅਤੇ ਹੁਣ ਜਦ ਅਸੀਂ ਮਿਸਰ ਦੀ ਲਸਣ ਵਾਲੀ ਧਰਤੀ ਵਿੱਚੋਂ ਬਾਹਰ ਆ ਗਏ ਹਾਂ, ਪਵਿੱਤਰੀਕਰਨ ਰਾਹੀਂ ਅਤੇ ਵਾਅਦਾ ਕੀਤੀ ਹੋਈ ਧਰਤੀ ਲਈ ਬਪਤਿਸਮਾ ਦਿੱਤਾ ਗਿਆ ਹੈ, ਕਿਉਂਕਿ ਪਰਮੇਸ਼ਵਰ ਦਾ ਵਾਅਦਾ ਪਵਿੱਤਰ ਆਤਮਾ ਹੈ। ਅਫਸੀਆਂ 4:30 ਆਖਦੀ ਹੈ, ਪਰਮੇਸ਼ਵਰ ਦੇ ਪਵਿੱਤਰ ਆਤਮਾ ਨੂੰ ਜਿਹਦੇ ਨਾਲ ਨਿਸਤਾਰੇ ਦੇ ਦਿਨ ਤੀਕ ਤੁਹਾਡੇ ਉੱਤੇ ਮੋਹਰ ਲੱਗੀ ਹੋਈ ਹੈ, ਉਦਾਸ ਨਾ ਕਰੋ। ਫਿਰ ਜਦ ਪਰਮੇਸ਼ਵਰ ਨੇ ਕਲੀਸਿਆ ਨੂੰ ਪਹਿਲਾਂ ਤੋਂ ਠਹਿਰਾ ਦਿੱਤਾ ਤਾਂ ਉਸਨੇ ਕਿਹਾ, ਅਸੀਂ ਸਾਰੇ ਲੋਕ ਉੱਥੇ ਲੱਖਾਂ ਕਰੋੜਾਂ ਲੋਕ ਹੋਣਗੇ ਜਿਹੜੇ ਧਾਰਮਿਕਤਾ ਦੇ ਨਾਲ ਚੱਲਣਗੇ ਅਤੇ ਭਰਮਾਏ ਜਾਣਗੇ। ਸਿਰਫ ਉਹੀ ਲੋਕ ਨਹੀਂ ਭਰਮਾਏ ਜਾਣਗੇ ਜਿਹੜੇ ਵਾਅਦਾ ਕੀਤੀ ਹੋਈ ਧਰਤੀ ਵਿੱਚ ਆ ਜਾਣਗੇ, ਜਿਨ੍ਹਾਂ ਦੇ ਨਾਮ ਧਰਤੀ ਦੀ ਨੀਂਹ ਧਰਨ ਤੋਂ ਪਹਿਲਾਂ ਹੀ ਲੇਲੇ ਦੀ ਜੀਵਨ ਦੀ ਪੋਥੀ ਵਿੱਚ ਰੱਖੇ ਗਏ ਸਨ ਅਤੇ ਵਾਅਦਾ ਕੀਤੀ ਹੋਈ ਧਰਤੀ ਵਿੱਚ ਆ ਗਏ ਹਨ ਅਤੇ ਇਸ ਦਾ ਆਨੰਦ ਲੈ ਰਹੇ ਹਨ। ਬਹੁਤੇ ਲੋਕ ਡਰਦੇ ਹਨ ਕਿ ਤੁਸੀਂ ਅਜੀਬ ਕਿਸਮ ਦੇ ਕੰਮ ਕਰਨ ਲੱਗ ਜਾਵੋਗੇ। ਬਹੁਤੇ ਲੋਕ ਸੋਚਦੇ ਹਨ ਕਿ ਪਵਿੱਤਰ ਆਤਮਾ ਤੁਹਾਡੇ ਕੋਲੋਂ ਕੁਝ ਅਜਿਹਾ ਕਰਵਾਏਗਾ ਜਿਸ ਕਰਕੇ ਤੁਹਾਨੂੰ ਲੋਕਾਂ ਸਾਹਮਣੇ ਸ਼ਰਮਿੰਦਾ ਹੋਣਾ ਪਵੇਗਾ। ਬਹੁਤੇ ਲੋਕਾਂ ਨੂੰ ਡਰ ਹੈ ਕਿ ਉਹ ਰੋ ਪੈਣਗੇ ਅਤੇ ਉਹਨਾਂ ਦੀ ਪ੍ਰੇਮਿਕਾ ਉਹਨਾਂ ਨੂੰ ਰੋਂਦੇ ਹੋਏ ਵੇਖ ਲਵੇਗੀ, ਜਾਂ ਮਾਂ ਜਾਂ ਤੁਹਾਡੇ ਗੁਆਂਢੀ ਜਾਂ ਤੁਹਾਡਾ ਮਾਲਕ ਤੁਹਾਨੂੰ ਰੋਂਦੇ ਹੋਏ ਵੇਖ ਲਵੇਗਾ। ਬੰਦ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਆਦਮੀ ਬਾਰੇ ਦੱਸਦਾ ਹਾਂ। ਇੱਕ ਆਦਮੀ ਸੀ ਜਿਸ ਦਾ ਨਾਮ ਦਾਊਦ ਸੀ ਅਤੇ ਜਦ ਪਰਮੇਸ਼ਵਰ ਦੇ ਨੇਮ ਦਾ ਸੰਦੂਕ ਫਲਿਸਤੀਨ ਦੀ ਧਰਤੀ ਵਿੱਚ ਸੀ ਅਤੇ ਪਾਰ ਆਇਆ, ਇੱਕ ਬੁੱਢਾ ਬਲਦ ਉਹਨੂੰ ਖਿੱਚ ਰਿਹਾ ਸੀ। ਜਦੋਂ ਦਾਊਦ ਨੇ ਉਸ ਸੰਦੂਕ ਨੂੰ ਆਉਂਦੇ ਵੇਖਿਆ, ਉਸਨੇ ਇੱਕ ਨਿੱਕਾ ਜਿਹਾ ਚੋਗਾ ਪਾਇਆ ਹੋਇਆ ਸੀ। ਉਹ ਭੱਜ ਕੇ ਉੱਥੇ ਗਿਆ, ਉਸਨੇ ਆਪਣੇ ਪੈਰਾਂ ਨੂੰ ਹਵਾ ਵਿੱਚ ਉਛਾਲਿਆ ਅਤੇ ਚੁਫੇਰੇ ਛਾਲਾਂ ਮਾਰੀਆਂ ਅਤੇ ਚਿਲਾਇਆ ਅਤੇ ਛਾਲਾਂ ਮਾਰੀਆਂ ਅਤੇ ਨੱਚਿਆ ਅਤੇ ਛਾਲਾਂ ਮਾਰੀਆਂ ਅਤੇ ਨੱਚਿਆ, ਅਤੇ ਉਹ ਇਸਰਾਇਲ ਦਾ ਰਾਜਾ ਸੀ। ਉਸਦੀ ਪਤਨੀ ਨੇ ਖਿੜਕੀ ਵਿੱਚੋਂ ਬਾਹਰ ਵੇਖਿਆ ਅਤੇ ਉਸਨੂੰ ਅਜੀਬ ਹਰਕਤ ਕਰਦੇ ਹੋਏ ਵੇਖਿਆ। ਉਸਨੇ ਉਸਨੂੰ ਕੁਛ ਜਾਣਿਆ, ਕਿਉਂ ਉਸਨੇ ਜ਼ਰੂਰ ਇਹ ਕਿਹਾ ਹੋਵੇਗਾ, ਮੂਰਖ ਬਾਹਰ ਉਸ ਵੱਲ ਵੇਖੋ ਜਿਸ ਤਰ੍ਹਾਂ ਦੀਆਂ ਉਹ ਹਰਕਤਾਂ ਕਰ ਰਿਹਾ ਹੈ, ਆਪਣੇ ਪੈਰ ਹਵਾ ਵਿੱਚ ਉਛਾਲ ਰਿਹਾ ਹੈ ਅਤੇ ਚੁਫੇਰੇ ਛਾਲਾਂ ਮਾਰ ਰਿਹਾ ਹੈ ਅਤੇ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਿਹਾ ਹੈ, ਕਿਉਂ ਜ਼ਰੂਰ ਉਹ ਪਾਗਲ ਹੈ। ਉਸ ਰਾਤ ਜਦੋਂ ਉਹ ਘਰ ਆਇਆ, ਉਸਨੇ ਕਿਹਾ ਅਜਿਹੇ ਸ਼ਬਦਾਂ ਵਿੱਚ, ਕਿਉਂ ਤੂੰ ਮੈਨੂੰ ਸ਼ਰਮਿੰਦਾ ਕੀਤਾ ਹੈ, ਕਿਉਂ ਤੂੰ ਪਾਤਸ਼ਾਹ ਮੇਰੇ ਪਤੀ ਬਾਹਰ ਇਸ ਤਰ੍ਹਾਂ ਕਿਉਂ ਕਰ ਰਿਹਾ ਸੀ, ਇਸ ਤਰ੍ਹਾਂ ਦੀਆਂ ਹਰਕਤਾਂ ਕਿਉਂ ਕਰ ਰਿਹਾ ਸੀ। ਦਾਊਦ ਨੇ ਕਿਹਾ ਕੱਲ ਮੈਂ ਇਸ ਤੋਂ ਵੀ ਵਧੇਰੇ ਕਰਾਂਗਾ। ਹਾਂ ਸ਼੍ਰੀਮਾਨ, ਉਸਨੇ ਕਿਹਾ ਕਿ ਤੂੰ ਨਹੀਂ ਜਾਣਦੀ ਕਿ ਮੈਂ ਪ੍ਰਭੂ ਦੇ ਲਈ ਨੱਚ ਰਿਹਾ ਸੀ। ਉਹ ਪਾਰ ਲੰਘ ਚੁੱਕਾ ਸੀ, ਉਹ ਵਾਅਦਾ ਕੀਤੀ ਹੋਈ ਧਰਤੀ ਵਿੱਚ ਸੀ। ਉਸਨੇ ਆਪਣੀ ਸਾਰੀ ਸ਼ਵੈਸ਼ਾਲੀ ਅਤੇ ਸੰਸਾਰ ਦੇ ਚਿੱਕੜ ਨੂੰ ਛੱਡ ਦਿੱਤਾ ਸੀ। ਉਹ ਇਹ ਜਾਣ ਕੇ ਖੁਸ਼ ਸੀ ਕਿ ਨੇਮ ਦਾ ਸੰਦੂਕ ਉਸਦੇ ਸ਼ਹਿਰ ਵਿੱਚ ਆ ਰਿਹਾ ਸੀ। ਅਤੇ ਉਹ, ਮੈਂ ਤੁਹਾਨੂੰ ਦੱਸਦਾ ਹਾਂ, ਬਹੁਤ ਸਾਰੇ ਲੋਕ ਪਵਿੱਤਰ ਆਤਮਾ ਪਾਉਣ ਤੋਂ ਡਰਦੇ ਹਨ। ਉਹ ਡਰਦੇ ਹਨ ਕਿ ਸ਼ਾਇਦ ਉਹ ਪਰਾਈਆਂ ਭਾਸ਼ਾਵਾਂ ਬੋਲਣਗੇ। ਉਹ ਡਰਦੇ ਹਨ ਕਿ ਕੋਈ ਕਹੇਗਾ, ਹੁਣ ਇਹ ਉਹਨਾਂ ਪਰਾਈਆਂ ਭਾਸ਼ਾਵਾਂ ਬੋਲਣ ਵਾਲਿਆਂ ਵਿੱਚੋਂ ਇੱਕ ਹੈ। ਉਹ ਕਲੀਸਿਆ ਵਿੱਚ ਆਉਣ ਤੋਂ ਅਤੇ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲੈਣ ਤੋਂ ਡਰਦੇ ਹਨ, ਕਿਉਂਕਿ ਇਸ ਤੋਂ ਉਹਨਾਂ ਨੂੰ ਸ਼ਰਮ ਆਉਂਦੀ ਹੈ। ਆਓ, ਕਿਸੇ ਨੇ ਕਿਹਾ ਕਿ ਮੈਨੂੰ ਆਪਣੀਆਂ ਟੇਪਾਂ ਵਾਪਸ ਲੈ ਲੈਣੀਆਂ ਚਾਹੀਦੀਆਂ ਹਨ, ਕਿਉਂਕਿ ਮੈਂ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲੈਣ ਲਈ ਪ੍ਰਚਾਰ ਕੀਤਾ ਹੈ। ਮੈਂ ਉਹਨਾਂ ਨੂੰ ਵਾਪਸ ਨਹੀਂ ਲੈ ਰਿਹਾ, ਮੈਂ ਸਗੋਂ ਹੋਰ ਬਣਾ ਰਿਹਾ ਹਾਂ। ਇਹ ਸਹੀ ਹੈ ਕਿ ਹੋਰ ਬਣਾ ਰਿਹਾ ਹਾਂ, ਇਹ ਬਾਈਬਲ ਹੈ। ਜੇ ਉਹਨਾਂ ਨੂੰ ਉਹ ਪਸੰਦ ਨਹੀਂ ਹੈ ਜੋ ਅਸੀਂ ਕੱਲ ਕੀਤਾ ਸੀ, ਬਸ ਵੇਖੋ ਕਿ ਅਸੀਂ ਆਉਣ ਵਾਲੇ ਕੱਲ ਕੀ ਕਰਨ ਜਾ ਰਹੇ ਹਾਂ। ਇਹੀ ਕੰਮ ਕਰਨ ਵਾਲਾ ਹੈ, ਸਮਝੇ? ਬਸ ਚੱਲਦੇ ਜਾਓ, ਇਸ ਦਾ ਕੋਈ ਅੰਤ ਨਹੀਂ ਹੈ, ਕਿਉਂਕਿ ਇਹ ਪ੍ਰਭੂ ਵੱਲੋਂ ਹੈ, ਇਹ ਪਰਮੇਸ਼ਵਰ ਹੈ। ਤੁਸੀਂ ਜਾਣਦੇ ਹੋ ਪਰਮੇਸ਼ਵਰ ਨੇ ਕੀ ਕੀਤਾ? ਪਰਮੇਸ਼ਵਰ ਨੇ ਸਵਰਗੋਂ ਹੇਠਾਂ ਵੇਖਿਆ। ਉਸਨੇ ਕਿਹਾ, ਦਾਊਦ, ਤੂੰ ਮੇਰੇ ਮਨਪਸੰਦ ਆਦਮੀ ਹੈ। ਦਾਊਦ ਸ਼ਰਮਿੰਦਾ ਨਹੀਂ ਸੀ, ਉਹ ਪਰਮੇਸ਼ਵਰ ਦਾ ਸੇਵਕ ਸੀ, ਉਹ ਪ੍ਰਭੂ ਨੂੰ ਪ੍ਰੇਮ ਕਰਦਾ ਸੀ ਅਤੇ ਇੰਨਾ ਖੁਸ਼ ਸੀ, ਆਨੰਦ ਨਾਲ ਇੰਨਾ ਭਰਿਆ ਹੋਇਆ ਸੀ, ਇੱਥੋਂ ਤੱਕ ਕਿ ਉਸਨੇ ਆਪਣੀ ਮਨੁੱਖੀ ਸ਼ਾਨ ਬਾਰੇ ਵੀ ਨਹੀਂ ਸੋਚਿਆ। ਤੁਸੀਂ ਵੇਖਿਆ, ਜਿਵੇਂ ਮੈਂ ਇਸ ਵੇਰ ਆਪਣੇ ਉਪਦੇਸ਼ ਵਿੱਚ ਕਿਹਾ ਸੀ, ਅਸੀਂ ਬਹੁਤ ਜ਼ਿਆਦਾ ਡਰੇ ਹੋਏ ਹਾਂ। ਅਸੀਂ ਇੱਕ ਸ਼ਾਉਲ ਨੂੰ ਚਾਹੁੰਦੇ ਹਾਂ ਜੋ ਸਾਨੂੰ ਸਿਖਾਵੇ, ਅਸੀਂ ਇੱਕ ਸੈਮੀਨਾਰ ਤੋਂ ਇੱਕ ਸ਼ਾਉਲ ਨੂੰ ਚਾਹੁੰਦੇ ਹਾਂ ਕਿ ਸਾਨੂੰ ਦੱਸੇ ਕਿ ਅਸੀਂ ਆਪਣੇ ਧਰਮ ਨੂੰ ਕਰਨਾ ਹੈ ਅਤੇ ਇਸ ਤੋਂ ਕਿਵੇਂ ਕਰਨਾ ਹੈ। ਇਹ ਯਰਦਨ ਦੇ ਦੂਸਰੇ ਪਾਸੇ ਹੈ, ਇਸ ਪਾਸੇ ਪਵਿੱਤਰ ਆਤਮਾ ਅਗਵਾਈ ਕਰਦਾ ਹੈ। ਇੱਥੇ ਤੁਸੀਂ ਉਸ ਚਿੱਕੜ ਵਿੱਚੋਂ ਬਾਹਰ ਹੋ, ਇੱਥੇ ਤੁਸੀਂ ਪਰਵਾਹ ਨਹੀਂ ਕਰਦੇ ਕਿ ਉਹ ਕੀ ਸੋਚਦੇ ਹਨ। ਇੱਥੇ ਤੁਸੀਂ ਮਰ ਚੁੱਕੇ ਹੋ, ਤੁਹਾਡਾ ਜੀਵਨ ਮਸੀਹ ਵਿੱਚ ਲੁਕਿਆ ਹੋਇਆ ਹੈ, ਪਵਿੱਤਰ ਆਤਮਾ ਨਾਲ ਮੋਹਰ ਬੰਦ ਕੀਤਾ ਗਿਆ ਹੈ। ਤੁਸੀਂ ਪਰਵਾਹ ਨਹੀਂ ਕਰਦੇ, ਤੁਸੀਂ ਕਨਾਨ ਵਿੱਚ ਰਹਿ ਰਹੇ ਹੋ, ਤੁਸੀਂ ਵਧੀਆ ਮੱਕੀ ਉਗਾ ਸਕਦੇ ਹੋ, ਤੁਸੀਂ ਮਸੀਹ ਯਿਸੂ ਵਿੱਚ ਇੱਕ ਨਵੀਂ ਸ੍ਰਿਸ਼ਟ ਹੋ, ਤੁਸੀਂ ਵਾਅਦਾ ਕੀਤੀ ਹੋਈ ਧਰਤੀ ਲਈ ਠਹਿਰਾਏ ਗਏ ਹੋ। ਮੈਨੂੰ ਯਾਦ ਹੈ ਭਾਈ ਕੋਲਿੰਸ, ਕੁਝ 30 ਸਾਲ ਪਹਿਲਾਂ ਜਦ ਮੈਂ ਇੱਥੇ ਖੜਾ ਸੀ, ਜਦ ਅਜੇ ਇਹ ਕਲੀਸਿਆ ਨਹੀਂ ਬਣੀ ਸੀ, ਇੱਥੇ ਇਸ ਨੁੱਕਰ ਵਿੱਚ ਇੱਕ ਛੋਟੇ ਜਿਹੇ ਤੰਬੂ ਵਿੱਚ ਇੱਕ ਸਭਾ ਸੀ, ਮੇਰੀ ਪਹਿਲੀ ਸਭਾ ਸੀ। ਮੈਂ ਬਿਲਕੁਲ ਇਸੇ ਅੰਜੀਲ ਦਾ ਪ੍ਰਚਾਰ ਕਰ ਰਿਹਾ ਸੀ। ਇਹੋ ਚੀਜ਼ ਮਸੀਹ ਦੇ ਖਜ਼ਾਨੇ ਜਿਨ੍ਹਾਂ ਨੂੰ ਲੱਭਿਆ ਨਹੀਂ ਜਾ ਸਕਦਾ। ਯਿਸੂ ਮਸੀਹ ਦੇ ਨਾਮ ਵਿੱਚ ਪਾਣੀ ਦਾ ਬਪਤਿਸਮਾ, ਇਹ ਨਿਸ਼ਚਾ ਕਰਦੇ ਹੋਏ ਕਿ ਹਰੇਕ ਵਚਨ ਸੱਚਾਈ ਹੈ, ਪਵਿੱਤਰ ਆਤਮਾ ਦਾ ਬਪਤਿਸਮਾ, ਦੈਵਿਕ ਚੰਗਾਈ, ਪਰਮੇਸ਼ਵਰ ਦੀਆਂ ਸ਼ਕਤੀਆਂ, ਬਸ ਜਿਵੇਂ ਮੈਂ ਹੁਣ ਪ੍ਰਚਾਰ ਕਰ ਰਿਹਾ ਹਾਂ। ਮੈਂ ਕਦੇ ਵੀ ਇਸ ਤੋਂ ਇੱਕ ਇੰਚ ਵੀ ਵੱਖਰਾ ਪ੍ਰਚਾਰ ਨਹੀਂ ਕੀਤਾ। ਪਰਮੇਸ਼ਵਰ ਨੇ ਮੇਰੇ ਤੇ ਬਹੁਤ ਜ਼ਿਆਦਾ ਪ੍ਰਗਟ ਕੀਤਾ ਹੈ, ਇਸ ਲਈ ਜਿਵੇਂ ਹੀ ਉਹ ਪ੍ਰਗਟ ਕਰਦਾ ਹੈ ਮੈਂ ਇਸ ਨੂੰ ਪ੍ਰਚਾਰ ਕਰਦਾ ਜਾਂਦਾ ਹਾਂ। ਜੋ ਪਹਿਲਾਂ ਸੀ ਉਹ ਇਸ ਵਿੱਚੋਂ ਕਦੇ ਕੁਝ ਨਹੀਂ ਲੈਂਦਾ, ਉਹ ਬਸ ਇਸ ਵਿੱਚ ਹੋਰ ਜੋੜਦਾ ਰਹਿੰਦਾ ਹੈ। ਮੈਂ ਉੱਥੇ ਖੜਾ ਸੀ ਜਦ ਲਗਭਗ 500 ਲੋਕ ਨਦੀ ਦੇ ਕਿਨਾਰੇ ਤੇ ਖੜੇ ਸਨ, ਉਹ ਗਾ ਰਹੇ ਸਨ। ਮੈਂ ਯਰਦਨ ਦੇ ਤੂਫਾਨੀ ਕਿਨਾਰਿਆਂ ਉੱਤੇ ਖੜਾ ਹਾਂ ਅਤੇ ਬੇਤਾਬ ਅੱਖਾਂ ਨਾਲ ਕਨਾਨ ਦੀ ਸੁੰਦਰ ਅਤੇ ਖੁਸ਼ਹਾਲ ਧਰਤੀ ਵੱਲ ਵੇਖਦਾ ਹਾਂ ਜਿੱਥੇ ਮੇਰੀ ਜਾਇਦਾਦ ਹੈ। ਕਦ ਮੈਂ ਉਸ ਨਿਰੋਗ ਕਿਨਾਰੇ ਤੇ ਪੁੱਜਾਂਗਾ ਅਤੇ ਸਦਾ ਲਈ ਆਰਾਧਨਾ ਕਰਾਂਗਾ, ਕਦੋਂ ਮੈਂ ਪੁੱਜਾਂਗਾ ਅਤੇ ਆਪਣੇ ਪਿਤਾ ਦੇ ਅਤੇ ਸਦਾ ਆਰਾਮ ਕਰਾਂਗਾ। ਜਦੋਂ ਉਹਨਾਂ ਇਹ ਗਾਣਾ ਸ਼ੁਰੂ ਕੀਤਾ, ਮੈਂ ਇੱਕ ਲੜਕੇ ਨੂੰ ਪ੍ਰਭੂ ਯੇਸੂ ਦੇ ਨਾਮ ਵਿੱਚ ਬਪਤਿਸਮਾ ਦੇਣ ਲਈ ਨਦੀ ਵਿੱਚ ਲੈ ਜਾ ਰਿਹਾ ਸੀ। ਮੈਂ ਕਿਹਾ, ਸਵਰਗੀ ਪਿਤਾ, ਜਿਵੇਂ ਮੈਂ ਇਸ ਲੜਕੇ ਨੂੰ ਤੇਰੇ ਕੋਲ ਉਸ ਵੱਲੋਂ ਇਕਰਾਰ ਕਰਨ ਲਈ ਲੈ ਕੇ ਆ ਰਿਹਾ ਹਾਂ, ਮੈਂ ਵੀ ਬਸ ਲੜਕਾ ਹੀ ਸੀ। ਇਸ ਦੀ ਤਸਵੀਰ ਮੇਰੇ ਘਰ ਵਿੱਚ ਹੈ। ਮੈਂ ਕਿਹਾ, ਜਦੋਂ ਮੈਂ ਉਸ ਨੂੰ ਪਾਣੀ ਨਾਲ ਬਪਤਿਸਮਾ ਦਵਾਂ, ਪ੍ਰਭੂ ਉਸ ਦੇ ਇਕਰਾਰ ਤੇ ਯੇਸੂ ਮਸੀਹ ਪਰਮੇਸ਼ਵਰ ਦੇ ਪੁੱਤਰ ਦੇ ਨਾਮ ਵਿੱਚ ਉਸ ਨੂੰ ਪਵਿੱਤਰ ਆਤਮਾ ਨਾਲ ਭਰ ਦੇਣਾ। ਉਸ ਵੇਲੇ ਕਿਸੇ ਚੀਜ਼ ਨੇ ਇੱਕ ਵਾਬ ਰੋਲਾ ਛੱਡ ਦਿੱਤਾ, ਉਹ ਘੁੰਮਦਾ ਹੋਇਆ ਹੇਠਾਂ ਆ ਗਿਆ। ਸਵੇਰ ਦਾ ਉਜਲ ਤਾਰਾ ਉੱਥੇ ਖੜਾ ਸੀ, ਉੱਥੇ ਉਹ ਰੋਸ਼ਨੀ ਖੜੀ ਸੀ ਜਿਹੜੀ ਤੁਸੀਂ ਉਸ ਤਸਵੀਰ ਵਿੱਚ ਵੇਖ ਰਹੇ ਹੋ। ਇਹ ਉੱਥੇ ਖੜੀ ਸੀ, ਇਹ ਸਾਰੇ ਸੰਸਾਰ ਵਿੱਚ ਗਈ, ਇਹ ਕੈਨੇਡਾ ਤੇ ਹਰ ਪਾਸੇ ਗਈ। ਉਹਨਾਂ ਕਿਹਾ, ਇੱਕ ਰਹੱਸਮਈ ਰੋਸ਼ਨੀ ਇੱਕ ਸਥਾਨਕ ਬੈਪਟਿਸਟ ਸੇਵਕ ਦੇ ਸਿਰ ਉੱਤੇ ਪ੍ਰਗਟ ਹੋਈ ਜਦ ਉਹ ਬਪਤਿਸਮੇ ਦੇ ਰਿਹਾ ਸੀ। ਕੁਝ ਦਿਨ ਪਹਿਲਾਂ ਜਦ ਡਾਕਟਰ ਲਾਮਸਾ ਮੇਰੇ ਕੋਲ ਆਇਆ ਅਤੇ ਉਸ ਬਾਰੇ ਉਹ ਕੁਝ ਵੀ ਨਹੀਂ ਜਾਣਦਾ ਸੀ, ਮੇਰੇ ਕੋਲ ਇੱਕ ਤਸਵੀਰ ਲੈ ਕੇ ਆਇਆ। ਹੁਣ ਇਸ ਜਗ੍ਹਾ ਤੇ ਕਿਹੜੇ ਭਾਈ ਕੋਲ ਹੈ? ਕੀ ਤੁਹਾਡੇ ਕੋਲ ਉਹ ਤਸਵੀਰ ਹੈ? ਕੀ ਤੁਸੀਂ ਬਾਈਬਲ ਲੈ ਕੇ ਆਏ ਹੋ? ਉੱਥੇ ਪਈ ਹੈ, ਇਹ ਤੁਹਾਡੀ ਕਿਤਾਬ ਵਿੱਚ ਹੈ। ਠੀਕ ਹੈ, ਉੱਥੇ ਪਰਮੇਸ਼ਵਰ ਦੇ ਪੁਰਾਣੇ ਇਬਰਾਨੀ ਨਿਸ਼ਾਨ ਦੀ ਇੱਕ ਤਸਵੀਰ ਸੀ, ਠੀਕ ਉਸੇ ਤਰ੍ਹਾਂ ਜਿਵੇਂ ਅਜੂਬ ਦੇ ਦਿਨਾਂ ਵਿੱਚ ਹੁੰਦੀ ਸੀ, ਬਾਈਬਲ ਦੇ ਲਿਖੇ ਜਾਣ ਤੋਂ ਵੀ ਪਹਿਲਾਂ। ਪਰਮੇਸ਼ਵਰ ਆਪਣੇ ਤਿੰਨ ਗੁਣਾਂ ਵਿੱਚ, ਤਿੰਨਾਂ ਪਰਮੇਸ਼ਵਰਾਂ ਵਿੱਚ ਨਹੀਂ, ਇੱਕ ਪਰਮੇਸ਼ਵਰ ਤਿੰਨ ਗੁਣਾਂ ਵਿੱਚ, ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ, ਤਿੰਨ ਦਫ਼ਤਰ ਜਿਨ੍ਹਾਂ ਵਿੱਚ ਪਰਮੇਸ਼ਵਰ ਨੇ ਕੰਮ ਕੀਤਾ ਹੈ, ਤਿੰਨ ਪਰਮੇਸ਼ਵਰ ਨਹੀਂ, ਤਿੰਨ ਗੁਣ, ਅਤੇ ਉੱਥੇ ਸੀ ਜਦੋਂ ਉਹ ਮਹਾਨ ਆਦਮੀ ਡਾਕਟਰ ਲਾਮਸਾ, ਲਾਮਸਾ ਬਾਈਬਲ ਦਾ ਅਨੁਵਾਦ, ਜਦੋਂ ਉਸ ਵੇਰ ਉਸਨੇ ਕਿਹਾ, ਜਦੋਂ ਮੈਂ ਉਸ ਨੂੰ ਦੱਸਿਆ ਕੀ ਨਿਸ਼ਾਨੀ ਹੈ, ਉਸਨੇ ਕਿਹਾ, ਇਹ ਪਰਮੇਸ਼ਵਰ ਦਾ ਇਬਰਾਨੀ ਵਿੱਚ ਦਾ ਪੁਰਾਣੇ ਸਮਿਆਂ ਦਾ ਨਿਸ਼ਾਨ ਹੈ, ਪਰਮੇਸ਼ਵਰ, ਇੱਕ ਪਰਮੇਸ਼ਵਰ ਤਿੰਨਾਂ ਗੁਣਾਂ ਵਿੱਚ। ਮੈਂ ਕਿਹਾ, ਜਿਵੇਂ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ, ਉਹ ਰੁਕ ਗਿਆ ਅਤੇ ਉਸਨੇ ਆਪਣੀ ਕਾਫੀ ਦਾ ਕੱਪ ਹੇਠਾਂ ਰੱਖ ਦਿੱਤਾ। ਉਸਨੇ ਮੇਰੇ ਵੱਲ ਵੇਖਿਆ, ਜ਼ੀਨ, ਮੈਨੂੰ ਵਿਸ਼ਵਾਸ ਹੈ ਕਿ ਤੂੰ ਉੱਥੇ ਸੀ। ਲਿਓ, ਕਿਹਾ, ਤੁਸੀਂ ਇਹ ਵਿਸ਼ਵਾਸ ਕਰਦੇ ਹੋ? ਮੈਂ ਕਿਹਾ, ਆਪਣੇ ਪੂਰੇ ਦਿਲ ਨਾਲ। ਉਸਨੇ ਕਿਹਾ, ਭਾਈ ਬ੍ਰਨਮ, ਕੱਲ ਰਾਤ ਮੈਂ ਤੁਹਾਡੀ ਸਭਾ ਵਿੱਚ ਖੜਾ ਸੀ, ਮੈਂ ਦਿਲਾਂ ਦੇ ਭੇਤ ਬੁੱਝਣ ਨੂੰ ਵੇਖਿਆ। ਇਸ ਤੋਂ ਪਹਿਲਾਂ ਮੈਂ ਇਸ ਨੂੰ ਆਪਣੀ ਧਰਤੀ ਵਿੱਚ, ਅਮਰੀਕਾ ਵਿੱਚ ਕਦੇ ਵੀ ਨਹੀਂ ਵੇਖਿਆ। ਉਸਨੇ ਕਿਹਾ, ਇਹ ਅਮਰੀਕੀ ਲੋਕ ਤਾਂ ਬਾਈਬਲ ਨੂੰ ਵੀ ਨਹੀਂ ਜਾਣਦੇ। ਸਿਰਫ ਇੱਕ ਚੀਜ਼ ਜੋ ਜਾਣਦੇ ਹਨ, ਉਹ ਉਹਨਾਂ ਦਾ ਧਾਰਮਿਕ ਵਰਗ ਹੈ, ਉਹ ਤਾਂ ਇਹ ਵੀ ਨਹੀਂ ਜਾਣਦੇ ਕਿ ਉਹ ਕਿੱਥੇ ਖੜੇ ਹਨ। ਕਿਹਾ, ਉਹ ਕੁਝ ਵੀ ਨਹੀਂ ਜਾਣਦੇ। ਉਸਨੇ ਕਿਹਾ, ਪਰ ਕੱਲ ਰਾਤ ਜਦ ਮੈਂ ਉੱਥੇ ਖੜਾ ਸੀ, ਮੈਂ ਕਿਹਾ, ਹੁਣ ਭਾਈ ਜੀਨ, ਮੈਂ ਇਸ ਨੂੰ ਆਦਰ ਤੇ ਪਿਆਰ ਨਾਲ ਕਹਿ ਰਿਹਾ ਹਾਂ। ਉਸਨੇ ਕਿਹਾ, ਮੈਂ ਕਿਹਾ, ਇਹ ਜ਼ਰੂਰ ਇੱਕ ਨਵੀ ਹੈ, ਪਰ ਜਦ ਮੈਂ ਵੇਖਦਾ ਹਾਂ ਕਿ ਤੁਸੀਂ ਇਹ ਨਿਸ਼ਚਾ ਕਰਦੇ ਹੋ ਕਿ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਤਿੰਨ ਵੱਖਰੇ ਪਰਮੇਸ਼ਵਰ ਨਹੀਂ ਸਨ, ਇਹ ਗੁਣ ਸਨ, ਇਸ ਤੋਂ ਮੈਂ ਜਾਣਿਆ ਜੋ ਤੁਸੀਂ ਪਰਮੇਸ਼ਵਰ ਦੇ ਨਵੀ ਹੋ, ਨਹੀਂ ਤਾਂ ਇਹ ਤੁਹਾਡੇ ਉੱਤੇ ਇਸ ਤਰ੍ਹਾਂ ਪ੍ਰਗਟ ਨਾ ਹੁੰਦਾ। ਉਸਨੇ ਕਿਹਾ, ਇਹ ਇੱਕ ਸਿੱਧ ਚਿੰਨ੍ਹ ਹੈ। ਉਸਨੇ ਕਿਹਾ, ਮੈਂ ਕਦੇ ਵੀ ਕਿਹਾ, ਤੁਸੀਂ ਵਨਨੈਸ ਵਾਲੇ ਹੋ? ਮੈਂ ਕਿਹਾ, ਨਹੀਂ ਸ਼੍ਰੀਮਾਨ, ਮੈਂ ਵਨਨੈਸ ਯਾਨੀ ਏਕਤਾਵਾਦੀ ਵਾਲਾ ਨਹੀਂ ਹਾਂ। ਮੈਂ ਪਰਮੇਸ਼ਵਰ ਵਿੱਚ ਵਿਸ਼ਵਾਸ ਕਰਦਾ ਹਾਂ ਕਿ ਉਹ ਸਰਵ ਸ਼ਕਤੀਮਾਨ ਪਰਮੇਸ਼ਵਰ ਹੈ ਅਤੇ ਤਿੰਨ ਗੁਣ ਕੇਵਲ ਤਿੰਨ ਦਫ਼ਤਰ ਹਨ ਜਿਨ੍ਹਾਂ ਵਿੱਚ ਇੱਕੋ ਪਰਮੇਸ਼ਵਰ ਰਹਿੰਦਾ ਹੈ। ਉਸਨੇ ਕਿਹਾ, ਪਰਮੇਸ਼ਵਰ ਤੁਹਾਡੇ ਹਿਰਦੇ ਨੂੰ ਬਰਕਤ ਦੇਵੇ। ਉਸਨੇ ਕਿਹਾ, ਕਿਸੇ ਦਿਨ ਇਸੇ ਲਈ ਤੁਸੀਂ ਆਪਣਾ ਲਹੂ ਇਸ ਧਰਤੀ ਉੱਤੇ ਵਹਾਓਗੇ, ਪਰ ਕਿਹਾ, ਨਬੀ ਹਮੇਸ਼ਾ ਕਿਸੇ ਮਕਸਦ ਲਈ ਮਰਦੇ ਹਨ ਜਿਸ ਲਈ ਉਹਨਾਂ ਨੂੰ ਭੇਜਿਆ ਜਾਂਦਾ ਹੈ, ਅਤੇ ਮੈਂ ਕਿਹਾ, ਜੇ ਮੇਰੇ ਪ੍ਰਭੂ ਨੂੰ ਇਹ ਚੰਗਾ ਲੱਗਦਾ ਹੈ ਤਾਂ ਇਸੇ ਤਰ੍ਹਾਂ ਹੋਣ ਦਿਓ। ਉਹ ਲਾਮਸਾ ਬਾਈਬਲ ਦਾ ਅਨੁਵਾਦਕ ਹੈ। ਉਹ ਇਹ ਸੱਚ ਹੈ, ਮੈਂ ਕਿੰਨੀ ਵਾਰ ਇਸ ਕਲੀਸਿਆ ਨੂੰ ਕਿਹਾ ਹੈ, ਜਿਵੇਂ ਸ਼ਮੂਅਲ ਨੇ ਉਹਨਾਂ ਵੱਲੋਂ ਸ਼ਾਉਲ ਨੂੰ ਚੁਣਨ ਤੋਂ ਪਹਿਲਾਂ ਕਿਹਾ ਸੀ, ਇਸ ਤੋਂ ਪਹਿਲਾਂ ਕਿ ਤੁਸੀਂ ਬਾਹਰ ਜਾਓ ਅਤੇ ਕਿਸੇ ਧਾਰਮਿਕ ਵਰਗ ਨਾਲ ਜੁੜੋ ਅਤੇ ਆਪਣੇ ਆਪ ਨੂੰ ਕਿਸੇ ਕਿਸਮ ਦੇ ਧਰਮ ਦੇ ਬੰਧਨਾਂ ਵਿੱਚ ਬੰਨ ਲਵੋ, ਤੁਸੀਂ ਪਵਿੱਤਰ ਆਤਮਾ ਨੂੰ ਆਪਣੀ ਅਗਵਾਈ ਕਿਉਂ ਨਹੀਂ ਕਰਨ ਦਿੰਦੇ? ਤੁਸੀਂ ਕਿਉਂ ਪਰਮੇਸ਼ਵਰ ਨੂੰ ਆਪਣਾ ਆਗੂ ਕਰਕੇ ਨਹੀਂ ਲੈਂਦੇ? ਅਤੇ ਉਸ ਨੂੰ ਤੁਹਾਨੂੰ ਬਰਕਤ ਨਹੀਂ ਦੇਣ ਦਿੰਦੇ ਅਤੇ ਆਪਣੇ ਧਾਰਮਿਕ ਵਰਗ ਬਾਰੇ ਭੁੱਲ ਜਾਓ। ਹੁਣ ਮੈਂ ਇਹ ਨਹੀਂ ਕਹਿ ਰਿਹਾ ਕਿ ਕਲੀਸਿਯਾ ਦੇ ਕਿਸੇ ਵਰਗ ਨਾਲ ਸੰਬੰਧ ਨਾ ਰੱਖੋ, ਤੁਸੀਂ ਜਿਸ ਨਾਲ ਚਾਹੁੰਦੇ ਹੋ ਉਸ ਨਾਲ ਸੰਬੰਧ ਰੱਖ ਸਕਦੇ ਹੋ, ਇਹ ਤੁਹਾਡੇ ਉੱਤੇ ਨਿਰਭਰ ਹੈ। ਪਰ ਮੈਂ ਤੁਹਾਨੂੰ ਦੱਸ ਰਿਹਾ ਹਾਂ, ਵਿਅਕਤੀਗਤ ਤੌਰ ਤੇ ਤੁਸੀਂ ਪਵਿੱਤਰ ਆਤਮਾ ਨੂੰ ਆਪਣੀ ਅਗਵਾਈ ਕਰਨ ਦਿਓ। ਤੁਸੀਂ ਬਾਈਬਲ ਨੂੰ ਪੜ੍ਹੋ, ਜੋ ਬਾਈਬਲ ਕਹਿੰਦੀ ਹੈ ਤੁਸੀਂ ਉਹ ਕਰੋ, ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। ਹੁਣ ਮੈਂ ਲੰਮਾ ਸਮਾਂ ਉਡੀਕ ਕੀਤੀ ਹੈ। ਮੈਂ ਸੋਚ ਰਿਹਾ ਹਾਂ ਕਿ ਇੱਥੇ ਕੋਈ ਹੈ ਜਿਹੜਾ ਪ੍ਰਾਰਥਨਾ ਪੰਕਤੀ ਵਿੱਚ ਆ ਕੇ ਪ੍ਰਾਰਥਨਾ ਕਰਾਉਣੀ ਚਾਹੁੰਦਾ ਹੈ। ਜੇ ਉਹ ਚਾਹੁੰਦੇ ਹਨ ਤਾਂ ਆਪਣੇ ਹੱਥਾਂ ਨੂੰ ਖੜੇ ਕਰਨ। 1, 2, 3, ਸਭ ਠੀਕ ਹੈ, ਤੁਸੀਂ ਸਾਰੇ ਇੱਥੇ ਆ ਜਾਓ। ਜੇ ਤੁਸੀਂ ਚਾਹੋ ਤਾਂ ਇੱਥੇ ਖੜੇ ਹੋ ਸਕਦੇ ਹੋ। ਇਸ ਸਮੇਂ ਅਸੀਂ ਸਾਰੇ ਪ੍ਰਾਰਥਨਾ ਕਰਾਂਗੇ ਅਤੇ ਫਿਰ ਅਸੀਂ, ਮੈਂ ਨਹੀਂ ਚਾਹੁੰਦਾ ਕਿ ਤੁਸੀਂ ਅਜੇ ਜਾਓ, ਇਸ ਤੋਂ ਪਹਿਲਾਂ ਕਿ ਅਸੀਂ ਬੰਦ ਕਰੀਏ, ਮੈਂ ਅਧਿਕਾਰਕ ਤੌਰ ਤੇ ਇੱਥੇ ਕੁਝ ਹੋਰ ਕਰਨਾ ਚਾਹੁੰਦਾ ਹਾਂ। ਕਿੰਨਿਆਂ ਨੂੰ ਗਲਾਤੀਆਂ ਦੀ ਕਿਤਾਬ ਦਾ ਅਧਿਐਨ ਚੰਗਾ ਲੱਗਦਾ ਹੈ? ਮੇਰਾ ਮਤਲਬ ਸੀ ਅਫਸੀਆਂ ਦਾ। ਹੁਣ ਬੁੱਧਵਾਰ ਰਾਤ ਨੂੰ ਅਸੀਂ ਮੋਹਰਾਂ ਦੇ ਵਿੱਚ ਜਾਵਾਂਗੇ, ਫਿਰ ਅਗਲੇ ਐਤਵਾਰ ਦੀ ਸਵੇਰ ਨੂੰ ਅਸੀਂ ਕਲੇਸ਼ਾ ਨੂੰ ਉਸ ਦੇ ਸਥਾਨ ਤੇ ਰੱਖਣ ਵਿੱਚ ਜਾਵਾਂਗੇ। ਜੇ ਸ਼ਾਇਦ ਅਸੀਂ ਆਉਣ ਵਾਲੇ ਬੁੱਧਵਾਰ ਰਾਤ ਨੂੰ ਉਸ ਵਿੱਚ ਜਾਵਾਂਗੇ। ਤੁਸੀਂ ਲੋਕ ਜਿਹੜੇ ਇੱਥੇ ਜੈਫਰਸਨ ਮਿਲ ਵਿੱਚ ਹੋ, ਕਲੇਸ਼ਾ ਨੂੰ ਉਸ ਦੇ ਸਥਾਨ ਤੇ ਰੱਖਣਾ ਜਿੱਥੇ ਉਸ ਨੂੰ ਹੋਣਾ ਚਾਹੀਦਾ ਹੈ। ਹਰੇਕ ਨੂੰ ਸਾਨੂੰ ਲੇਪਾਲਕਪਨ ਰਾਹੀਂ ਕਿਵੇਂ ਬੁਲਾਇਆ ਗਿਆ ਹੈ? ਪਰਮੇਸ਼ਵਰ ਨੇ ਸਾਨੂੰ ਲੇਪਾਲਕ ਪੁੱਤਰ ਹੋਣ ਲਈ ਠਹਿਰਾਇਆ ਹੈ। ਅਸੀਂ ਜਨਮ ਤੋਂ ਹੀ ਪੁੱਤਰ ਹਾਂ। ਪਵਿੱਤਰ ਆਤਮਾ ਰਾਹੀਂ ਸਾਡਾ ਲੇਪਾਲਕਪਨ ਹੋਇਆ ਅਤੇ ਸਾਨੂੰ ਸਾਡੇ ਸਥਾਨ ਤੇ ਰੱਖਿਆ ਗਿਆ। ਵੇਖੋ, ਜਦ ਉਹਨਾਂ ਨੇ ਨਦੀ ਨੂੰ ਪਾਰ ਕੀਤਾ, ਉਹਨਾਂ ਵਿੱਚੋਂ ਹਰੇਕ ਇਬਰਾਨੀ ਸੀ, ਪਰ ਯਹੋਸ਼ੂਆ ਨੇ ਧਰਤੀ ਨੂੰ ਵੰਡਿਆ ਅਤੇ ਹਰੇਕ ਨੂੰ, ਜਿਵੇਂ ਉਹਨਾਂ ਦੀਆਂ ਮਾਵਾਂ ਨੇ ਜਨਮ ਦੇ ਵੇਲੇ ਕਿਹਾ ਸੀ, ਉਸ ਦੇ ਅਨੁਸਾਰ ਦੇ ਦਿੱਤਾ ਜਿੱਥੇ ਜਿੱਥੇ ਪਵਿੱਤਰ ਆਤਮਾ ਨੇ ਉਸ ਨੂੰ ਕਿਹਾ ਸੀ। ਯਾਕੂਬ ਵੱਲ ਵੇਖੋ, ਜਦੋਂ ਮਰ ਰਿਹਾ ਸੀ, ਇੱਕ ਨਬੀ ਅੰਨਾ ਆਪਣੇ ਪੈਰ ਮੰਜੇ ਉੱਪਰ ਖਿੱਚੇ, ਕਿਹਾ, ਯਾਕੂਬ ਦੇ ਪੁੱਤਰੋ ਮੇਰੇ ਅੱਗੇ ਆਓ ਅਤੇ ਮੈਂ ਤੁਹਾਨੂੰ ਦੱਸਾਂਗਾ ਕਿ ਅਖੀਰਲੇ ਦਿਨ ਤੁਸੀਂ ਕਿੱਥੇ ਹੋਵੋਗੇ। ਮਹਿਮਾ ਹੋਵੇ। ਓ, ਮੈਂ ਜਾਣਦਾ ਹਾਂ ਕਿ ਅਜੀਬ ਲੱਗਾਂਗਾ, ਲੋਕ ਅਜੀਬ ਲੱਗ ਸਕਦੇ ਹਨ, ਪਰ ਓ, ਜੇ ਕਿਤੇ ਤੁਸੀਂ ਉਸ ਤਸੱਲੀ ਨੂੰ ਜਾਣਦੇ ਹੋਵੋ ਜੋ ਹਿਰਦੇ ਵਿੱਚ ਬਲ ਰਹੀ ਹੈ, ਅੱਗੇ ਆਓ ਅਤੇ ਮੈਂ ਤੁਹਾਨੂੰ ਦੱਸਾਂਗਾ ਕਿ ਤੁਸੀਂ ਅੰਤ ਦੇ ਦਿਨਾਂ ਵਿੱਚ ਕਿੱਥੇ ਹੋਵੋਗੇ। ਮੈਂ ਉਹੀ ਲਿਖਤਾਂ ਨੂੰ ਲੈ ਸਕਦਾ ਹਾਂ ਅਤੇ ਨਕਸ਼ੇ ਨੂੰ ਲੈ ਸਕਦਾ ਹਾਂ ਜਿੱਥੇ ਅੱਜ ਯਹੂਦੀ ਬੈਠੇ ਹੋਏ ਹਨ, ਅਤੇ ਤੁਹਾਨੂੰ ਸਾਬਤ ਕਰਕੇ ਦੱਸ ਸਕਦਾ ਹਾਂ ਕਿ ਉਹ ਬਿਲਕੁਲ ਉਸੇ ਹੀ ਸਥਾਨ ਉੱਤੇ ਹਨ ਜਿੱਥੇ ਯਾਕੂਬ ਨੇ ਕਿਹਾ ਸੀ ਕਿ ਉਹ ਅੰਤ ਦੇ ਦਿਨ ਵਿੱਚ ਹੋਣਗੇ। ਉਹ ਕਦੇ ਵੀ ਉਸ ਜਗ੍ਹਾ ਤੇ ਨਹੀਂ ਸਨ, ਉਹ ਸਥਾਨ ਤੇ ਜਦ ਤੱਕ ਕਿ 7 ਮਈ 1946 ਤੱਕ ਉਹ ਵਾਪਸ ਨਹੀਂ ਪਰਤੇ। ਉਸ ਰਾਤ ਪ੍ਰਭੂ ਦਾ ਦੂਤ ਮੈਨੂੰ ਦੱਸਿਆ ਅਤੇ ਇਸ ਉਦੇਸ਼ ਬਾਰੇ ਦੱਸਿਆ। ਮੈਂ ਤੁਹਾਨੂੰ ਵਿਖਾ ਸਕਦਾ ਹਾਂ, ਜਦੋਂ ਨਵੀਂ ਧਰਤੀ ਵਿੱਚ ਵਾਪਸ ਪਰਤੇ, ਉਹ ਬਿਲਕੁਲ ਉਸੇ ਸਥਾਨ ਤੇ ਟਿਕੇ ਜਿੱਥੇ ਯਾਕੂਬ ਨੇ ਕਿਹਾ ਸੀ ਕਿ ਉਹ ਟਿਕਣਗੇ। ਉਹ ਅੱਜ ਵੀ ਉੱਥੇ ਹੀ ਟਿਕੇ ਹੋਏ ਹਨ। ਓ ਮੇਰੇ, ਅਸੀਂ ਸਾਰੇ ਇੱਕ ਦਿਨ ਹੋਰ ਘਰ ਦੇ ਨੇੜੇ ਆ ਗਏ ਹਾਂ। ਤੁਸੀਂ ਪਿਆਰੇ ਲੋਕ ਹੋ, ਤੁਸੀਂ ਬਿਮਾਰ ਹੋ, ਨਹੀਂ ਤਾਂ ਤੁਸੀਂ ਇੱਥੇ ਖੜੇ ਨਹੀਂ ਹੁੰਦੇ। ਮੈਂ ਤੁਹਾਡਾ ਭਰਾ ਹਾਂ। ਮੇਰੇ ਕੋਲ ਪਰਮੇਸ਼ਵਰ ਵੱਲੋਂ ਬਿਮਾਰਾਂ ਲਈ ਪ੍ਰਾਰਥਨਾ ਕਰਨ ਦਾ ਆਦੇਸ਼ ਹੈ। ਇਹ ਨਹੀਂ ਕਿ ਮੇਰੇ ਕੋਲ ਚੰਗਾ ਕਰਨ ਦੀ ਸ਼ਕਤੀ ਹੈ, ਮੇਰੇ ਕੋਲ ਨਹੀਂ ਹੈ, ਮੇਰੇ ਕੋਲ ਪ੍ਰਾਰਥਨਾ ਦੀ ਸ਼ਕਤੀ ਹੈ। ਜਿਵੇਂ ਮੈਂ ਇਸ ਸਵੇਰ ਕਿਹਾ ਸੀ, ਦਾਊਦ ਕੋਲ ਛੋਟੇ ਜਿਹੇ ਗੋਪੀਏ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ, ਪਰ ਉਸਨੇ ਕਿਹਾ, ਮੈਂ ਜਾਣਦਾ ਹਾਂ ਕਿ ਜਦ ਪਰਮੇਸ਼ਵਰ ਦੀ ਸ਼ਕਤੀ ਇਸ ਤੇ ਆਵੇਗੀ ਤਾਂ ਇਹ ਕੀ ਕਰੇਗਾ। ਸਮਝੇ, ਤੁਹਾਨੂੰ ਦੇਣ ਲਈ ਮੇਰੇ ਕੋਲ ਬਸ ਇੱਕ ਨਿੱਕੀ ਜਿਹੀ ਪ੍ਰਾਰਥਨਾ ਹੈ ਅਤੇ ਤੁਹਾਡੇ ਉੱਤੇ ਰੱਖਣ ਲਈ ਹੱਥ ਹਨ, ਪਰ ਮੈਂ ਜਾਣਦਾ ਹਾਂ ਕਿ ਪਰਮੇਸ਼ਵਰ ਵਿੱਚ ਨਿਹਚਾ ਕੀ ਕਰ ਸਕਦੀ ਹੈ। ਇਸ ਨੇ ਹੋਰਾਂ ਲਈ ਕੀਤਾ ਹੈ, ਇਹ ਤੁਹਾਡੇ ਲਈ ਵੀ ਕਰੇਗਾ। ਜਦ ਤੁਸੀਂ ਉੱਪਰ ਆ ਰਹੇ ਹੋ ਤਾਂ ਹੁਣ ਇਹ ਨਿਹਚਾ ਕਰੋ, ਬਸ ਉਸ ਜਗ੍ਹਾ ਤੇ ਥੋੜਾ ਜਿਹਾ ਨੇੜੇ ਆ ਜਾਓ। ਹੁਣ ਮੈਂ ਸੋਚ ਰਿਹਾ ਹਾਂ ਕਿ ਇਸ ਨੂੰ ਜਲਦੀ ਕਰਨ ਲਈ ਜੇ ਮੈਂ ਆਪਣੇ ਭਾਈ ਨੂੰ ਆਖਾਂ ਕਿ ਉਹ ਉਹਨਾਂ ਨੂੰ ਤੇਲ ਨਾਲ ਮਸਾ ਕਰੇ। ਭਾਈ ਨੇਵਲ, ਕੀ ਤੁਸੀਂ ਇਹ ਕਰੋਗੇ? ਮੈਂ ਕਲੀਸਿਯਾ ਨੂੰ ਕਹਿੰਦਾ ਹਾਂ ਕਿ ਉਹ ਪ੍ਰਾਰਥਨਾ ਦੇ ਲਈ ਚੁੱਕਣ। ਹੁਣ ਯਾਦ ਕਰੋ, ਪਿਛਲੇ ਹਫ਼ਤੇ ਮੈਂ ਉਸ ਪੁਰਾਣੇ ਤੇਲ ਨਾਲ ਬਹੁਤ ਬਿਮਾਰ ਹੋ ਗਿਆ ਸੀ। ਜੇ ਉਸ ਵਕਤ ਕੋਈ ਆ ਕੇ ਮੇਰੇ ਉੱਤੇ ਪ੍ਰਾਰਥਨਾ ਕਰਦਾ ਤੇ ਮੇਰੇ ਉੱਤੇ ਹੱਥ ਰੱਖਦਾ ਤਾਂ ਮੈਂ ਉਸ ਨੂੰ ਕੁਝ ਵੀ ਦੇ ਦਿੰਦਾ। ਜੇ ਮੇਰੇ ਕੋਲ ਕੋਈ ਆ ਸਕਦਾ ਜਿਸ ਨੂੰ ਪਰਮੇਸ਼ਵਰ ਨੇ ਬਰਕਤ ਦਿੱਤੀ ਹੈ ਤੇ ਸਹਾਇਤਾ ਕੀਤੀ ਹੈ ਤਾਂ ਮੈਂ ਉਸ ਦੀ ਬਹੁਤ ਸਰਾਹਨਾ ਕਰਦਾ। ਹੁਣ ਤੁਸੀਂ ਸਾਰੇ ਉਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਜਿਵੇਂ ਮੈਂ ਉਸ ਵੇਲੇ ਕਰ ਰਿਹਾ ਸੀ। ਤੁਸੀਂ ਹੁਣ ਮਹਿਸੂਸ ਕਰ ਰਹੇ ਹੋ ਕਿ ਮੈਂ ਉਸੇ ਤਰ੍ਹਾਂ ਕਰਾਂ ਜਿਵੇਂ ਮੈਂ ਉਸ ਵੇਲੇ ਚਾਹ ਰਿਹਾ ਸੀ ਕਿ ਕੋਈ ਮੇਰੇ ਲਈ ਕਰੇ। ਪਰਮੇਸ਼ਵਰ ਅਜਿਹਾ ਨਾ ਹੋਣ ਦੇਵੇ ਕਿ ਮੈਂ ਕਦੇ ਵੀ ਆਪਣੇ ਫਰਜ਼ ਤੋਂ ਭੱਜਾਂ। ਹੋਣ ਦੇ ਕਿ ਮੈਂ ਹਮੇਸ਼ਾ, ਭਾਵੇਂ ਮੈਂ ਥੱਕਿਆ ਹੋਵਾਂ, ਭਾਵੇਂ ਮੈਂ ਖੁਸਿਆ ਹੋਵਾਂ, ਕਿ ਭਾਵੇਂ ਮੈਂ ਇੱਕ ਕਦਮ ਤੋਂ ਦੂਸਰਾ ਕਦਮ ਮੁਸ਼ਕਲ ਨਾਲ ਹੀ ਚੁੱਕ ਸਕਦਾ ਹਾਂ, ਮੈਨੂੰ ਜਾਣ ਦਿਓ, ਕਿਉਂਕਿ ਮੈਂ ਤੁਹਾਡੇ ਵਿੱਚੋਂ ਹਰੇਕ ਨੂੰ ਦੁਬਾਰਾ ਮਿਲਣ ਜਾ ਰਿਹਾ ਹਾਂ। ਉੱਥੇ ਉਸ ਧਰਤੀ ਵਿੱਚ ਜੋ ਉਸ ਪਾਰ ਹੈ। ਫਿਰ ਤੁਸੀਂ ਬਜ਼ੁਰਗ ਔਰਤਾਂ, ਬਜ਼ੁਰਗ ਆਦਮੀ ਟੁੱਟੇ ਹੋਏ, ਵਾਲ ਚਿੱਟੇ ਹੋ ਗਏ ਹਨ ਅਤੇ ਝੜ ਰਹੇ ਹਨ, ਉਸ ਗੁਲਾਬ ਵਾਂਗ ਛੋਟੇ ਟੁਕੜਿਆਂ ਵਿੱਚ ਝੜ ਰਹੇ ਹੋ, ਜਿਹੜਾ ਆਪਣੀ ਛੋਟੀ ਜਿਹੀ ਕੁੰਬਲੀ ਨੂੰ ਖੋਲਦਾ ਹੈ, ਜਿਸ ਦੀਆਂ ਪੰਖੜੀਆਂ ਝੜ ਗਈਆਂ ਅਤੇ ਡਿੱਗ ਰਹੀਆਂ ਹਨ। ਤੁਸੀਂ ਬਸ ਟੁਕੜੇ ਟੁਕੜੇ ਹੋ ਰਹੇ ਹੋ। ਕੀ ਤੁਸੀਂ ਨਹੀਂ ਹੋ ਰਹੇ? ਇਹ ਸਹੀ ਹੈ। ਬਸ ਇੱਕ ਹੀ ਚੀਜ਼ ਹੈ ਜਿਸ ਲਈ ਤੁਸੀਂ ਇਕੱਠੇ ਰਹਿਣਾ ਚਾਹੁੰਦੇ ਹੋ, ਉਹ ਹੈ ਪਰਮੇਸ਼ਵਰ ਦੀ ਮਹਿਮਾ ਦੇ ਲਈ ਚਮਕਣ ਵਾਸਤੇ। ਇਸ ਲਈ ਵੈਰੀ ਨੇ ਤੁਹਾਨੂੰ ਫੜ ਲਿਆ ਹੈ ਅਤੇ ਭੱਜ ਰਿਹਾ ਹੈ। ਮੈਂ ਪਰਮੇਸ਼ਵਰ ਦੇ ਗੋਪੀਏ ਨਾਲ ਆ ਰਿਹਾ ਹਾਂ, ਇੱਕ ਵਿਸ਼ਵਾਸ ਦੇ ਨਾਲ, ਇੱਕ ਦਾਨ ਦੇ ਨਾਲ ਜਿਹੜਾ ਪਰਮੇਸ਼ਵਰ ਨੇ ਮੈਨੂੰ ਦਿੱਤਾ ਹੈ। ਮੈਂ ਜੋ ਕਿਹਾ ਹੈ ਉਹ ਇਸ ਲਈ ਕਿ ਤੁਸੀਂ ਇਸ ਨੂੰ ਸਮਝ ਆਓ। ਮੈਂ ਕਿਹਾ ਜੇ ਪਤਰਸ ਇੱਥੇ ਆਇਆ ਹੁੰਦਾ ਜਾਂ ਉਹਨਾਂ ਵਿੱਚੋਂ ਕੋਈ, ਇਹ ਨਾ ਆਖੋ ਤੁਹਾਨੂੰ ਮੇਰੇ ਲਈ ਪ੍ਰਾਰਥਨਾ ਨਹੀਂ ਕਰਨੀ ਪਵੇਗੀ। ਬਸ ਇਸ ਤਰ੍ਹਾਂ ਅੰਦਰ ਆਓ ਅਤੇ ਕਹੋ, ਜਿਵੇਂ ਇਸ ਔਰਤ ਨੂੰ ਕਹੋ ਕਿ ਤੂੰ ਫਲਾਨੀ ਫਲਾਨੀ ਭੈਣ ਹੈ, ਤੁਹਾਡਾ ਕੀ ਨਾਮ ਹੈ? ਭੈਣ ਹਾਵਰਡ। ਆਖੋ ਤੁਸੀਂ ਭੈਣ ਹਾਵਰਡ ਹੋ, ਤੁਸੀਂ ਇੱਕ ਵਿਸ਼ਵਾਸੀ ਹੋ ਭੈਣ ਹਾਵਰਡ, ਤੁਸੀਂ ਵਿਸ਼ਵਾਸ ਕਰਦੇ ਹੋ, ਤੁਸੀਂ ਇੱਕ ਵਿਸ਼ਵਾਸੀ ਹੋ। ਫਿਰ ਤੁਸੀਂ ਵੇਖੋ ਤੁਹਾਡੇ ਕੋਲ ਛੁਟਕਾਰੇ ਦੀਆਂ ਸਾਰੀਆਂ ਬਰਕਤਾਂ ਉੱਤੇ ਅਧਿਕਾਰ ਹੈ। ਫਿਰ ਮੈਂ ਕਹਾਂਗਾ ਭੈਣ ਹਾਵਰਡ, ਸਭ ਕੁਝ ਠੀਕ ਹੋ ਜਾਵੇਗਾ ਅਤੇ ਚਲਾ ਜਾਵਾਂਗਾ। ਓ ਕਿਵੇਂ? ਮੈਂ ਕਿਹਾ ਮੈਂ ਚਿਲਾਵਾਂਗਾ, ਮੈਂ ਰੋਲਾ ਪਾਵਾਂਗਾ, ਮੈਂ ਆਖਾਂਗਾ ਪ੍ਰਭੂ ਇਹ ਹੋਣਾ ਹੀ ਹੈ, ਇਹ ਹੋਣਾ ਹੀ ਹੈ। ਮੈਂ ਸੋਚਿਆ ਅੱਛਾ, ਲੋਕ ਇਹੀ ਗੱਲ ਸੋਚਦੇ ਹਨ ਜਦੋਂ ਮੈਂ ਉਹਨਾਂ ਲਈ ਪ੍ਰਾਰਥਨਾ ਕਰਨ ਲਈ ਆਉਂਦਾ ਹਾਂ, ਤਾਂ ਇਹੀ ਕੁਝ ਹੈ। ਤੁਸੀਂ ਸਮਝੇ ਮੇਰਾ ਕੀ ਮਤਲਬ ਹੈ? ਮੈਂ ਬਹੁਤ ਵਾਰ ਖੜਾ ਹੋਇਆ ਹਾਂ ਅਤੇ ਲੋਕਾਂ ਨੂੰ ਲਿਆ ਹੈ ਤੇ ਕਿਹਾ, ਓ ਅਨਮੋਲ ਭੈਣ, ਕੀ ਤੂੰ ਇਸ ਤੇ ਵਿਸ਼ਵਾਸ ਕਰੇਂਗੀ? ਓ ਕੀ ਤੂੰ ਇਸ ਤੇ ਵਿਸ਼ਵਾਸ ਕਰੇਂਗੀ? ਪ੍ਰਭੂ ਹੇ ਪਰਮੇਸ਼ਵਰ, ਉਹਨਾਂ ਨੂੰ ਇਸ ਦੇ ਵਿਸ਼ਵਾਸੀ ਬਣਾ, ਉਹਨਾਂ ਨੂੰ ਇਹਦੇ ਤੇ ਵਿਸ਼ਵਾਸ ਕਰਨ ਵਾਲੇ ਬਣਾ। ਓ ਕਿਰਪਾ ਕਰਕੇ ਕੀ ਹੁਣ ਤੁਸੀਂ ਇਸ ਨੂੰ ਸਵੀਕਾਰ ਕਰੋਗੇ? ਇਸ ਤਰ੍ਹਾਂ ਨਹੀਂ ਹੈ, ਮੈਂ ਇਸ ਨੂੰ ਛੱਡ ਦਿੱਤਾ ਹੈ, ਮੈਂ ਇਸ ਤੋਂ ਦੂਰ ਹੋ ਗਿਆ ਹਾਂ। ਮੈਂ ਬਸ ਇਹ ਕਹਾਂਗਾ ਭੈਣ ਹਾਵਰਡ, ਕੀ ਤੂੰ ਇੱਕ ਵਿਸ਼ਵਾਸੀ ਹੈ? ਹਾਂ ਮੈਂ ਹਾਂ। ਸਭ ਠੀਕ ਹੈ ਭੈਣ ਹਾਵਰਡ, ਜੇ ਤੁਸੀਂ ਇੱਕ ਵਿਸ਼ਵਾਸੀ ਹੋ ਤਾਂ ਤੁਸੀਂ ਉਸ ਹਰੇਕ ਚੀਜ਼ ਦੇ ਵਾਰਸ ਹੋ ਜਿਹੜੀ ਪਰਮੇਸ਼ਵਰ ਦੇ ਕੋਲ ਹੈ। ਬਸ ਉਸਦੇ ਹੱਥ ਨੂੰ ਲਵਾਂਗਾ। ਵੇਖੋ ਮੈਂ ਇਹ ਵਿਸ਼ਵਾਸ ਕਰਦਾ ਹਾਂ, ਮੈਂ ਭੈਣ ਹਾਵਰਡ ਤੇ ਆਪਣੇ ਹੱਥਾਂ ਨੂੰ ਰੱਖ ਕੇ ਉਸ ਨਾਲ ਸੰਪਰਕ ਕਰਾਂਗਾ। ਯਿਸੂ ਨੇ ਕਦੇ ਵੀ ਇਹ ਨਹੀਂ ਕਿਹਾ ਉਹਨਾਂ ਲਈ ਪ੍ਰਾਰਥਨਾ ਕਰੋ, ਉਸਨੇ ਕਿਹਾ ਬਸ ਆਪਣੇ ਹੱਥਾਂ ਨੂੰ ਉਹਨਾਂ ਦੇ ਉੱਤੇ ਰੱਖੋ, ਇਹੀ ਹੈ ਤਾਂ ਉਹ ਚੰਗੀ ਹੋ ਜਾਵੇਗੀ, ਉਹ ਕਹਿ ਸਕੇਗੀ ਸਭ ਕੁਝ ਠੀਕ ਹੋ ਜਾਵੇਗਾ ਭੈਣ ਹਾਵਰਡ, ਤਾਂ ਫਿਰ ਤੁਸੀਂ ਘਰ ਜਾ ਸਕਦੇ ਹੋ ਅਤੇ ਚੰਗੇ ਹੋ ਸਕਦੇ ਹੋ, ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। ਤੁਸੀਂ ਭੈਣ ਹੈਮਪਟਨ ਹੋ, ਤੁਸੀਂ ਇੱਕ ਵਿਸ਼ਵਾਸੀ ਹੋ, ਕੀ ਤੁਸੀਂ ਨਹੀਂ ਹੋ? ਤੁਸੀਂ ਉਸ ਹਰੇਕ ਚੀਜ਼ ਦੇ ਅਧਿਕਾਰੀ ਹੋ ਜਿਹੜੀ ਪਰਮੇਸ਼ਵਰ ਨੇ ਦਿੱਤੀ ਹੈ। ਪਰਮੇਸ਼ਵਰ ਤੁਹਾਡੇ ਨਾਲ ਹੋਵੇ ਭੈਣ ਹੈਮਪਟਨ, ਤੁਸੀਂ ਹੁਣ ਘਰ ਜਾਓ ਅਤੇ ਚੰਗੇ ਹੋ ਜਾਓ, ਯਿਸੂ ਮਸੀਹ ਤੁਹਾਨੂੰ ਚੰਗਾ ਕਰੇਗਾ। ਤੁਸੀਂ ਭੈਣ ਸਲਾਟਰ ਹੋ, ਤੁਸੀਂ ਉਹੀ ਹੋ ਜਿਸ ਉੱਤੇ ਅਸੀਂ ਹਸਪਤਾਲ ਵਿੱਚ ਪ੍ਰਾਰਥਨਾ ਕੀਤੀ ਸੀ, ਤੁਸੀਂ ਇੱਕ ਵਿਸ਼ਵਾਸੀ ਹੋ, ਤਾਂ ਫਿਰ ਭੈਣ ਸਲਾਟਰ ਤੁਸੀਂ ਉਹ ਸਭ ਕੁਝ ਦੇ ਵਾਰਸ ਹੋ ਜੋ ਤੁਸੀਂ ਮੰਗਿਆ ਹੈ। ਭੈਣ ਸਲਾਟਰ ਤੁਹਾਨੂੰ ਉਹੀ ਕੁਝ ਮਿਲ ਜਾਵੇ ਜੋ ਤੁਸੀਂ ਮੰਗਿਆ ਹੈ ਅਤੇ ਚੰਗੇ ਹੋ ਜਾਓ, ਪਰਮੇਸ਼ਵਰ ਤੁਹਾਨੂੰ ਇਹ ਦੇ ਦੇਵੇਗਾ। ਭਾਈ ਜੀਨ, ਕੀ ਤੁਸੀਂ ਨੇਚਾ ਕਰਦੇ ਹੋ ਕਿ ਪਰਮੇਸ਼ਵਰ ਤੁਹਾਨੂੰ ਦੇ ਦੇਵੇਗਾ? ਅਤੇ ਜੀਨ, ਪਰਮੇਸ਼ਵਰ ਤੈਨੂੰ ਉਹੀ ਕੁਝ ਦੇ ਦੇਵੇ ਜੋ ਤੁਸੀਂ ਪਰਮੇਸ਼ਵਰ ਤੋਂ ਮੰਗਿਆ ਹੈ। ਮੈਂ ਤੁਹਾਨੂੰ ਜਾਣਦਾ ਹਾਂ, ਤੁਸੀਂ ਇੱਕ ਵਿਸ਼ਵਾਸੀ ਹੋ ਭੈਣ, ਮੈਂ ਤੁਹਾਨੂੰ ਜਾਣਦਾ ਹਾਂ, ਇਹ ਤੁਹਾਡਾ ਪਤੀ ਹੈ, ਉਹੀ ਹੈ ਜਿਸ ਲਈ ਮੈਂ ਉਸ ਦਿਨ ਫੋਨ ਤੇ ਪ੍ਰਾਰਥਨਾ ਕੀਤੀ ਸੀ, ਮੈਨੂੰ ਇਹ ਹਮੇਸ਼ਾ ਯਾਦ ਰਹੇਗਾ। ਉਹ ਤੁਲਸਾ ਦੀਆਂ ਸਭਾਵਾਂ ਵਿੱਚ ਨਹੀਂ ਜਾ ਸਕਿਆ, ਸਭਾ ਵਿੱਚ ਆਇਆ ਅਤੇ ਪਰਮੇਸ਼ਵਰ ਨੇ ਉਸ ਨੂੰ ਚੰਗਾ ਕੀਤਾ, ਉਸ ਨੂੰ ਸਭਾ ਵਿੱਚ ਭੇਜ ਦਿੱਤਾ। ਤੁਸੀਂ ਕਿਸੇ ਹੋਰ ਦੇ ਲਈ ਖੜੇ ਹੋ ਭੈਣ, ਇਹ ਕਿੰਨੀ ਮਸੀਹੀ ਗੱਲ ਹੈ। ਵੇਖਿਆ, ਉਹ ਵੀ ਕਿਸੇ ਦੀ ਜਗ੍ਹਾ ਤੇ ਸੀ, ਉਹ ਸਾਡੇ ਸਭਨਾਂ ਦੇ ਲਈ ਖੜਾ ਹੋਇਆ। ਤੁਸੀਂ ਇੱਕ ਵਿਸ਼ਵਾਸੀ ਹੋ ਅਤੇ ਉਹ ਸਭ ਦੇ ਹੱਕਦਾਰ ਹੋ ਜਿਸ ਦਾ ਪਰਮੇਸ਼ਵਰ ਨੇ ਵਾਅਦਾ ਕੀਤਾ ਸੀ। ਮੈਂ ਉਸਦਾ ਦਾਸ ਹਾਂ, ਯਿਸੂ ਮਸੀਹ ਦੇ ਨਾਮ ਨਾਲ ਮੈਂ ਤੈਨੂੰ ਉਹ ਦਿੰਦਾ ਹਾਂ ਜੋ ਤੂੰ ਮੰਗਿਆ ਹੈ। ਆਓ ਭਾਈ ਨੀਲ, ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ, ਤੁਹਾਡੇ ਲਈ ਬਹੁਤ ਭਲਾ ਰਿਹਾ ਹੈ। ਤੁਸੀਂ ਇੱਕ ਵਿਸ਼ਵਾਸੀ ਹੋ, ਮੈਂ ਜਾਣਦਾ ਹਾਂ ਕਿ ਤੁਸੀਂ ਹੋ, ਮੈਂ ਵਿਸ਼ਵਾਸ ਕਰਦਾ ਹਾਂ ਕਿ ਪਰਮੇਸ਼ਵਰ ਤੁਹਾਨੂੰ ਉਹ ਸਭ ਕੁਝ ਦੇ ਦੇਵੇਗਾ ਜੋ ਤੁਸੀਂ ਮੰਗਿਆ ਹੈ, ਕਿਉਂਕਿ ਤੁਸੀਂ ਇੱਕ ਵਿਸ਼ਵਾਸੀ ਹੋ। ਤੁਹਾਡੇ ਲਈ ਉਸਦਾ ਦਾਸ ਹੋਣ ਦੇ ਨਾਤੇ, ਮੇਰੇ ਭਾਈ, ਯਿਸੂ ਮਸੀਹ ਦੇ ਨਾਮ ਵਿੱਚ ਮੈਂ ਤੁਹਾਨੂੰ ਤੁਹਾਡੇ ਹਿਰਦੇ ਦੀ ਇੱਛਾ ਦਿੰਦਾ ਹਾਂ, ਜਾਓ ਅਤੇ ਇਸ ਨੂੰ ਪ੍ਰਾਪਤ ਕਰੋ, ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। ਭੈਣ ਬਰੂਸ, ਮੈਂ ਤੁਹਾਨੂੰ ਜਾਣਦਾ ਹਾਂ, ਉਹ ਛੋਟੀ ਨਰਸ ਤੁਹਾਨੂੰ ਜਾਣਦੀ ਸੀ ਜਿਸ ਨੇ ਮੇਰੀ ਪਿੱਠ ਮਲੀ ਸੀ, ਉੱਥੇ ਮੋਟਲ ਜੇ ਟਵਿੰਜੇ ਜਾਂ ਇਸ ਤਰ੍ਹਾਂ ਦੇ ਕਿਸੇ ਸਥਾਨ ਤੇ ਰਹਿੰਦੀ ਹੈ। ਤੁਸੀਂ ਦੂਸਰਿਆਂ ਲਈ ਖੜੇ ਹੋਵੋਗੇ ਅਤੇ ਅੱਜ ਰਾਤ ਤੁਹਾਡੇ ਪਿਤਾ ਕੋਲੋਂ ਤੁਹਾਡੀ ਕੀ ਇੱਛਾ ਹੈ?
Then the enemy has jerked beyond the doctor's reach.
तद वैरी ने तुहानू झटका मार के डाक्टर दी पहुंच तो बाहर कर दिता है, पर मैं तुहाडे पिछे एक गोपिया लेके आ रहा हां। यीशु मसीह दे नाम विच गोपिये दा निशाना उस पत्थरी ते लगाउंदा हां जिसने तुहाडे गुर्दिया नू ब्लॉक किता होया है। ए तुहानू वापस परमेश्वर कोल उस दे घर विच लै आवेगा। असीं तुहानू यीशु मसीह दे नाम विच मंगिया है, आमीन। श्रीमान, की तुसी इस आदमी दे पिता हो? की तुसी एक विश्वासी हो? तुहाडे एक पासे हरनिया है हेठा अते तुहाडे खबे पासे। की तुसी विश्वास करदे हो कि परमेश्वर इसनु तुहानु दे देवेगा? श्रीमान, अते उसका सेवक होने दे नाते प्रभु, इस हथ ने शायद दिन दे बहुत सारे सख्त काम किते होंगे। ओ इत्थे एक मकसद लई कुछ करन दे लई आया है। पिता, उसके हिरदे की इच्छा नु दे दियो, जिवें मैं यीशु दे नाम विच प्रार्थना करदा हां कि तुसीं करोगे, आमीन। शक ना करो, ए हरनिया हुण तुहानू कष्ट देना बंद कर देवेगा अते तुसीं ठीक हो जाओगे। परमेश्वर तेनू बरकत देवे पाई। ਤੁਸੀਂ ਇੱਕ ਵਿਸ਼ਵਾਸੀ ਹੋ, ਕੀ ਤੁਸੀਂ ਨਹੀਂ ਹੋ? ਅਤੇ ਤੁਸੀਂ ਇਹਨਾਂ ਸਾਰੀਆਂ ਬਰਕਤਾਂ ਦੇ ਵਾਰਸ ਹੋ। ਤੁਹਾਡਾ ਧੰਨਵਾਦ। ਪਿਤਾ, ਮੈਂ ਆਪਣੀ ਭੈਣ ਨੂੰ ਅੱਗ ਦੀ ਕਤਾਰ ਵਿੱਚ ਨਿਸ਼ਾਨੇ ਦੇ ਵਿੱਚ ਲੈ ਕੇ ਆਉਂਦਾ ਹਾਂ। ਮੈਂ ਉਸਨੂੰ ਸ਼ੈਤਾਨ ਦੇ ਪੰਜਿਆਂ ਤੋਂ ਛੁਡਾ ਕੇ ਯਿਸੂ ਮਸੀਹ ਦੇ ਨਾਮ ਵਿੱਚ ਤੁਹਾਡੇ ਕੋਲ ਵਾਪਸ ਲੈ ਕੇ ਆਉਂਦਾ ਹਾਂ, ਆਮੀਨ। ਇਸੇ ਤਰ੍ਹਾਂ ਹੋਵੇਗਾ। ਇੱਕ ਫੇਫੜੇ ਦਾ ਆਪਰੇਸ਼ਨ। ਹੇ ਪ੍ਰਭੂ, ਜਿਵੇਂ ਜਵਾਨ ਔਰਤ ਇੱਥੇ ਖੜੀ ਹੈ, ਉਹ ਅਜੇ ਜਵਾਨੀ ਵਿੱਚ ਹੀ ਹੈ, ਮੈਂ ਉਸ ਲਈ ਪ੍ਰਾਰਥਨਾ ਕਰਦਾ ਹਾਂ। ਇੱਕ ਫੇਫੜਾ ਜਿਹੜਾ ਕੱਢਣਾ ਪਵੇਗਾ ਅਤੇ ਉਹ ਬਾਕੀ ਰਹਿੰਦੀ ਉਮਰ ਵਿੱਚ ਝੁੱਕ ਜਾਵੇਗੀ। ਤੁਸੀਂ ਸਾਡੇ ਪਿਤਾ ਹੋ। ਮੈਂ ਪ੍ਰਾਰਥਨਾ ਦੀ ਅੱਗ ਦਾ ਨਿਸ਼ਾਨਾ ਉਸਤੇ ਲਗਾਉਂਦਾ ਹਾਂ ਪ੍ਰਭੂ, ਸਿੱਧਾ ਉਸ ਫੇਫੜੇ ਉੱਤੇ। ਮੈਂ ਇਹ ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਭੇਜਦਾ ਹਾਂ। ਹੋਣ ਦੇ ਕਿ ਇਹ ਉਸ ਫੇਫੜੇ ਤੇ ਪਵੇ ਅਤੇ ਇਸ ਨੂੰ ਚੰਗਾ ਕਰੇ। ਯਿਸੂ ਮਸੀਹ ਦੇ ਨਾਮ ਵਿੱਚ ਮੈਂ ਇਹ ਮੰਗਦਾ ਹਾਂ, ਆਮੀਨ। ਤੁਸੀਂ ਭੈਣ ਗਿਬਸ ਹੋ? ਬਿਲਕੁਲ, ਤੁਹਾਡਾ ਸਿਰ ਮੇਰੇ ਵੱਲੋਂ ਮੁਰਝਾਇਆ ਹੋਇਆ ਹੈ। ਤੁਸੀਂ ਇੱਕ ਵਿਸ਼ਵਾਸੀ ਹੋ ਅਤੇ ਪਰਮੇਸ਼ਵਰ ਦੀਆਂ ਸਾਰੀਆਂ ਬਰਕਤਾਂ ਦੇ ਵਾਰਸ ਹੋ ਭੈਣ ਗਿਬਸ। ਪ੍ਰਭੂ, ਮੈਂ ਇਸ ਨੂੰ ਤੇਰੇ ਕੋਲ ਲਿਆਉਂਦਾ ਹਾਂ, ਇਸ ਛੋਟੇ ਗੋਪੀਏ ਨਾਲ ਜਿਹੜਾ ਤੂੰ ਮੈਨੂੰ ਦਿੱਤਾ ਹੈ, ਜਿਵੇਂ ਤੂੰ ਦਾਊਦ ਨੂੰ ਇੱਕ ਗੋਪੀਆ ਦਿੱਤਾ ਸੀ ਤਾਂ ਜੋ ਆਪਣੇ ਪਿਤਾ ਦੀਆਂ ਭੇਡਾਂ ਦੀ ਰਾਖੀ ਕਰੇ। ਜੇ ਵੈਰੀ ਭੇਡ ਦੇ ਪਿੱਛੇ ਆਵੇ ਤਾਂ ਉਹ ਡਰਦਾ ਨਹੀਂ ਸੀ। ਉਸਨੇ ਉਸ ਛੋਟੇ ਗੋਪੀ ਨੂੰ ਲਿਆ ਅਤੇ ਸਿੱਧਾ ਸੇਰਾਂ ਅਤੇ ਭਾਲੂਆਂ ਦੇ ਪਿੱਛੇ ਗਿਆ ਅਤੇ ਉਹ ਭੇਡ ਨੂੰ ਵਾਪਸ ਲੈ ਆਇਆ। ਇਹ ਵਿਸ਼ਵਾਸ ਦੀ ਪ੍ਰਾਰਥਨਾ ਹੈ। ਤੂੰ ਮੈਨੂੰ ਦੱਸਿਆ ਕਿ ਜੇ ਮੈਂ ਲੋਕਾਂ ਨੂੰ ਵਿਸ਼ਵਾਸ ਕਰਾ ਦਿਆਂ ਅਤੇ ਇਮਾਨਦਾਰ ਬਣਿਆ ਰਹਾਂ। ਮੈਂ ਭੈਣ ਗਰਟ ਨੂੰ ਅੱਜ ਰਾਤ ਵਾਪਸ ਲੈ ਕੇ ਆਉਂਦਾ ਹਾਂ। ਮੈਂ ਉਸਨੂੰ ਵੈਰੀ ਦਿਆਂ ਹੱਥਾਂ ਵਿੱਚੋਂ ਖੋਹਦਾ ਹਾਂ। ਉਹ ਤੇਰੀ ਭੇਡ ਹੈ। ਮੈਂ ਉਸਨੂੰ ਵਾਪਸ ਪਿਤਾ ਦੇ ਵਾੜੇ ਵਿੱਚ ਲੈ ਕੇ ਆਉਂਦਾ ਹਾਂ, ਯਿਸੂ ਮਸੀਹ ਦੇ ਨਾਮ ਵਿੱਚ, ਆਮੀਨ। ਪੈਨ ਲੋ, ਖੂਨ ਦਾ ਦਬਾਅ ਵੱਧਦਾ ਹੈ। ਤੁਸੀਂ ਇੱਕ ਵਿਸ਼ਵਾਸੀ ਹੋ, ਕੀ ਤੁਸੀਂ ਪੈਨ ਲੋ ਹੋ? ਸਾਰੀਆਂ ਬਰਕਤਾਂ ਦੇ ਵਾਰਸ। ਤਾਂ ਪਿਤਾ ਪਰਮੇਸ਼ਵਰ, ਮੈਂ ਅੱਜ ਰਾਤ ਇਸ ਪ੍ਰਾਰਥਨਾ ਦਾ ਨਿਸ਼ਾਨਾ ਪਰਮੇਸ਼ਵਰ ਦੇ ਗੋਪੀਏ ਤੋਂ ਪੈਨ ਲੋ ਦੇ ਵੱਧਦੇ ਖੂਨ ਦੇ ਦਬਾਅ ਤੇ ਲਗਾਉਂਦਾ ਹਾਂ। ਇਹ ਹੋਣ ਦੇ ਕਿ ਜਦ ਅਗਲੀ ਵਾਰ ਡਾਕਟਰ ਉਸਦੇ ਖੂਨ ਦੇ ਦਬਾਅ ਦੀ ਜਾਂਚ ਕਰੇ, ਉਹ ਉਸ ਵੱਲ ਵੇਖੇ ਅਤੇ ਕਹੇ ਹੁਣ ਇਹ ਠੀਕ ਹੈ। ਉਹ ਜਾਣ ਲਵੇਗੀ ਕਿ ਇਹ ਕਿਸਨੇ ਕੀਤਾ ਹੈ। ਯਿਸੂ ਮਸੀਹ ਦੇ ਨਾਮ ਵਿੱਚ ਮੈਂ ਇਹ ਉਸ ਨੂੰ ਦਿੰਦਾ ਹਾਂ, ਆਮੀਨ। ਹਾਂ, ਕਾਸ਼ ਮੇਰਾ ਪਿਤਾ ਅੱਜ ਰਾਤ ਇੱਥੇ ਹੁੰਦਾ। ਮੈਂ ਉਸ ਲਈ ਇਸ ਵੇਲੇ ਪ੍ਰਾਰਥਨਾ ਕਰਦਾ। ਮੈਂ ਤੁਹਾਡੇ ਲਈ ਵੀ ਕਰਾਂਗਾ। ਮੈਂ ਸਮਝਦਾ ਹਾਂ। स्वर्गी पिता, वो आदमी जिसने इस लड़के नू जन्म दिता है, वो इस धरती उते उसके करके ही है। उसका पुत्र चाहुंदा है कि उसके पिता नू वापस लिया जावे, जेड़ा पाप दे संसार विच दूर चला गया है, वो शराबी है। हे प्रभु, मैं इस प्रार्थना नू विश्वास अते समर्थ नाल करदा हां, उस सब नाल जिस नाल मैं इस छोटे पत्थर नू सुट सकता हां, यीशु मसीह दे नाम विच मैं इस नू उस दुष्ट ते मारता हां जिसने उस नू फड़िया होया है। ये उस नू छड़ जावे, वो वाड़े विच सुरक्षित ढंग नाल वापस आ जावे, यीशु मसीह दे नाम विच आमीन। तुहाडे कोल इस नूं पाउण दी इच्छा है, तुसीं उस धरती विच आउणा चाहुंदे हो जिथे सारे वायदे हन। हुण प्रभु, इह लड़का नदी दे उस पासे है, दूसरे पासे डेरा लाया होया है अते यरदन ठाठा मार रही है। उस कोल इस नूं पार करन दा होर कोई तरीका नहीं है बजाय इस दे कि तू उस लई इक राह तैयार करें जिस तरह यहोशुआ अते इसराइल दे लई कीता सी। पिता, मैं तेरे तो मंग रहा हां तेरा दास होण करके, हे परमेश्वर, साडे अनमोल भरा नूं इस वायदा कीती हुई धरती विच प्रवेश करन दिओ। दूसरे पासे जिवें मैं उस रात उथे ले जाया गया सी, हुण दे कि मैनूं इह भाग प्राप्त होवे कि मैं अपनी बाहां उसदे दुआले पावां। उस दूसरी धरती विच इह कहिंदे होए, मेरे अनमोल भाई, इह बख्श दे प्रभु, हुण दे कि उह परमेश्वर दे वायदे पवित्र आत्मा नूं प्राप्त करे। आमीन। हे प्रभु, मेरे इस दयालु भरा लई ए हाथ जिहड़ा मेरे लई भला रहा है अते मेरे लई कई कुछ कीता है जिस बारे कुछ भी कहा नहीं गया है, ओ नेचा करता है कि उसके अंदर विश्वास है। हुण एक दुश्मन मेरे इस मित्र नू खोना चाहुंदा है, शुगर जानी शक्कर रोग। वो सोचता है कि वो इस लड़के नू खो सकता है, पर मैं उसके पिछे आ रहा हां। मैं आ रहा हां ता जो तेरे अपने नू वापस लियावां। प्रभु, इस पत्थर नू नेचा नाल घुमा रहा हां। यीशु मसीह दे नाम विच मैं उस शुगर रोग ते निशाना मारदा हां। मेरे भाई, अपनियां भेड़ां नू वाड़े विच वापस लिया। पिता, यीशु मसीह दे नाम विच आमीन। हे प्रभु, साडी भैन जानदी है कि यह भार दा वधना है, इसलिए डॉक्टर ने कहा है कि यह चीज उसनू मार देवेगी। भार दे विच हरेक पौंड दा वाधा एक साल नू घटाउंदा है, बीमा कैलेंडर दे मुताबक। ओ परमेश्वर दे आदर ते प्रशंसा दे लई जीना चाहुंदी है। पिता परमेश्वर, इत्थे कोई डॉक्टर नहीं है जो इसनू कर सकता है, ए तां बस तेरे हाथ विच है। भैन बैल बहुत ईमानदार रही है, जदों अजमाइशां विचों दी लंघदी हुई दयालु अते समझदार बनी रही है। ओ बहुत सारियां गंभीर अजमाइशां विचों लंघी है। प्रभु, अज रात मैं उसते लई आउंदा हां, मैं उस वैरी नू मिलन दे लई आउंदा हां। मैं पूरा सिद्धा निशाना लगाउंदा हां जिन्ना सिद्धा मैं लगा सकदा हां। यीशु मसीह दे नाम विच मैं विश्वास दे पत्थर नू उस दुश्मन वाल सुटदा हां जिसने उस नू फड़िया होया है, उसदे टोटे कर देवे अते उस तों दूर भज जावे। ओ यीशु मसीह राहीं छांदार हरे हरे घा दीआं जूहां ते सुखदायक पानीआं कोल बहाल होण दे योग हो जावेगी। आमीन। ए हो जावेगा पैन बैल, बस शक ना करा। पेन स्पेंसर, ਯਕੀਨਨ ਮੈਨੂੰ ਯਾਦ ਹੈ ਭੈਣ, ਮੈਂ ਵਿਸ਼ਵਾਸ ਕਰਦਾ ਹਾਂ ਭੈਣ ਸਪੈਂਸਰ। ਆਮੀਨ ਆਮੀਨ। ਪਰਮੇਸ਼ਵਰ ਇਹ ਉਸ ਨੂੰ ਬਖਸ਼ ਦੇ। ਆਮੀਨ। ਮੈਂ ਸਮਝਦਾ ਹਾਂ। ਹਾਂ ਮੈਡਮ, ਹਾਂ ਸ਼੍ਰੀਮਾਨ, ਮੈਂ ਜਾਣਦਾ ਹਾਂ। ਹਾਂ, ਅਸੀਂ ਸਾਰੇ ਭੈਣ ਸਪੈਂਸਰ ਨੂੰ ਜਾਣਦੇ ਹਾਂ ਅਤੇ ਜਾਣਦੇ ਹਾਂ ਕਿ ਕਿਵੇਂ ਉਹ ਤੇ ਉਸਦਾ ਭਰਾ ਜੈਸ ਮਾੜੇ ਹਾਲਾਤਾਂ ਵਿੱਚ ਖੜੇ ਰਹੇ ਹਨ, ਪਰ ਉਹ ਕਲੀਸਿਆ ਦੇ ਮਾਧਿਅਮ ਰਾਹੀਂ ਇੱਥੇ ਆ ਗਏ ਹਨ। ਜਦੋਂ ਮੈਂ ਦੂਸਰੇ ਪਾਰ ਚਲਾ ਜਾਵਾਂਗਾ, ਉਹ ਇਸ ਤਰ੍ਹਾਂ ਨਹੀਂ ਲੜਖੜਾਉਣਗੇ, ਉਹ ਜਵਾਨ ਹੋਣਗੇ। ਉਹ ਭਾਈ ਜੈਸ, ਜੇ ਮੈਂ ਬਸ, ਤੁਸੀਂ ਜਾਣਦੇ ਹੋ, ਫਿਰ ਤੁਸੀਂ ਸਾਰੇ ਜਾਣਦੇ ਹੋ ਕਿ ਕਿਵੇਂ ਬਸ ਥੋੜਾ ਜਿਹਾ ਦੂਰ ਤੁਸੀਂ ਦੁਬਾਰਾ ਸੁੰਦਰ ਜਵਾਨ ਕੁੜੀ ਬਣ ਜਾਵੋਗੇ। ਅਤੇ ਭਾਈ ਜੈਸ, ਇੱਕ ਜਵਾਨ ਲੜਕਾ, ਪਰਮੇਸ਼ਵਰ ਨੇ ਤੁਹਾਡੇ ਨਾਲ ਵਾਅਦਾ ਕੀਤਾ ਹੈ। ਹੁਣ ਵੇਖੋ, ਮੈਂ ਤੁਹਾਨੂੰ ਬਸ ਥੋੜੀ ਜਿਹੀ ਸਿੱਖਿਆ ਦੇਣਾ ਚਾਹੁੰਦਾ ਹਾਂ। ਤੁਸੀਂ ਇੱਥੇ ਆਖਰੀ ਹੋ ਜਿਸ ਨੂੰ ਮੈਂ ਸਿੱਖਿਆ ਦੇਣੀ ਚਾਹੁੰਦਾ ਹਾਂ, ਕਿਉਂਕਿ ਮੈਂ ਜਾਣਦਾ ਹਾਂ ਕਿ ਇਹ ਤੁਹਾਡਾ ਛੋਟਾ ਲੜਕਾ ਚਾਰਲੀ ਹੈ। ਤੁਸੀਂ ਇਸ ਲਈ ਪ੍ਰਾਰਥਨਾ ਕਰਾਉਣੀ ਚਾਹੁੰਦੇ ਹੋ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਕਿ ਤੁਸੀਂ ਕਦੇ ਉਸ ਲਿਖਤ ਨੂੰ ਪੜਿਆ ਹੈ ਜਿੱਥੇ ਬਾਈਬਲ ਨੇ ਇਹ ਕਿਹਾ ਹੈ, ਪੌਲਸ ਨੇ ਰੋਮਨ ਸੂਬੇਦਾਰ ਨੂੰ ਦੱਸਿਆ। ਕੀ ਤੁਸੀਂ ਮੈਨੂੰ ਸੁਣ ਸਕਦੇ ਹੋ? ਜਦ ਉਹ ਫਿਲਪੀ ਵਿੱਚ ਇੱਕ ਕੈਦਖਾਨੇ ਵਿੱਚ ਸੀ, ਉਸਨੇ ਉਸ ਰੋਮੀ ਦਰੋਗੇ ਨੂੰ ਦੱਸਿਆ, ਜਦੋਂ ਉਸਨੇ ਆਪਣੇ ਆਪ ਨੂੰ ਮਾਰਨ ਲਈ ਆਪਣੀ ਤਲਵਾਰ ਧੋਈ ਅਤੇ ਭੁਚਾਲ ਨੇ ਕੈਦਖਾਨੇ ਨੂੰ ਹਿਲਾ ਦਿੱਤਾ। ਉਸਨੇ ਕਿਹਾ, ਪ੍ਰਭੂ ਯੀਸ਼ੂ ਉੱਤੇ ਨਿਹਚਾ ਕਰ ਤਾਂ ਤੂੰ ਅਤੇ ਤੇਰਾ ਘਰਾਣਾ ਬਚਾਏ ਜਾਊਗੇ। ਕੀ ਤੁਸੀਂ ਕਦੇ ਇਸ ਨੂੰ ਸੁਣਿਆ? ਤੂੰ ਅਤੇ ਤੇਰਾ ਘਰਾਣਾ। ਹੁਣ ਵੇਖੋ, ਜੇ ਤੁਹਾਡੇ ਕੋਲ ਆਪਣੀ ਮੁਕਤੀ ਯੋਗਾ ਵਿਸ਼ਵਾਸ ਹੈ ਤਾਂ ਕੀ ਤੁਸੀਂ ਆਪਣੇ ਘਰਾਣੇ ਦੇ ਲਈ ਯੋਗ ਵਿਸ਼ਵਾਸ ਨਹੀਂ ਰੱਖ ਸਕਦੇ? ਪਰਮੇਸ਼ਵਰ ਕਿਸੇ ਤਰੀਕੇ ਨਾਲ ਇਸ ਨੂੰ ਕਰ ਦੇਵੇਗਾ। ਪ੍ਰਭੂ, ਮੈਂ ਭੈਣ ਸਪੈਂਸਰ ਅਤੇ ਭਰਾ ਸਪੈਂਸਰ ਦੇ ਲਈ ਪ੍ਰਾਰਥਨਾ ਕਰਦਾ ਹਾਂ ਕਿ ਅੱਜ ਰਾਤ ਹਰੇਕ ਬੱਚਾ, ਉਹ ਅਤੇ ਉਹਨਾਂ ਦੇ ਬੱਚੇ ਸਾਰੇ ਉਸ ਮਹਿਮਾ ਨਾਲ ਭਰੇ ਹੋਏ ਖੁਸ਼ਹਾਲ ਦੇਸ਼ ਵਿੱਚ ਹੋਣ ਜਿੱਥੇ ਕੋਈ ਬਿਮਾਰੀ ਨਹੀਂ ਹੋਵੇਗੀ ਅਤੇ ਨਾ ਕੋਈ ਬੁਢਾਪਾ ਹੋਵੇਗਾ, ਨਾ ਕੋਈ ਗਮ ਅਤੇ ਨਾ ਕੋਈ ਨਿਰਾਸ਼ਾ ਹੋਵੇਗੀ, ਅਤੇ ਇੱਥੋਂ ਦਾ ਇਹ ਸਾਰਾ ਛੋਟਾ ਜਿਹਾ ਜੀਵਨ ਇੱਕ ਬੀਤੇ ਹੋਏ ਸੁਪਨੇ ਵਾਂਗ ਧੁੰਦਲਾ ਹੋ ਜਾਵੇਗਾ। ਕਾਸ਼ ਉਹ ਇਸ ਨੂੰ ਸਵੀਕਾਰ ਕਰ ਲੈਣ ਅਤੇ ਹੋ ਜਾਵੇ ਕਿ ਉਸਦੇ ਸਾਰੇ ਬੱਚੇ, ਉਸਦਾ ਪਤੀ ਅਤੇ ਉਸਦੇ ਸਾਰੇ ਪਿਆਰੀ ਅਤੇ ਉਹ ਸਾਰੇ ਜੋ ਉਸਨੂੰ ਪ੍ਰੇਮ ਕਰਦੇ ਹਨ ਅਤੇ ਉਹ ਸਾਰੇ ਜਿਨ੍ਹਾਂ ਨੂੰ ਉਹ ਪ੍ਰੇਮ ਕਰਦੀ ਹੈ, ਹੁਣ ਦੇ ਕਿ ਉਹ ਸਾਰੇ ਉੱਥੇ ਹੋਣ, ਯਿਸੂ ਦੇ ਨਾਮ ਵਿੱਚ। ਆਮੀਨ। ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। 82 ਸਾਲਾਂ ਦੀ, ਬਸ ਜਿਵੇਂ ਸੰਸਾਰ ਵਿਖਰਦਾ ਜਾ ਰਿਹਾ ਹੈ ਭੈਣ ਸਪੈਂਸਰ। ਅੱਛਾ, ਬਸ ਤੁਸੀਂ ਆਰਾਮ ਵਿੱਚ ਜਾਣ ਲਈ ਤਿਆਰ ਹੋ, ਤੁਸੀਂ ਵੇਖਿਆ? ਹਾਂ ਮੈਡਮ। ਹਾਂ, ਬਸ ਤੁਸੀਂ ਆਪਣਾ ਵਿਸ਼ਵਾਸ ਉਸ ਵਿੱਚ ਰੱਖੋ ਭੈਣ ਸਪੈਂਸਰ, ਅਤੇ ਤੁਸੀਂ ਪਾਰ ਕਰ ਜਾਵੋਗੇ। ਅਤੇ ਉਸਨੇ ਕਿਹਾ, ਅਤੇ ਅੱਜ ਰਾਤ ਜਿਵੇਂ ਪੱਕੀ ਗੱਲ ਹੈ ਕਿ ਮੈਂ ਤੁਹਾਡੇ ਨਾਲ ਖੜਾ ਹਾਂ ਭੈਣ ਸਪੈਂਸਰ, ਉਸਦੀ ਕਿਰਪਾ ਨਾਲ ਮੈਂ ਤੁਹਾਨੂੰ ਅਤੇ ਜਿਸ ਨੂੰ ਸਰਹੱਦ ਦੇ ਉਸ ਪਾਰ ਵੇਖਾਂਗਾ, ਜਵਾਨ ਅਤੇ ਸਿਹਤਮੰਦ। ਤੁਸੀਂ ਸਾਰੇ ਭੱਜੇ ਫਿਰੋਗੇ ਅਤੇ ਰੌਲਾ ਪਾਓਗੇ, ਮੇਰੇ ਭਾਈ, ਮੇਰੇ ਭਾਈ, ਮੈਂ ਤੁਹਾਨੂੰ ਮਿਲਾਂਗਾ। ਉਸਦੀਆਂ ਨਸਾਂ, ਪਿਤਾ ਪਰਮੇਸ਼ਵਰ, ਇਹ ਲੜਕੀ ਟੁੱਟ ਚੁੱਕੀ ਹੈ ਅਤੇ ਉਸਦੀ ਚੰਗਾਈ ਦਵਾਈਆਂ ਦੀ ਪਹੁੰਚ ਤੋਂ ਬਾਹਰ ਹੈ। ਉਹ ਆਪ ਹੀ ਹੈ ਜੋ ਰੋਕ ਰਹੀ ਹੈ, ਪਰ ਅੱਜ ਰਾਤ ਮੈਂ ਉਸਦੇ ਲਈ ਆਉਂਦਾ ਹਾਂ। ਮੈਂ ਤੇਰੇ ਕੋਲ ਆਉਂਦਾ ਹਾਂ ਪਿਤਾ, ਮੈਂ ਆਉਂਦਾ ਹਾਂ ਤੇਰੇ ਤੋਂ ਮੰਗਦਾ ਹਾਂ ਕਿ ਤੂੰ ਉਸ ਨਿਸ਼ਾਨੇ ਲਈ ਦਿਸ਼ਾ ਨਿਰਦੇਸ਼ ਕਰ ਜੋ ਮੈਂ ਲਗਾਉਣ ਵਾਲਾ ਹਾਂ। ਹੁਣ ਦੇ ਕਿ ਇਹ ਸਿੱਧਾ ਉਸਦੀ ਪਿੱਠ ਤੇ ਲੱਗੇ। ਹੋ ਜਾਵੇ ਕਿ ਇਹ ਪ੍ਰਾਰਥਨਾ ਯਿਸੂ ਮਸੀਹ ਦੇ ਨਾਮ ਵਿੱਚ ਉਸ ਘਬਰਾਹਟ ਉੱਤੇ ਵਾਰ ਕਰੇ ਅਤੇ ਇਸ ਨੂੰ ਫਾੜ ਕੇ ਟੁਕੜੇ ਟੁਕੜੇ ਕਰ ਦੇਵੇ ਅਤੇ ਇਸ ਭੇਡ ਨੂੰ ਪਰਮੇਸ਼ਵਰ ਦੇ ਵਾੜੇ ਵਿੱਚ ਵਾਪਸ ਲੈ ਆਵੇ। ਆਮੀਨ। ਇਹ ਹੋਣਾ ਹੀ ਹੈ ਪਿਆਰੀ। ਸਵਰਗ ਦੇ ਪਰਮੇਸ਼ਵਰ, ਇਹ ਬਖਸ਼ ਦੇ। ਉਸਦੀ ਇੱਛਾ ਹੈ ਕਿ ਉਸਦੇ 6 ਬੱਚੇ ਬਚਾਏ ਜਾਣ। ਉਸਨੇ ਭਾਈ ਡੋਲਟਨ ਦੀਆਂ ਸੁੰਦਰ ਲੜਕੀਆਂ ਦੀ ਗਵਾਹੀ ਨੂੰ ਸੁਣਿਆ ਹੈ। ਪਿਤਾ, ਉਹ ਆਪਣੇ 6 ਬੱਚਿਆਂ ਨੂੰ ਚਾਹੁੰਦੀ ਹੈ। ਹੋ ਜਾਵੇ ਕਿ ਇਹ ਉਸ ਨੂੰ ਮਿਲ ਜਾਵੇ। ਹੁਣ ਦੇ ਕਿ ਉਹ ਉਹਨਾਂ ਨੂੰ ਉਸ ਧਰਤੀ ਤੇ ਮਿਲੇ ਜਿੱਥੇ ਕੋਈ ਰਾਤ ਨਹੀਂ ਹੈ, ਜਿੱਥੇ ਉਹ ਯਿਸੂ ਮਸੀਹ ਦੇ ਲਹੂ ਨਾਲ ਸੁਰੱਖਿਅਤ ਰਹਿਣ ਅਤੇ ਆਸਰਾ ਪਾਉਣ। ਆਮੀਨ। ਭੈਣ, ਮੇਰੀ ਪ੍ਰਾਰਥਨਾ ਹੈ ਕਿ ਇਹ ਤੁਹਾਨੂੰ ਮਿਲ ਜਾਣ। ਮੈਂ ਤੁਹਾਡੇ ਤੇ ਵਿਸ਼ਵਾਸ ਕਰਦਾ ਹਾਂ। ਇੱਥੇ ਕੁਝ ਵੀ ਨਹੀਂ ਹੈ ਜੋ ਇਸ ਦੀ ਮਦਦ ਕਰ ਸਕੇ। ਉਹਨਾਂ ਨੂੰ ਕੋਈ ਥੋੜੀ ਜਿਹੀ ਚੀਜ਼ ਦਿੰਦੇ ਹਨ, ਉਹ ਜਿਵੇਂ ਕਿ ਐਸੀਟਾਮਿਨ। ਉਹ ਇਸ ਨੂੰ ਕੋਰਟੀਸੋਨ ਆਖਦੇ ਹਨ। ਇਹ ਲਗਭਗ ਤੁਹਾਨੂੰ ਮਾਰ ਦਿੰਦੀ ਹੈ, ਇਹ ਤੁਹਾਡੇ ਲਹੂ ਨੂੰ ਫਟਾ ਦਿੰਦੀ ਹੈ। ਪਰ ਵੇਖੋ ਵੇਖੋ, ਗਠੀਆ ਬਸ ਇੱਕ ਸ਼ੇਰ ਵਰਗਾ ਹੈ ਜਿਸਨੇ ਭੇਡ ਨੂੰ ਫੜ ਲਿਆ ਅਤੇ ਭੱਜ ਗਿਆ ਹੈ। ਹੁਣ ਇੱਕ ਗੋਪੀਆ ਕੀ ਕਰੇਗਾ? ਉਹ ਮੇਰੇ, ਉੱਥੇ ਇੱਕ ਵੱਡਾ ਗਰਜਦਾ ਹੋਇਆ ਸ਼ੇਰ ਲੇਲੇ ਦੇ ਨਾਲ ਸੀ। ਉਹ ਲੇਲੇ ਨੂੰ ਪ੍ਰੇਮ ਕਰਦਾ ਹੈ, ਇਸ ਲਈ ਉਹ ਲੇਲੇ ਨੂੰ ਲੈ ਕੇ ਭੱਜ ਗਿਆ। ਪਰ ਦਾਊਦ ਨੇ ਗੋਪੀਆ ਲਿਆ ਅਤੇ ਉਸਦੇ ਪਿੱਛੇ ਗਿਆ। ਵੇਖਿਆ, ਹੁਣ ਵੇਖੋ, ਉਸ ਕੋਲ 5 ਪੱਥਰ ਸਨ। ਵਿਸ਼ਵਾਸ, ਅੰਗਰੇਜ਼ੀ ਭਾਸ਼ਾ ਵਿੱਚ FAITH, ਫੇਥ। ਉਸਦਾ ਗੋਪੀਆ ਇਸ ਹੱਥ ਵਿੱਚ ਸੀ। ਯੇਸੂ, ਅੰਗਰੇਜ਼ੀ ਭਾਸ਼ਾ ਵਿੱਚ JESUS। ਉਹ ਇੱਕ ਅਚੂਕ ਨਿਸ਼ਾਨੇਬਾਜ਼ ਹੈ, ਕੁਝ ਤਾਂ ਹੋਣਾ ਹੀ ਹੈ। ਅੱਜ ਰਾਤ ਇਸ ਪ੍ਰਾਰਥਨਾ ਨਾਲ ਆਓ ਉਸ ਗਠੀਏ ਦੇ ਪਿੱਛੇ ਚੱਲੀਏ। ਕਾਸ਼ ਕਿ ਪਰਮੇਸ਼ਵਰ ਤੁਹਾਨੂੰ ਇਹ ਬਖਸ਼ ਦੇਵੇ। ਉਹ ਨਾਮ ਵਿੱਚ ਬਪਤਿਸਮਾ ਲੈਣਾ ਚਾਹੁੰਦੀ ਹੈ। ਤੁਸੀਂ ਚਾਹੁੰਦੇ ਹੋ ਕਿ ਉਹ ਬਪਤਿਸਮਾ ਲਵੇ? ਤੁਹਾਡਾ ਧੰਨਵਾਦ ਭੈਣ। ਇਸ ਲਈ ਨਹੀਂ ਕਿ ਇਹ ਇਹੀ ਤਰੀਕਾ ਹੈ। ਹੁਣ ਜੇ ਬਾਈਬਲ ਵਿੱਚ ਇਹ ਹੁੰਦਾ, ਪਿਤਾ ਪੁੱਤਰ ਅਤੇ ਪਵਿੱਤਰ ਆਤਮਾ, ਤਾਂ ਮੈਂ ਉਸਤੇ ਵਿਸ਼ਵਾਸ ਕਰਦਾ। ਮੈਂ ਠੀਕ ਇਸ ਦੇ ਨਾਲ ਰਹਿੰਦਾ ਭੈਣ। ਮੈਂ ਕਿਸੇ ਤਰ੍ਹਾਂ ਕੁਝ ਵੀ ਵੱਖਰਾ ਨਹੀਂ ਕਰਦਾ। ਮੈਂ ਵੀ ਉਹੀ ਚਾਹੁੰਦਾ। ਮੈਂ ਉਸ ਲਈ ਜ਼ਿੰਮੇਵਾਰ ਠਹਿਰਾਇਆ ਜਾਵਾਂਗਾ, ਤੁਸੀਂ ਸਮਝੇ? ਅਤੇ ਮੈਂ ਇਸ ਨੂੰ ਬਸ ਉਸੇ ਤਰ੍ਹਾਂ ਕਹਿਣਾ ਹੈ ਜਿਸ ਤਰ੍ਹਾਂ ਇਹ ਕਹਿੰਦੀ ਹੈ, ਵੱਖਰਾ ਬਣਨ ਲਈ ਨਹੀਂ, ਸਗੋਂ ਇਮਾਨਦਾਰ ਬਣਨ ਦੇ ਲਈ। ਹੁਣ ਪਿਤਾ, ਅਸੀਂ ਉਸਦੇ ਪਿਆਰਿਆਂ ਦੇ ਲਈ ਆਉਂਦੇ ਹਾਂ ਜਿਸ ਨੂੰ ਗਠੀਆ ਹੈ। ਇੱਥੇ ਇਹ ਚਾਹੁੰਦੀ ਹੈ ਕਿ ਉਸ ਨੂੰ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਦਿੱਤਾ ਜਾਵੇ, ਕਿਉਂਕਿ ਇਹੀ ਪ੍ਰਵੇਸ਼ ਦੁਆਰ ਹੈ, ਇਹ ਖੁੱਲਾ ਦਰਵਾਜ਼ਾ ਹੈ। ਇੱਥੇ ਹੀ ਯੋਸ਼ੂਆ ਨੇ ਇੱਕ ਰਾਹ ਖੋਲਿਆ ਸੀ ਜਿਹੜਾ ਵਾਅਦਾ ਕੀਤੀ ਹੋਈ ਧਰਤੀ ਵਿੱਚ ਗਿਆ ਸੀ। ਉੱਥੇ ਕੋਈ 2 ਜਾਂ 3 ਜਗ੍ਹਾ ਤੋਂ ਨਹੀਂ ਖੋਲਿਆ ਗਿਆ ਸੀ, ਉੱਥੇ ਸਿਰਫ ਇੱਕ ਹੀ ਸੀ। ਪਤਰਸ ਨੇ ਪੰਤੇਕੁਸਤ ਦੇ ਦਿਨ, ਜਦ ਪਹਿਲੀ ਕਲੀਸਿਯਾ ਦਾ ਉਦਘਾਟਨ ਕੀਤਾ ਗਿਆ ਸੀ, ਇੱਕ ਮਾਰਗ ਨੂੰ ਖੋਲਿਆ, ਕਿਹਾ ਤੁਹਾਡੇ ਵਿੱਚੋਂ ਹਰੇਕ ਤੋਬਾ ਕਰੇ ਅਤੇ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਵੇ। ਉਹ ਕਦੇ ਵੀ ਉਸ ਮਾਰਗ ਤੋਂ ਨਹੀਂ ਹਟੇ, ਹਰੇਕ ਪਾਰ ਕਰਕੇ ਵਾਅਦਾ ਕੀਤੀ ਹੋਈ ਧਰਤੀ ਵਿੱਚ ਪ੍ਰਵੇਸ਼ ਕਰ ਗਿਆ। ਉਹਨਾਂ ਵਿੱਚੋਂ ਕਈ ਕਿਸੇ ਹੋਰ ਮਾਰਗ ਰਾਹੀਂ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਅਤੇ ਪੌਲਸ ਨੇ ਉਸ ਨੂੰ ਕਿਹਾ, ਤੁਸੀਂ ਕਾਹਦਾ ਬਪਤਿਸਮਾ ਲਿਆ? ਤੁਸੀਂ ਕਿਸ ਜਗ੍ਹਾ ਤੋਂ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹੋ? ਉਹਨਾਂ ਕਿਹਾ, ਇੱਥੇ ਹੇਠਾਂ ਜਿੱਥੇ ਯੋਹੰਨਾ ਬਪਤਿਸਮਾ ਦਿੰਦਾ ਸੀ। ਉਸਨੇ ਕਿਹਾ, ਅੱਛਾ, ਯੋਹੰਨਾ ਨੇ ਤਾਂ ਸਿਰਫ ਸਮੇਂ ਅਤੇ ਸਥਾਨ ਵੱਲ ਇਸ਼ਾਰਾ ਕੀਤਾ ਸੀ। ਜਦ ਉਹਨਾਂ ਨੇ ਇਹ ਸੁਣਿਆ ਤਾਂ ਉਹਨਾਂ ਸਹੀ ਘਾਟ ਤੇ ਬਪਤਿਸਮਾ ਲਿਆ। ਉਹ ਪਾਰ ਚਲੇ ਗਏ ਅਤੇ ਪਵਿੱਤਰ ਆਤਮਾ ਨੂੰ ਪਾ ਲਿਆ। ਠੀਕ ਹੈ, ਸਾਡੀ ਭੈਣ ਅਤੇ ਉਸਦੇ ਪਿਆਰਿਆਂ ਨੂੰ ਇਹ ਬਖਸ਼ ਦੇ, ਯਿਸੂ ਮਸੀਹ ਦੇ ਨਾਮ ਵਿੱਚ, ਆਮੀਨ। ਭਾਈ ਲਾਇਲ, ਓ ਭਾਈ, ਹਾਂ, ਇਸ ਗੱਲ ਨੂੰ ਕਾਫੀ ਚਿਰ ਹੋ ਗਿਆ ਹੈ। ਹਾਂ, ਮੈਂ ਖੁਸ਼ ਹਾਂ। ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। ਹੁਣ ਤੁਸੀਂ ਵਾਅਦਾ ਕੀਤੀ ਹੋਈ ਧਰਤੀ ਦੇ ਮਾਰਗ ਤੇ ਹੋ। ਸ਼ਾਇਦ ਮੈਂ ਉਸਦਾ ਜ਼ਿਕਰ ਕਰਾਂਗਾ। ਕਿੰਨਿਆਂ ਨੂੰ ਯਾਦ ਹੈ ਕਿ ਮੇਰੇ ਲਈ ਇਸ ਸੇਵਕਾਈ ਦੀ ਪੁਸ਼ਟੀ ਹੋਣ ਤੋਂ ਪਹਿਲਾਂ ਮੈਂ ਇੱਕ ਦਿਨ ਝੀਲ ਵਿੱਚ ਇੱਕ ਆਦਮੀ ਨਾਲ ਮੱਛੀਆਂ ਫੜ ਰਿਹਾ ਸੀ। ਮੈਂ ਛੋਟੀਆਂ ਮੱਛੀਆਂ ਫੜ ਰਿਹਾ ਸੀ ਅਤੇ ਪਵਿੱਤਰ ਆਤਮਾ ਮੇਰੇ ਉੱਤੇ ਆ ਗਿਆ। ਉਹ ਆਦਮੀ ਯਹੋਵਾ ਵਿਟਨੈਸ ਤੋਂ ਸੀ। ਉਸਦਾ ਭਰਾ ਇੱਥੇ ਕਿਸੇ ਜਗ੍ਹਾ ਤੇ ਹੈ, ਬੈਂਕਵੁੱਡ। ਉਹ ਇੱਥੇ ਕਿਸੇ ਥਾਂ ਤੇ ਹੈ। ਉਹ ਮੇਰਾ ਗੁਆਂਢੀ ਹੈ। ਇਹ ਲਾਇਲ ਹੈ। ਇਹ ਲੋਕ ਯਹੋਵਾ ਵਿਟਨੈਸ ਵਾਲੇ ਹਨ। ਉਹਨਾਂ ਕਿਹਾ, ਇੱਕ ਦਿਨ ਜਦ ਅਸੀਂ ਉੱਥੇ ਮੱਛੀਆਂ ਫੜ ਰਹੇ ਸੀ, ਇਸ ਲੜਕੇ ਦੇ ਬਦਲਣ ਤੋਂ ਬਾਅਦ ਮੈਂ ਉਸਨੂੰ ਦੱਸਿਆ ਕਿ ਉਸਦੇ ਜੀਵਨ ਵਿੱਚ ਕੁਝ ਸੀ, ਕੀ ਹੋਇਆ ਸੀ। ਇਸ ਬਾਰੇ ਸਭ ਕੁਝ ਦੱਸਿਆ ਜਿਸ ਬਾਰੇ ਉਸਨੇ ਮੈਨੂੰ ਹੁਣੇ ਦੱਸਿਆ ਹੈ, ਅਤੇ ਬਸ ਹੁਣੇ ਹੀ ਉਸਨੇ ਇਸ ਨੂੰ ਆਪਣੇ ਜੀਵਨ ਤੋਂ ਬਾਹਰ ਕਰ ਦਿੱਤਾ ਹੈ। ਇਹ ਸਹੀ ਹੈ, ਇਹ ਜੋ ਵੀ ਸੀ, ਇਹ ਬਿਲਕੁਲ ਸਹੀ ਹੈ। ਉਸਦਾ ਪਿਤਾ ਇੱਕ ਪਾਠਕ ਸੀ। ਕੀ ਪਿਤਾ ਅੱਜ ਰਾਤ ਇੱਥੇ ਹੈ, ਬਿੱਲੀ? ਉਹ ਅਤੇ ਉਸਦੀ ਪਤਨੀ ਦੋਹਾਂ ਨੇ ਇੱਥੇ ਤਲਾਅ ਵਿੱਚ ਯਿਸੂ ਮਸੀਹ ਦੀ ਗਵਾਹੀ ਦੇਣ ਦੇ ਲਈ ਬਪਤਿਸਮਾ ਲਿਆ ਸੀ। ਇੱਕ ਦਿਨ ਇਹ ਆਦਮੀ ਮੇਰੇ ਕੋਲ ਬੈਠਾ ਹੋਇਆ ਸੀ। ਬੈਂਕਸ, ਤੁਸੀਂ ਕਿੱਥੇ ਹੋ? ਕੀ ਉਹ ਅੱਜ ਰਾਤ ਇੱਥੇ ਹਨ? ਪਿੱਛੇ ਕੋਨੇ ਵਿੱਚ, ਹਾਂ, ਅਤੇ ਅਸੀਂ ਮੱਛੀਆਂ ਫੜ ਰਹੇ ਸੀ। ਭਾਈ ਅਤੇ ਮੇਰੇ ਛੋਟੇ ਲੜਕੇ ਨੇ, ਮੈਂ ਸੋਚਿਆ ਕਿ ਉਸਨੇ ਕੁਝ ਦਿਨ ਪਹਿਲਾਂ ਇੱਕ ਬਲੂੰਗੜਾ ਮਾਰਿਆ ਸੀ। ਉਸ ਛੋਟੀ ਜਿਹੀ ਬੁੱਢੀ ਬਿੱਲੀ ਮਾਂ ਦੇ ਕੋਲ ਛੋਟੇ ਛੋਟੇ ਬਲੂੰਗੜਿਆਂ ਦਾ ਇੱਕ ਟੋਲਾ ਸੀ। ਉਸਨੇ ਉਸਨੂੰ ਉੱਪਰ ਚੁੱਕਿਆ ਤੇ ਹੇਠਾਂ ਡੇਗ ਦਿੱਤਾ। ਮੈਂ ਸੋਚਿਆ ਇੱਕ ਦਿਨ ਪਹਿਲਾਂ, ਮੈਂ ਕਿਹਾ, ਪ੍ਰਭੂ ਇਸ ਛੋਟੇ ਜਿਹੇ ਜੀਵਨ ਨੂੰ ਵਾਪਸ ਲਿਆਉਣ ਵਾਲਾ ਹੈ। ਕੀ ਇਹ ਸਹੀ ਹੈ ਭਾਈ ਲਾਇਲ? ਇੱਕ ਖੱਡ ਵਿੱਚ ਬੈਠਾ ਹੋਇਆ ਸੀ ਅਤੇ ਮੈਂ ਕਿਹਾ, ਯਹੋਵਾ ਇਉਂ ਫਰਮਾਉਂਦਾ ਹੈ, ਅਸੀਂ ਸਾਰੀ ਰਾਤ ਜਾਲ ਵਿਛਾਏ ਪਰ ਕੁਝ ਵੀ ਨਹੀਂ ਫੜਿਆ। ਅਗਲੀ ਸਵੇਰ ਨੂੰ ਅਸੀਂ ਇੱਕ ਖਾੜੀ ਵਿੱਚ ਕੁਝ ਬਲੂਗਿਲ ਮੱਛੀਆਂ ਦੇ ਲਈ ਜਾਲ ਵਿਛਾ ਰਹੇ ਸੀ। ਇੱਕ ਛੋਟੀ ਮੱਛੀ ਸੀ। ਭਾਈ ਲਾਇਲ ਕੋਲ ਇੱਕ ਲੰਬਾ ਡੰਡਾ ਸੀ। ਉਸਨੇ ਇੱਕ ਛੋਟੀ ਬਲੂਗਿਲ ਮੱਛੀ ਨੂੰ ਇਸ ਨੂੰ ਨਿਗਲਣ ਦਿੱਤਾ। ਉਸ ਕੋਲ ਵੱਡੀ ਕੁੰਡੀ ਸੀ। ਜਦ ਉਸਨੇ ਇਸ ਨੂੰ ਬਾਹਰ ਖਿੱਚਿਆ ਤਾਂ ਉਹ ਵੱਡੀ ਕੁੰਡੀ ਉਸ ਛੋਟੀ ਬਲੂਗਿਲ ਮੱਛੀ ਦੇ ਪੇਟ ਵਿੱਚ ਚਲੀ ਗਈ। ਜਦੋਂ ਉਸਨੇ ਇਸ ਨੂੰ ਖਿੱਚ ਕੇ ਬਾਹਰ ਕੱਢਿਆ ਤਾਂ ਉਸਨੂੰ ਛੋਟੀ ਬਲੂਗਿਲ ਦੀਆਂ ਆਂਦਰਾਂ ਅਤੇ ਸਭ ਕੁਝ ਉਸ ਵਿੱਚੋਂ ਬਾਹਰ ਖਿੱਚਣਾ ਪਿਆ। ਉਸਨੇ ਬਸ ਸਭ ਕੁਝ ਬਾਹਰ ਖਿੱਚ ਲਿਆ ਕਿਉਂਕਿ ਵੱਡੀ ਕੁੰਡੀ ਮੱਛੀ ਦੇ ਪੇਟ ਵਿੱਚ ਫਸ ਗਈ ਸੀ। ਜਦ ਉਸਨੇ ਇਹ ਕੀਤਾ ਤਾਂ ਉਸਨੇ ਇਸ ਨੂੰ ਪਾਣੀ ਵਿੱਚ ਸੁੱਟ ਦਿੱਤਾ। ਉਹ ਬਸ 4 ਜਾਂ 5 ਵਾਰ ਹੋਰ ਫੜਕੀ ਅਤੇ ਇਹੀ ਕੁਝ ਸੀ ਕਿਉਂਕਿ ਉਸ ਦੀਆਂ ਆਂਦਰਾਂ ਅਤੇ ਗਲਫੜੇ ਉਸਦੇ ਮੂੰਹ ਵਿੱਚੋਂ ਬਾਹਰ ਲਮਕ ਰਹੇ ਸਨ। ਉਹ ਕਰੀਬ ਅੱਧੇ ਘੰਟੇ ਤੱਕ ਤੈਰਦੀ ਰਹੀ। ਤੈਰਦੀ ਹੋਈ ਪਿਛਾਂ ਝਾੜੀਆਂ ਵਿੱਚ ਚਲੀ ਗਈ। ਮੈਂ ਉੱਥੇ ਬੈਠਾ ਹੋਇਆ ਮੱਛੀਆਂ ਫੜ ਰਿਹਾ ਸੀ ਅਤੇ ਅਚਾਨਕ ਪਵਿੱਤਰ ਆਤਮਾ ਨੇ ਆ ਕੇ ਕਿਹਾ, ਉਸ ਮੱਛੀ ਨਾਲ ਗੱਲ ਕਰ। ਮੈਂ ਕਿਹਾ, ਛੋਟੀ ਮੱਛੀ, ਯਿਸੂ ਮਸੀਹ ਤੈਨੂੰ ਤੇਰਾ ਜੀਵਨ ਦੁਬਾਰਾ ਦਿੰਦਾ ਹੈ। ਉਹ ਛੋਟੀ ਮੱਛੀ ਪਾਣੀ ਉੱਤੇ ਮਰੀ ਹੋਈ ਪਈ ਸੀ। ਉਸਨੇ ਆਪਣਾ ਪਾਸਾ ਪਰਤਿਆ ਅਤੇ ਉਹ ਜਿੰਨੀ ਤੇਜ਼ੀ ਨਾਲ ਜਾ ਸਕਦੀ ਸੀ ਉਨੀ ਤੇਜ਼ੀ ਨਾਲ ਉਹ ਪਾਣੀ ਵਿੱਚ ਚਲੀ ਗਈ। ਭਾਈ ਲਾਇਲ ਅਤੇ ਭਾਈ ਵੁੱਡ ਉੱਥੇ ਮੌਜੂਦ ਸਨ। ਭਾਈ ਲਾਇਲ ਨੇ ਕਿਹਾ, ਭਾਈ ਬ੍ਰਨਮ, ਇਹ ਮੇਰੇ ਲਈ ਸੀ ਕਿਉਂਕਿ ਮੈਂ ਉਸ ਛੋਟੀ ਮੱਛੀ ਨੂੰ ਕਿਹਾ ਸੀ। ਅੱਜ ਰਾਤ ਕੀ ਮੈਂ ਉਹਨਾਂ ਨੂੰ ਦੱਸ ਸਕਦਾ ਹਾਂ ਜੋ ਤੁਸੀਂ ਕਿਹਾ ਸੀ? ਉਸਨੇ ਕਿਹਾ, ਜਦ ਉਸਨੇ ਉਸ ਮੱਛੀ ਵਿੱਚੋਂ ਆਂਦਰਾਂ ਨੂੰ ਬਾਹਰ ਖਿੱਚਿਆ, ਉਸਨੇ ਉਸ ਨੂੰ ਉੱਥੇ ਸੁੱਟ ਦਿੱਤਾ ਅਤੇ ਕਿਹਾ, ਛੋਟੇ ਸੱਜਣ, ਤੂੰ ਬਸ ਆਪਣਾ ਆਖਰੀ ਸਾਹ ਲੈ ਲਿਆ ਹੈ, ਬਸ ਇਸ ਤਰ੍ਹਾਂ ਇਸ ਨੂੰ ਬਾਹਰ ਸੁੱਟ ਦਿੱਤਾ। ਉਸਨੇ ਕਿਹਾ, ਇਹ ਮੇਰੇ ਲਈ ਸੀ ਅਤੇ ਮੈਂ ਕਿਹਾ, ਨਹੀਂ ਭਾਈ ਲਾਇਲ, ਇਹ ਨਹੀਂ ਸੀ। ਭਾਈ ਬੈਂਕਸ ਨੇ ਉਸ ਥਾਂ ਤੇ ਕਿਹਾ, ਸੰਸਾਰ ਵਿੱਚ ਕਿੰਨੇ ਸਾਰੇ ਲੋਕ, ਕਿੰਨੇ ਹਜ਼ਾਰ ਲੋਕ ਇੱਥੇ ਖੜੇ ਹੋਣਾ ਚਾਹੁੰਣਗੇ ਜਿੱਥੇ ਅਸੀਂ ਹੁਣ ਖੜੇ ਹਾਂ, ਪਰਮੇਸ਼ਵਰ ਦੀ ਸਮਰੱਥ ਨੂੰ ਇਸ ਤਰ੍ਹਾਂ ਹੇਠਾਂ ਆਉਂਦੇ ਅਤੇ ਇਸ ਤਰ੍ਹਾਂ ਦਾ ਕੁਝ ਕਰਦੇ ਹੋਏ ਵੇਖਣ ਲਈ। ਦੂਸਰੇ ਸ਼ਬਦਾਂ ਵਿੱਚ, ਮੈਨੂੰ ਯਕੀਨ ਹੈ ਕਿ ਅਸੀਂ ਸਾਰਿਆਂ ਨੇ ਪਤਰਸ ਵਾਂਗ ਮਹਿਸੂਸ ਕੀਤਾ ਸੀ, ਇੱਥੇ ਹੋਣਾ ਚੰਗਾ ਹੈ, ਆਓ 3 ਤੰਬੂ ਬਣਾਈਏ। ਵੇਖਿਆ, ਇਹ ਸਹੀ ਹੈ। ਹੁਣ ਭਾਈ ਲਾਇਲ, ਤੁਸੀਂ ਪਵਿੱਤਰ ਆਤਮਾ ਨਾਲ ਮਸਾ ਕੀਤੇ ਗਏ ਹੋ। ਤੁਸੀਂ ਮਿਸਰ ਨੂੰ ਛੱਡ ਦਿੱਤਾ ਹੈ। ਲਸਣ ਦੇ ਭਾਂਡੇ ਅਤੇ ਸੰਸਾਰ ਦੀ ਗੰਦਗੀ ਪਿੱਛੇ ਰਹਿ ਗਈ ਹੈ। ਤੁਸੀਂ ਹੁਣ ਜਰਦਨ ਦੇ ਕਿਨਾਰੇ ਖੜੇ ਹੋ, ਬਸ ਉਸ ਪਾਰ। ਕਾਸ਼ ਪਰਮੇਸ਼ਵਰ ਤੁਹਾਨੂੰ ਪਾਰ ਲੈ ਜਾਵੇ। ਲਾਇਲ, ਸਰਵ ਸ਼ਕਤੀਮਾਨ ਪਰਮੇਸ਼ਵਰ, ਇਹ ਤੇਰੀ ਜਿੱਤ ਦਾ ਤਗਮਾ ਹੈ। ਯਕੀਨਨ ਉਹ ਇੱਕ ਭਿਆਨਕ ਹਾਲਤ ਵਿੱਚ ਸੀ ਪ੍ਰਭੂ, ਮੇਰਾ ਹਿਰਦਾ ਉਸ ਲਈ ਗਿਆ। ਸਾਡੀਆਂ ਪ੍ਰਾਰਥਨਾਵਾਂ ਨੇ ਇੱਕ ਤਗੜਾ ਝਟਕਾ ਮਾਰਿਆ ਹੈ ਅਤੇ ਉਹ ਚੀਜ਼ ਜਿਸ ਨੇ ਉਸ ਨੂੰ ਫੜਿਆ ਹੋਇਆ ਸੀ ਉਸ ਤੋਂ ਚਲੀ ਗਈ ਹੈ, ਇਹ ਭੰਨ ਦਿੱਤੀ ਗਈ ਹੈ। ਹੁਣ ਉਹ ਜਰਦਨ ਵੱਲ ਤੁਰਦਾ ਜਾ ਰਿਹਾ ਹੈ। ਉਸ ਨੂੰ ਵਾਅਦਾ ਕੀਤੀ ਹੋਈ ਧਰਤੀ ਵਿੱਚ ਲੈ ਜਾਵੋ ਪ੍ਰਭੂ ਅਤੇ ਲੋਕਾਂ ਵਿਚਕਾਰ ਉਸ ਨੂੰ ਮੋਹਰ ਬੰਦ ਕਰੋ। ਉਸ ਮਹਿਮਾ ਵਾਲੇ ਦਿਨ ਜਦੋਂ ਅਸੀਂ ਉੱਥੇ ਮਿਲਾਂਗੇ, ਮੈਂ ਉਸ ਦੀਆਂ ਬਾਹਾਂ ਦੀ ਗਲਵਕੜੀ ਨੂੰ ਮਹਿਸੂਸ ਕਰਾਂ। ਪੁਕਾਰਦੇ ਹੋਏ, ਮੇਰੇ ਬੇਸ਼ਕੀਮਤੀ ਭਾਈ, ਮੈਂ ਉਸ ਨੂੰ ਜਾਣਦਾ ਹਾਂ। ਉਸ ਦੇ ਨਾਲ ਭਾਈ ਬੈਂਕਸ ਨੂੰ ਵੀ ਲੈ ਆਉਣਾ। ਪ੍ਰਭੂ, ਕੀ ਤੂੰ ਲਿਆਵੇਂਗਾ ਪਿਤਾ ਅਤੇ ਮਾਂ ਨੂੰ ਅਤੇ ਉਹਨਾਂ ਸਾਰਿਆਂ ਨੂੰ, ਭੈਣ ਅਤੇ ਉਸ ਦੇ ਪਰਿਵਾਰ ਨੂੰ? ਹੁਣ ਦੇ ਕਿ ਅਸੀਂ ਸਾਰੇ ਉੱਥੇ ਮਿਲੀਏ ਪ੍ਰਭੂ ਅਤੇ ਉਹਨਾਂ ਵਿੱਚੋਂ ਹਰੇਕ ਪਵਿੱਤਰ ਆਤਮਾ ਨਾਲ ਭਰ ਦਿੱਤਾ ਜਾਵੇ। ਮੈਂ ਯਿਸੂ ਦੇ ਨਾਮ ਵਿੱਚ ਪ੍ਰਾਰਥਨਾ ਕਰਦਾ ਹਾਂ, ਆਮੀਨ। ਤੁਸੀਂ ਇਸ ਨੂੰ ਪਾ ਲਵੋਗੇ ਭਾਈ, ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। ਭਾਈ ਲਾਇਲ, ਹਾਂ ਭਾਈ, ਇੱਕ ਲੰਬੀ ਦੂਰੀ ਦੀ ਕਾਲ ਹੈ, ਕੋਈ ਮਰ ਰਿਹਾ ਹੈ। ਮੈਂ ਸਭਾ ਨੂੰ ਭਾਈ ਨੇਵਿਲ ਦੇ ਹਵਾਲੇ ਕਰਦਾ ਹਾਂ।
Great and wonderful day in the Lord. God has done some wonderful things for us today. My expectations are fully met. Let us stand together to our feet. Remember the service then Wednesday night. Be praying much, all dissatisfied, uncertain hearts, be much in contact with God. The time is at hand.
Yes.
Now is the time. Today is the day of salvation. God bless each and every one of you visitors and people from distances. Our prayer is that God shall give you journeying mercy back to your places of abode. Nice to have had you with us. And pray for us as you go that the Lord will bless in this place too. Our Heavenly Father, as your servant, has come tonight to do the office work of thy servant and prophet, standing in between the gap, making up the hedge, coming to us with the burning passion of thy servant as baptized with the Holy Ghost and given the office of prophet to speak to this generation. Help us today and tonight to receive the message that comes to us, Lord, the exhortation to be prepared. Bless each and every one that goes from the doors of this building tonight. May the sickness that's upon us that we know nothing about, may your blessed grace and power preserve and protect and heal us and keep us until that time when you're ready to transfer us to the other side. Bless all the discouraged and disappointed, the fearful, and those who are weak. God, we pray tonight for a special visitation, Holy Ghost benediction to rest upon each wayfarer, each pilgrim, each stranger in our gates, each one who goes out the door tonight. May that veil covering of blood from the cross of Calvary sufficiently cover and provide. Heal us when we're sick. Keep us by thy mighty power. Anoint us for service. Let us walk in love before thee all the days of our life. And we'll praise thee for this, for we ask it in Jesus Christ's name and for his sake. Amen. And God bless you. And we're happy to have had you. Shake hands with one another.
Just daydream on now for a single
minute. Amen. So we sent a rock of faith.
इस लई विश्वास दे पत्थर नू भेजिया एक आदमी सी इस लई मैं यीशु मसीह दे नाम विच उस दे पिछे प्रार्थना नू भेजिया है ओ एक घंटे तो मरिया पिया सी कोई नबज नहीं सी कोई सा नहीं सी कुछ भी नहीं सी कोई सा नहीं कोई नबज नहीं जा कोई सा नहीं कुछ भी नहीं उस दियां अखां उस दे सिर विच वड़ियां हुई सन मंच ते डिग पिया सी ए अजे भी चल रहा है की मैं तुहाडा ध्यान ले सकता हां इत्थे इंडियाना विच एक जवान प्रचारक प्रचार कर रहा सी करीब एक घंटा पहला वो प्रचार मंच ते मर के डिग पिया जद ओ प्रचार कर रहा सी अगे नु डिग पिया ते मंच उत्ते ही मर गया एक मशहूर प्रचारक इत्थे इंडियाना विच प्रचार कर रहा सी पास्टर हुने आया ते मेनू फोन किता ओ ठीक प्रचार करदे होए पवित्र आत्मा दे मसा हेठ मर गया अगे नु डिग पिया उस दियां अखां रुक गईयां उस दे साह उस नु छड्ड के चले गए उस नु मृत घोषित कर दिता गया है ओ एक घंटे तो मरिया पिया है किसी ने उन्हां नु दस्या कि कलीसिया नु फोन करन अते मेनू प्रार्थना करन लई कहन इस लई मैं यीशु मसीह दे नाम विच उस नु वापस लेऊं लई प्रार्थना भेजी है तुसी भी मेरे नाल विश्वास द्वारा जुड़ सकदे हो तां जो ए निशाने तो ना खुंजे उस नु तरोताजा करे अते उस नु वापस लेके आवे धन्यवाद परमेश्वर तुहाडे नाल होवे जद तक मैं तुहानू बुधवार दी रात दोबारा ना मिला तुसी लोक जो जॉर्जिया ते आले दुआले तो हो अलविदा परमेश्वर तुहाडे नाल होवे
we do feel awful good. We get that call. We still want to go so bad. So nice. Is this one of your names?
Yes.
How do you do? How are you, Brian?
This is my little mama.
Yes. What's that?
This is my little mama.
Your little mama. Well, she sure looks like
this. She's been wonderful.
Yeah, it's fine. They got a special place for little mamas across the river. Did you hear this morning? The village in the north. It was just so beautiful for her. I'm so glad you're here. You're looking real good, sister. Here, and so glad. God bless you and your husband and your children. Bye, honey. God bless you,
Jim. I'll tell you how much it's nice to go and worth to be with you today.
Thank you. I'm so glad you were here. Enjoy being with you and worshiping with you too.